ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਯਾਨੀ ਹਰਮਨ ਰੇਡੀਓ। ਤੇ ਹਰਮਨ ਰੇਡੀਓ ਤੇ ਇਸ ਵੇਲੇ ਅਸੀਂ ਹਾਜ਼ਰ ਹਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ। ਤੇ ਪਿਛਲੇ ਹਫ਼ਤੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਨਹੀਂ ਹੋ ਸਕੇ, ਉਹਦੇ ਲਈ ਮਾਫ਼ੀ ਜਿਹੜੀ ਹੈ ਉਹ ਪਹਿਲਾਂ ਹੀ ਅਸੀਂ ਅਰਜ਼ ਕਰ ਲੈਂਦੇ ਹਾਂ। ਸੋ ਉਸੇ ਮਾਫ਼ੀ ਦੇ ਨਾਲ ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਸਵਾਗਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਵਿਜ਼ਾਇਰ ਤੋਂ ਪ੍ਰਭਜੀਤ ਕੌਰ ਜੀ ਵੀ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰਭਜੀਤ ਜੀ ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ
ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਦੋਸਤੋ, ਨਾਲ ਹੀ ਨਾਲ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਅੱਜ ਦਾ ਤੁਹਾਡਾ ਦਿਨ ਜਿਹੜਾ ਉਹ ਖੂਬਸੂਰਤ ਗਿਆ ਹੋਣਾ, ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ। ਔਰ ਪਰਮਾਤਮਾ ਦੇ ਅੱਗੇ ਹਮੇਸ਼ਾ ਹੀ ਇਹ ਅਰਦਾਸ ਹੁੰਦੀ ਹੈ ਸਾਡੀ ਕਿ ਸਾਡੇ ਸੁਣਨ ਵਾਲਿਆਂ ਦਾ, ਸਾਡੇ ਚਾਹੁਣ ਵਾਲਿਆਂ ਦਾ ਜਿਹੜਾ ਦਿਨ ਹੈ, ਹਰ ਦਿਨ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ। ਸੋ ਇਸੇ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ 'ਚ ਤੁਹਾਨੂੰ ਦੱਸਦੇ ਜਾਈਏ ਕਿ ਹਮੇਸ਼ਾ ਵਾਂਗ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੀਆਂ ਹੋਈਆਂ ਤੁਹਾਡੀਆਂ ਚਿੰਤਾਵਾਂ, ਤੁਹਾਡੇ ਸਵਾਲ ਜਿਹੜੇ ਆ ਪ੍ਰੋਗਰਾਮ 'ਚ ਅਸੀਂ ਸ਼ਾਮਲ ਕਰਾਂਗੇ। ਤੇ ਨਾਲ ਹੀ ਨਾਲ ਪਿਛਲੇ ਦਿਨਾਂ ਦੀਆਂ ਜੋ ਅਪਡੇਟਸ ਰਹੀਆਂ ਨੇ ਉਹਦੇ ਬਾਰੇ ਅਸੀਂ ਜਾਣਾਂਗੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਤੋਂ। ਤੇ ਇਹਦੇ ਨਾਲ ਅਸੀਂ ਤੁਹਾਨੂੰ ਦੱਸਦੇ ਜਾਈਏ ਕਿ ਦੋਸਤੋ, ਤੁਸੀਂ ਜਿਹੜੇ ਵੀ ਸਵਾਲ ਸਾਨੂੰ ਪੁੱਛਣੇ ਨੇ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਮੈਸੇਜ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਈਮੇਲ ਤੇ ਵੀ ਆਪਣਾ ਸਵਾਲ ਭੇਜ ਸਕਦੇ ਹੋ। request@harmanradio.com ਸਾਡਾ ਈਮੇਲ ਪਤਾ ਹੈ, ਜਦਕਿ ਟੈਲੀਗ੍ਰਾਮ ਐਪ ਤੁਹਾਡੇ ਫੋਨ 'ਚ ਹੋਣੀ ਜ਼ਰੂਰੀ ਹੈ। ਜੇਕਰ ਟੈਲੀਗ੍ਰਾਮ ਐਪ ਤੁਹਾਡੇ ਫੋਨ 'ਚ ਨਹੀਂ ਹੈ ਤੇ ਰੇਡੀਓ ਦੀ ਐਪ ਜੇਕਰ ਤੁਹਾਡੇ ਫੋਨ ਤੇ ਹੈ ਤਾਂ ਰੇਡੀਓ ਦੀ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਤੁਸੀਂ ਉਸ ਨੂੰ ਕਲਿੱਕ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਫੋਨ ਕਾਲ ਦੇ ਰਾਹੀਂ ਵੀ ਆਪਣਾ ਰਾਬਤਾ ਬਣਾ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-85-99-2811। ਇਸ ਨੰਬਰ ਤੇ ਵੀ ਤੁਸੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਤੇ ਕੁਛ ਦੋਸਤ ਜਿਹੜੇ ਉਹ ਮੈਨੂੰ ਲੱਗਦਾ ਕਿ ਫੋਨ ਕਾਲ ਦੇ ਜ਼ਰੀਏ ਪਹਿਲਾਂ ਹੀ ਸਾਡੇ ਨਾਲ ਜੁੜਨ ਦੀ ਇੱਛਾ ਦੇ ਵਿੱਚ ਨੇ। ਸੋ ਇੱਕ ਕਾਲ ਜਿਹੜੀ ਸਾਡੇ ਤੱਕ ਪਹੁੰਚ ਚੁੱਕੀ ਹੈ, ਪਰ ਮੈਂ ਕਾਲਰ ਨੂੰ ਕਹਾਂਗੀ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਤੁਹਾਡੀ ਕਾਲ ਬਹੁਤ ਜਲਦੀ ਸ਼ਾਮਲ ਕਰਾਂਗੇ। ਫਿਲਹਾਲ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅੱਜ ਦੀਆਂ ਜਿਹੜੀਆਂ ਕੁਛ ਅਪਡੇਟਸ ਨੇ ਉਹ ਜ਼ਰੂਰ ਆਪਾਂ ਪ੍ਰਭਜੀਤ ਹੋਰਾਂ ਕੋਲ ਲੈਂਦੇ ਚਲੀਏ ਤੇ ਉਸ ਤੋਂ ਬਾਅਦ ਅਸੀਂ ਜ਼ਰੂਰ ਤੁਹਾਡੇ ਸਵਾਲ ਜਿਹੜੇ ਸ਼ਾਮਲ ਕਰਾਂਗੇ। ਜੀ ਪ੍ਰਭਜੀਤ ਜੀ, ਕੀ ਖਾਸ ਰਿਹਾ ਪਿਛਲੇ ਦਿਨੀ?
ਬਿਲਕੁਲ ਜੀ, ਪਿਛਲੇ ਕੁਛ ਜਿਹੜੇ ਪਿਛਲੇ ਦੋ ਹਫ਼ਤੇ ਲੰਘ ਕੇ ਗਏ ਨੇ ਇਹਦੇ ਵਿੱਚ ਜਿੰਨੀ ਵੀ ਸਟੇਟ ਸੀਗੀਆਂ
ਜੀ
ਜਿਹੜੀਆਂ ਪੈਂਡਿੰਗ ਸੀਗੀਆਂ ਖੁੱਲਣ ਲਈ ਉਹ ਸਾਰੀਆਂ ਹੀ ਓਪਨ ਹੋ ਚੁੱਕੀਆਂ ਨੇ, ਗਾਈਡਲਾਈਨ ਸਾਰੀਆਂ ਦੀ ਆਲਮੋਸਟ ਆ ਚੁੱਕੀਆਂ ਨੇ
ਜੀ।
ਸੋ ਇੱਕ ਤਰ੍ਹਾਂ ਨਾਲ ਕਿ ਕਹਿ ਲਓ ਕਿ ਜਿਹੜੀਆਂ ਕੰਡੀਸ਼ਨਸ ਨੇ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਸੌਖੇ ਹੋਣ ਦੀ ਬਜਾਏ ਔਖੀਆਂ ਹੀ ਹੁੰਦੀਆਂ ਜਾ ਰਹੀਆਂ ਨੇ। ਸੋ ਕਿਸੇ ਪਾਸਿਓਂ ਕਹਿ ਲਓ ਕਿ ਕੁਛ ਖਾਸ ਰਿਲੀਫ ਨਹੀਂ ਮਿਲ ਰਿਹਾ
ਜੀ।
ਜਿਹੜੇ ਪਿਛਲੇ ਦੋ ਹਫ਼ਤਿਆਂ ਵਿੱਚ ਜਿਹੜੀਆਂ ਦੋ ਨਵੀਂ ਅਪਡੇਟਸ ਨੇ, ਮੇਨਲੀ ਦੋ ਨੀ ਮੈਂ ਤਿੰਨ ਕਹੂੰਗੀ, ਉਹਦੇ ਵਿੱਚ ਨਿਊ ਸਾਊਥ ਵੇਲਸ ਜਿਹਦਾ ਕਿ ਸਾਰੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ
ਜੀ
ਕਿ ਨਿਊ ਸਾਊਥ ਵੇਲਸ ਦੀ ਲਿਸਟ ਅਪਡੇਟ ਹੋਏਗੀ ਜਾਂ ਫਿਰ ਉਹਦੀਆਂ ਕੀ ਗਾਈਡਲਾਈਨਸ ਹੋਣਗੀਆਂ। ਜਿਵੇਂ ਇਸ ਵਾਰ ਆਪਾਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀਗੇ ਕਿ 491 ਦੀਆਂ ਕਿਹੜੀਆਂ ਗਾਈਡਲਾਈਨਸ ਹੋਣਗੀਆਂ ਜਿਹੜੀਆਂ ਕਿ ਨਵੇਂ ਰੂਲਸ ਦੇ ਅੰਡਰ ਉਹ ਅਪਲਾਈ ਕਰਨਗੇ, ਕਿਉਂਕਿ ਨਿਊ ਸਾਊਥ ਵੇਲਸ ਇੱਕ ਅਜਿਹੀ ਸਟੇਟ ਸੀਗੀ ਜਿਹੜੀ ਕਿ ਕਿਸੇ ਵੀ ਸਟੇਟ ਦੇ ਐਪਲੀਕੈਂਟਸ ਨੂੰ, ਗ੍ਰੈਜੂਏਟਸ ਨੂੰ, ਸਟੂਡੈਂਟਸ ਨੂੰ ਇਨਵਾਈਟ ਕਰ ਦਿੰਦੀ ਸੀਗੀ
ਜੀ।
ਬਟ ਕਿਉਂਕਿ ਹੁਣ 189 ਦੀ ਲਗਾਮ ਕਸਣ ਕਰਕੇ ਪਿਛਲੇ ਇੱਕ ਸਾਲ ਤੋਂ ਹਰ ਕੋਈ ਸਟੇਟ ਸਪੋਂਸਰਸ਼ਿਪ ਵੱਲ ਭੱਜ ਰਿਹਾ ਵਾ ਤੇ ਉਹਦੇ ਕਰਕੇ ਸਾਰੀਆਂ ਸਟੇਟਸ ਆਪਣੇ ਕ੍ਰਾਈਟੀਰੀਆ ਜਿਹੜੇ ਆ ਕਰ ਰਹੀਆਂ ਨੇ
ਜੀ।
ਉਹਦਾ ਕਾਰਨ ਇਹੀ ਹੈ ਕਿ ਉਹਨਾਂ ਕੋਲ ਐਪਲੀਕੇਸ਼ਨਸ ਇੰਨੀਆਂ ਜ਼ਿਆਦਾ ਜਾ ਰਹੀਆਂ ਨੇ ਤੇ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਕੁਆਲਿਟੀ ਐਪਲੀਕੈਂਟਸ ਨੂੰ ਹੀ ਚੱਕੀਏ ਜਾਂ ਫਿਰ ਜਿਹੜੇ ਕਮਿਟਿਡ ਨੇ ਸਾਡੀ ਸਟੇਟ ਦੇ ਪ੍ਰਤੀ ਅਸੀਂ ਉਹਨਾਂ ਨੂੰ ਹੀ ਇਨਵਾਈਟ ਕਰੀਏ
ਜੀ।
ਸੋ ਸੇਮ ਚੀਜ਼ ਨਿਊ ਸਾਊਥ ਵੇਲਸ ਵੱਲੋਂ ਹੋਈ ਹੈ ਜਿਹਦਾ ਕਿ ਡਰ ਸੀਗਾ ਜਿਹੜੀ ਕਿ ਹੋ ਗਈ। ਉਹਦਾ ਡਰ ਇਹੀ ਸੀਗਾ ਕਿ ਵੀ ਉਹ ਇਹ ਨਾ ਕਰ ਦੇਣ ਕਿ ਵੀ ਹੋਰ ਦੂਸਰੇ ਜਿਹੜੇ ਇੰਟਰ ਸਟੇਟ ਨੇ ਗ੍ਰੈਜੂਏਟਸ ਜਾਂ ਇੰਟਰ ਸਟੇਟ ਸਟੂਡੈਂਟਸ ਨੇ ਉਹਨਾਂ ਨੂੰ ਨੋਮੀਨੇਟ ਕਰਨਾ ਬੰਦ ਨਾ ਕਰ ਦੇਣ, ਜਿਹੜਾ ਕਿ ਬਿਲਕੁਲ ਉਹੀ ਹੋਇਆ ਹੈ ਜਿਹੜਾ ਆਪਾਂ ਚਾਹੁੰਦੇ ਸੀ ਵੀ ਨਾ ਹੋਵੇ
ਜੀ।
ਸੋ ਮੇਨਲੀ ਹੁਣ ਉਹਨਾਂ ਨੇ ਜਿਹੜਾ ਕ੍ਰਾਈਟੀਰੀਆ ਓਕੂਪੇਸ਼ਨ ਲਿਸਟ ਰਿਲੀਜ਼ ਕੀਤੀਆਂ ਨੇ ਉਹਨਾਂ ਨੇ ਨਵੀਆਂ, ਤੇ ਜਿਹੜੇ ਉਹਨਾਂ ਨੇ ਜਿਹੜੇ 9 ਰੀਜਨਸ ਵਿੱਚ ਡਿਵਾਈਡ ਕੀਤਾ ਹੋਇਆ ਸੀ ਪਹਿਲਾਂ, ਹਰੇਕ ਰੀਜਨ ਦਾ ਆਪਣਾ ਕ੍ਰਾਈਟੀਰੀਆ ਹੁੰਦਾ ਸੀ, ਉਹਨਾਂ ਨੇ ਸਕ੍ਰੈਪ ਕਰਤਾ ਹੈ ਉਹ ਸਾਰਾ ਸਿਸਟਮ
ਜੀ।
ਹੁਣ ਮੇਨਲੀ ਨਿਊ ਸਾਊਥ ਵੇਲਸ ਗਵਰਨਮੈਂਟ ਹੀ ਕੰਟਰੋਲ ਕਰੇਗੀ। ਸੋ ਇੰਡੀਵਿਜੁਅਲ ਜਿਹੜੀਆਂ RDA ਕਾਉਂਸਲਸ ਜਾਂ ਲੋਕਲ ਜਿਹੜੀਆਂ ਬੋਡੀਜ਼ ਰੈਗੂਲੇਟ ਕਰਦੀਆਂ ਸੀਗੀਆਂ 489 ਨੂੰ, ਉਹ ਹੋਏਗੀ। which is kind of we good we hai ek tarah nal
ji
kyunki consistency hoegi decision making de vich te pure new south wales layi ikko hi criteria hoega
theek
hun ohde vich unna ne teen categories ch divide karta hai ki jehde loki new south wales vich reh rahe ne te kam kar rahe ne theek hai ji
ji
oh category te ik jehde loki offshore to apply kar rahe ne te ik oh jinna ne regional area de vich reh ke padhai kiti hai
ji
ਉਹਨਾਂ ਲਈ ਨਿਊ ਸਾਊਥ ਵੇਲਸ ਦੇ ਵਿੱਚ ਸੋ ਮੇਨਲੀ ਕ੍ਰਾਈਟੀਰੀਆ ਬਹੁਤ ਡਿਫਿਕਲਟ ਹੋ ਗਿਆ ਪਹਿਲਾਂ ਜਿਹੜੀ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਸੀ ਵਰਕ ਐਕਸਪੀਰੀਅੰਸ ਦੀ ਸਰਟਨ ਆਕੂਪੇਸ਼ਨ ਤੇ ਹੁੰਦੀ ਸੀ ਬਟ ਹੁਣ ਨਿਊ ਸਾਊਥ ਵੇਲਸ ਨੇ ਮੇਨਲੀ ਜਿਹੜੀਆਂ ਲਿਸਟ ਕੱਢੀਆਂ ਨੇ ਜਿਹੜੀਆਂ ਦੋ ਕੈਟੇਗਰੀ ਮੈਂ ਤੁਹਾਨੂੰ ਦੱਸੀਆਂ ਨੇ ਐਂਡ ਵਰਕਿੰਗ ਇਨ ਨਿਊ ਸਾਊਥ ਵੇਲਸ ਰੀਜਨਲ ਏਰੀਆ ਤੇ ਆਫਸ਼ੋਰ ਕੈਟੇਗਰੀ ਲਈ ਦੀਆਂ ਲਿਸਟ ਕੱਢੀਆਂ ਨੇ ਉਹਨਾਂ ਨੇ ਸੋ ਉਹ ਲਿਸਟ ਦੇ ਹਿਸਾਬ ਨਾਲ ਇੱਕ ਆਕੂਪੇਸ਼ਨ ਜਿਹੜੀਆਂ ਵੀ ਅਵੇਲੇਬਲ ਨੇ ਉਹ 491 ਲਈ ਅਵੇਲੇਬਲ ਨੇ ਬਟ ਉਹਦੇ ਲਈ ਵਿੱਚ ਉਹ ਇਹੀ ਕਹਿ ਰਹੇ ਨੇ ਘੱਟੋ ਘੱਟ 12 ਮਹੀਨੇ ਦਾ ਐਕਸਪੀਰੀਅੰਸ ਤੁਹਾਨੂੰ ਨਿਊ ਸਾਊਥ ਵੇਲਸ ਦੇ ਰੀਜਨਲ ਏਰੀਏ ਦਾ ਚਾਹੀਦਾ ਵਾ
ਠੀਕ
ਬਿਫੋਰ ਤੁਸੀਂ ਐਪਲੀਕੇਸ਼ਨ ਪਾ ਸਕੋ ਆਪਣੀ ਨਿਊ ਸਾਊਥ ਵੇਲਸ 491 ਦੀ ਤੇ ਦੂਸਰੀ ਆਫਸ਼ੋਰ ਲਈ ਮੇਨਲੀ ਉਹਨਾਂ ਨੇ ਕਿਹਾ ਕਿ ਜੋਬ ਆਫਰ ਚਾਹੀਦੀ ਹੈ ਜਾਂ ਫਿਰ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਜਾਂ ਫਿਰ ਉਹਨਾਂ ਦਾ ਕੋਈ ਇਮੀਡੀਏਟ ਫੈਮਿਲੀ ਮੈਂਬਰ ਰੀਜਨਲ ਨਿਊ ਸਾਊਥ ਵੇਲਸ ਵਿੱਚ ਰਹਿੰਦਾ ਹੋਵੇ
ਜੀ
ਸੋ ਬਾਕੀ ਜਿਹੜੀ ਇੱਕ ਹੋਰ ਜਿਹੜੀ ਕੈਟੇਗਰੀ ਮੈਂ ਤੁਹਾਨੂੰ ਦੱਸੀ ਕਿ ਜੇ ਕਿਸ ਕੋਈ ਭੈਣ ਭਰਾ ਜਿਹੜੇ ਰੀਜਨਲ ਏਰੀਆਜ਼ ਦੀ ਨਵੀਂ ਲਿਸਟ ਆਈ ਹੈ ਉੱਥੇ ਰਿਹਾ ਹੈ ਤੇ ਰੀਜਨਲ ਏਰੀਆ ਦੇ ਵਿੱਚ ਰਿਹਾ ਹੈ ਤੇ ਰੀਜਨਲ ਏਰੀਆ ਦੇ ਵਿੱਚ ਹੀ ਪੜਿਆ ਹੈ ਉਹਦੇ ਲਈ ਉਹਨਾਂ ਨੇ ਲਿਸਟ ਕੱਢੀ ਹੈ
ਜੀ
ਸੋ ਉਹਦੇ ਅੰਡਰ ਵੀ ਤੁਸੀਂ ਅਪਲਾਈ ਕਰ ਸਕਦੇ ਹੋ
ਠੀਕ
ਸੋ ਮੇਨਲੀ ਬੈਨੀਫਿਟ ਉਹਨਾਂ ਨੂੰ ਮਿਲੇਗਾ ਜਿਹੜੇ ਪਹਿਲਾਂ ਤੋਂ ਰੀਜਨਲ ਏਰੀਆ ਦੇ ਵਿੱਚ ਰਹਿ ਰਹੇ ਸੀਗੇ ਸਿਟੀਜ਼ ਵਿੱਚ ਨਹੀਂ ਰਹਿ ਰਹੇ ਸੀਗੇ ਨਿਊ ਸਾਊਥ ਵੇਲਸ ਦੇ ਦੂਸਰਾ ਨਾਰਦਰਨ ਟੈਰੀਟਰੀ ਦੇ ਜਿਹੜੀ ਅਪਡੇਟਸ ਆਏ ਨੇ ਨਾਰਦਰਨ ਟੈਰੀਟਰੀ ਨੇ ਆਪਣੀ ਲਿਸਟ ਅਪਡੇਟ ਕੀਤੀ ਹੈ ਥੋੜੇ ਜਿਹੇ ਮਾਈਨਰ ਚੇਂਜਸ ਕੀਤੇ ਨੇ ਉਹਦੇ
ਜੀ
ਨਾਰਦਰਨ ਟੈਰੀਟਰੀ ਨੇ ਜਿਹੜੀ ਨਵੇਂ ਅਪਡੇਟਸ ਨੇ ਉਹਦੇ ਵਿੱਚ ਕੁਝ ਖਾਸ ਚੇਂਜਸ ਨਹੀਂ ਆਏ ਹੈਗੇ ਕੁਝ ਵੀ ਨਹੀਂ ਆਇਆ ਇੱਕ ਤਰ੍ਹਾਂ ਮੈਂ ਇਹੀ ਕਹੂੰਗੀ ਸੋ ਜੋ ਉਹਨਾਂ ਦਾ ਪਹਿਲਾਂ ਕ੍ਰਾਈਟੀਰੀਆ ਸੀ ਉਹੀ ਐਪਲੀਕੇਬਲ ਹੈ ਨਵੀਆਂ ਐਪਲੀਕੇਸ਼ਨਸ ਲਈ
ਠੀਕ
ਸੋ ਬੇਸਿਕਲੀ ਜੇ ਤੁਸੀਂ ਉੱਥੇ ਹੀ ਰਹਿ ਕੇ ਪੜ੍ਹੇ ਹੋ ਸਾਰੀ ਸਟੱਡੀ ਉੱਥੇ ਫਿਨਿਸ਼ ਕੀਤੀ ਹੈ ਤੇ 190 ਅਵੇਲੇਬਲ ਹੈ ਤੁਹਾਡੇ ਲਈ ਪਰ ਜੇ ਤੁਸੀਂ ਲੇਟਰ ਔਨ ਮੂਵ ਕੀਤੇ ਹੋ 6 ਮਹੀਨੇ ਘੱਟੋ ਘੱਟ ਉੱਥੇ ਫੁੱਲ ਟਾਈਮ ਦਾ ਐਕਸਪੀਰੀਅੰਸ ਹੈਗਾ ਆਪਣੀ ਫੀਲਡ ਦੇ ਵਿੱਚ ਤਾਂ ਤੁਸੀਂ 491 ਐਲੀਜੀਬਲ ਹੋ ਮੇਨਲੀ ਉਹਨਾਂ ਦਾ ਕ੍ਰਾਈਟੀਰੀਆ ਕਾਫੀ ਕਲੀਅਰ ਕੱਟ ਹੈ
ਠੀਕ
ਬਾਕੀ ਇੱਕ ਹੋਰ ਕਾਫੀ ਕੁਐਰੀ ਆ ਰਹੀ ਸੀ ਸਾਨੂੰ ਕੁਈਨਸਲੈਂਡ ਦੇ ਵਿੱਚ ਬਿਜ਼ਨਸ ਕੈਟੇਗਰੀ ਦੀ ਉਹਦੇ ਰਿਗਾਰਡਿੰਗ ਵੀ ਸਾਡੇ ਕੋਲ ਅਪਡੇਟ ਆਇਆ ਹੈ ਸੋ ਉਹਨਾਂ ਨੇ ਐਪਲੀਕੇਸ਼ਨ ਖੋਲ ਦਿੱਤੀਆਂ ਨੇ ਸੋ ਮੇਨਲੀ ਜਿਹੜੀ ਮੇਨ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਐਗਜ਼ਿਸਟਿੰਗ ਬਿਜ਼ਨਸ ਜੇ ਕੋਈ ਖਰੀਦਦਾ ਹੈ ਰੀਜਨਲ ਕੁਈਨਸਲੈਂਡ ਦੇ ਵਿੱਚ 6 ਮਹੀਨੇ ਉਹਨੂੰ ਚਲਾਉਂਦਾ ਹੈ ਜਿਹੜਾ ਖਰੀਦਣ ਦਾ ਪ੍ਰਾਈਸ ਹੈ ਘੱਟੋ ਘੱਟ $1,00,000 ਹੋਵੇ ਠੀਕ ਹੈ ਜੀ 6 ਮਹੀਨੇ ਚਲਾਉਂਦਾ ਹੈ ਤੇ ਇੱਕ ਕੋਈ ਪਾਰਟ ਟਾਈਮ ਸਿਟੀਜ਼ਨ ਆਸਟ੍ਰੇਲੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਜਿਹੜਾ ਕਿ ਤੁਹਾਡਾ ਰਿਸ਼ਤੇਦਾਰ ਨਹੀਂ ਹੈ ਉਹ ਕੰਮ ਕਰਦਾ ਹੋਵੇ ਤਾਂ 6 ਮਹੀਨੇ ਬਾਅਦ ਜਿਹੜਾ ਮੇਨ ਐਪਲੀਕੈਂਟ ਚਲਾਵੇ ਤੇ ਮੇਨ ਐਪਲੀਕੈਂਟ ਦੇ ਨਾਂ ਤੇ ਹੀ ਸੋਲੀ ਬਿਜ਼ਨਸ ਹੋਵੇ ਤਾਂ ਤੁਸੀਂ 491 6 ਮਹੀਨੇ ਬਾਅਦ ਅਪਲਾਈ ਕਰ ਸਕਦੇ ਹੋ ਸੋ ਇਹ ਉਹਨਾਂ ਭੈਣ ਭਰਾਵਾਂ ਲਈ ਜਿਹੜੀ ਬਿਜ਼ਨਸ ਦੇ ਵਿੱਚ ਜਿਨ੍ਹਾਂ ਦਾ ਆਲਰੇਡੀ ਕਹਿ ਲਓ ਕਿ ਐਕਸਪੀਰੀਅੰਸ ਹੈ ਜਾਂ ਫਿਰ ਜਿਹੜੇ ਕਰ ਸਕਦੇ ਨੇ ਉਹਨਾਂ ਲਈ ਇੱਕ ਅੱਛੀ ਓਪਰਚੁਨਿਟੀ ਹੈ ਬਟ ਇਹਦੇ ਵਿੱਚ ਜਿਹੜੀ $1,00,000 ਵਾਲੀ ਉਹਨਾਂ ਨੇ ਕੰਡੀਸ਼ਨ ਰੱਖੀ ਹੈ ਥੋੜੀ ਜਿਹੀ ਔਖੀ ਹੈ ਕਿਉਂਕਿ ਬਿਜ਼ਨਸ ਜਿਹੜੇ ਨੇ ਕਿਉਂਕਿ ਇੱਕ ਹੋਰ ਜਿਹੜੀ ਮੇਨ ਚੀਜ਼ ਉਹਨਾਂ ਨੇ ਕਿ ਵੀ ਨਵਾਂ ਬਿਜ਼ਨਸ ਨਹੀਂ ਹੋਣਾ ਚਾਹੀਦਾ
ਅੱਛਾ
ਸੋ ਪੁਰਾਣਾ ਬਿਜ਼ਨਸ ਹੀ ਕੋਈ ਖਰੀਦਣਾ ਪਏਗਾ
ਜੀ
ਤੇ ਉਹਦੀ ਕੀਮਤ ਘੱਟੋ ਘੱਟ ਤੁਸੀਂ $1,00,000 ਪੇ ਕੀਤੀ ਹੋਵੇ ਸੋ ਥੋੜੀ ਜੀ ਡਿਫੀਕਲਟ ਹੈ ਜਿਹੜੇ ਭੈਣ ਭਰਾ ਇੱਥੇ ਖਾਸ ਕਰਕੇ ਜਿਹੜੇ ਸਟੂਡੈਂਟ ਵੀਜ਼ਾ ਤੇ ਜਾਂ ਗ੍ਰੈਜੂਏਟ ਵੀਜ਼ਾ ਤੇ ਨੇ $1,00,000 ਵੱਡੀ ਅਮਾਊਂਟ ਹੁੰਦੀ ਆ
ਜੀ
ਬਟ ਸਟਿਲ ਕਈ ਵਾਰ ਇਹੋ ਜਿਹੇ ਐਪਲੀਕੈਂਟਸ ਹੁੰਦੇ ਨੇ ਜਿਨ੍ਹਾਂ ਕੋਲ ਇੰਡੀਆ ਤੋਂ ਆਫਸ਼ੋਰ ਤੋਂ ਐਕਸਪੀਰੀਅੰਸ ਹੁੰਦਾ ਹੈ ਆਪਣੀ ਕੰਟਰੀ ਤੋਂ ਐਕਸਪੀਰੀਅੰਸ ਹੁੰਦਾ ਹੈ ਜਾਂ ਈਵਨ ਕਿ ਇੱਥੇ ਆ ਕੇ ਵੀ ਸਟੂਡੈਂਟ ਵੀਜ਼ਾ ਤੇ ਉਹਨਾਂ ਕੋਲ ਥੋੜਾ ਬਹੁਤਾ ਬਿਜ਼ਨਸ ਦਾ ਐਕਸਪੀਰੀਅੰਸ ਹੁੰਦਾ ਹੈ
ਜੀ
ਜਾਂ ਫਿਰ ਮੈਨੇਜਮੈਂਟ ਦਾ ਐਕਸਪੀਰੀਅੰਸ ਹੁੰਦਾ ਹੈ ਉਹਨਾਂ ਲਈ ਇੱਕ ਅੱਛੀ ਓਪਰਚੁਨਿਟੀ ਹੈ
ਬਿਲਕੁਲ
ਸੋ ਇਹ ਜਿਹੜੇ ਅਪਡੇਟ ਸੀਗੇ ਮੇਨਲੀ ਕਹਿ ਲਓ ਕਿ ਸਟੇਟਸ ਵੱਲੋਂ ਸੀਗੇ ਨਿਊ ਸਾਊਥ ਵੇਲਸ ਲਈ ਅਸੀਂ ਸਟਿਲ ਵੇਟ ਕਰ ਰਹੇ ਹਾਂ ਕਿ 190 ਦੇ ਰਿਗਾਰਡਿੰਗ ਜਿਹੜਾ ਉਹਨਾਂ ਨੇ ਲਿਖਿਆ ਸੀਗਾ ਜਿਹੜਾ ਕਿ ਵੈਸੇ ਮੇਰੇ ਹਿਸਾਬ ਨਾਲ ਹੁਣ ਕਲੀਅਰ ਹੀ ਹੈ ਬਟ ਸਟਿਲ ਜਦ ਤੱਕ ਇਨ ਰਾਈਟਿੰਗ ਨਹੀਂ ਆਉਂਦਾ ਕਿ 190 ਦਾ ਕ੍ਰਾਈਟੀਰੀਆ ਉਹਨਾਂ ਨੇ ਚੇਂਜ ਕਰਤਾ ਸੀਗਾ ਨਾ ਵੀ ਜਿਹੜੇ ਲੋਕੀ ਨਹੀਂ ਰਹਿ ਰਹੇ ਨਿਊ ਸਾਊਥ ਵੇਲਸ ਵਿੱਚ 1 ਜਨਵਰੀ ਤੋਂ ਵੀ ਉਹ ਨਹੀਂ ਐਲੀਜੀਬਲ ਹੋਣਗੇ 190 ਲਈ ਉਹਦੇ ਰਿਗਾਰਡਿੰਗ ਵੀ ਹਜੇ ਹੋਰ ਕੋਈ ਫਰਦਰ ਅਪਡੇਟ ਨਹੀਂ ਆਇਆ ਹੈ
ਜੀ
ਤੇ ਉਹਦੀ ਲਿਸਟ ਦਾ ਵੀ ਕਿਉਂਕਿ ਹਜੇ ਤੱਕ ਤਾਂ ਉਹੀ ਪੁਰਾਣੀ ਲਿਸਟ ਜਿਹੜੀ ਉਹਨਾਂ ਦੀ ਸੀਗੀ ਉਹੀ ਚੱਲ ਰਹੀ ਹੈ। ਸੋ ਇਹੀ ਇੱਕ ਅਪਡੇਟ ਰਹਿ ਗਿਆ ਜਿਹਦੀ ਆਪਾਂ ਵੇਟ ਕਰ ਰਹੇ ਹਾਂ, ਬਟ ਅਗੇਨ ਇਹਦੇ ਵਿੱਚ ਆਪਾਂ ਕੁਛ ਪੋਜ਼ਿਟਿਵ ਮੈਂ ਕੁਛ ਐਕਸਪੈਕਟ ਨਹੀਂ ਕਰ ਰਹੀ ਹੈਗੀ। ਮੈਨੂੰ ਇਹੀ ਲੱਗ ਰਿਹਾ ਕਿ ਓਬਵੀਅਸਲੀ ਜੇ 491 ਦਾ ਕ੍ਰਾਈਟੀਰੀਆ ਇੰਨਾ ਡਿਫੀਕਲਟ ਹੈ ਤਾਂ 190 ਦਾ ਤਾਂ ਉਸ ਤੋਂ ਵੀ ਜ਼ਿਆਦਾ ਹੋਏਗਾ, ਕਿਉਂਕਿ 190 ਡਾਇਰੈਕਟ PR ਹੈ ਤੇ 491 ਰੀਜਨਲ ਵੀਜ਼ਾ ਹੈ ਲੀਡਿੰਗ ਟੂ PR ਹੈ। ਸੋ ਜੇ ਉਹਦਾ ਕ੍ਰਾਈਟੀਰੀਆ ਇੰਨਾ ਡਿਫੀਕਲਟ ਹੈ ਤਾਂ 190 ਦਾ ਤਾਂ ਉਹ ਇਸ ਤੋਂ ਸੌਖਾ ਨਹੀਂ ਕਰਨਗੇ, ਉਹ ਤੋਂ ਬਲਕਿ ਔਖਾ ਹੀ ਹੋਏਗਾ, ਐਟਲੀਸਟ ਉਹਦੇ ਬਰਾਬਰ ਤਾਂ ਹੋਏਗਾ ਇਹ। ਸੋ ਇੱਕ ਹੋਰ ਜਿਹੜੀ ਮੇਜਰ ਨਿਊਜ਼ ਅਸੀਂ ਫੇਸਬੁੱਕ ਪੇਜ ਤੇ ਅਸੀਂ ਅਜੇ ਨਹੀਂ ਪਾਈ, ਸਾਨੂੰ ਸੀਗਾ ਕਿ ਉਹਦੇ ਰਿਗਾਰਡਿੰਗ ਅਸੀਂ ਵੀਡੀਓ ਪਾਵਾਂਗੇ ਤੇ ਥੋੜਾ ਜਿਹਾ ਆਪਣੇ ਜਿਹੜੇ ਵੀ ਭੈਣ ਭਰਾ ਦੇ ਸਾਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਜਾਗਰੂਕ ਕਰਾਵਾਂਗੇ ਕਿ ਜਿਹੜਾ ਲਿਸਟ ਅਪਡੇਟ ਆਉਂਦਾ ਹੈ ਓਕੂਪੇਸ਼ਨ ਲਿਸਟ ਅਪਡੇਟ ਜਿਹੜਾ ਕਿ ਮੈਂ ਬਾਰ ਬਾਰ ਕਹਿ ਰਹੀ ਸੀਗੀ ਕਿ ਹੁਣ ਜਿਹੜਾ ਆਉਣਾ ਹੈ ਮਾਰਚ ਵਿੱਚ ਹੋਣਾ ਹੈ
ਜੀ,
ਉਹਦੇ ਰਿਗਾਰਡਿੰਗ ਜਦੋਂ ਵੀ ਡਿਪਾਰਟਮੈਂਟ ਹੁਣ ਲਿਸਟ ਅਪਡੇਟ ਕਰਦੀ ਆ ਉਸ ਤੋਂ ਪਹਿਲਾਂ ਇੱਕ ਕੰਸਲਟੇਸ਼ਨ ਪ੍ਰੋਸੈਸ ਚੱਲਦਾ ਹੈ ਜਿਹਦੇ ਵਿੱਚ ਮੇਨਲੀ ਇੰਡਸਟਰੀ ਬੋਡੀਜ਼ ਜਿਹੜੀਆਂ ਇਨਵੋਲਵ ਹੁੰਦੀਆਂ ਨੇ ਪਰਟੀਕੁਲਰ ਓਕੂਪੇਸ਼ਨ ਦੇ ਵਿੱਚ ਜਾਂ ਫਿਰ ਹੋਰ ਸਟੇਕ ਹੋਲਡਰਸ ਜਿਹੜੇ ਇਨਵੋਲਵ ਹੁੰਦੇ ਨੇ ਉਹ ਆਪਣੀਆਂ ਸਬਮਿਸ਼ਨਸ ਕਰਦੇ ਨੇ। ਸੋ ਇਹ ਜਿਹੜਾ ਕਹਿ ਲਓ ਕਿ ਪ੍ਰੋਸੈਸ ਹੁੰਦਾ ਹੈ ਇਹ ਕੀਤਾ ਜਾਂਦਾ ਹੈ ਡਿਪਾਰਟਮੈਂਟ ਆਫ ਇੰਪਲੋਇਮੈਂਟ ਵੱਲੋਂ। ਸੋ ਉਹਨਾਂ ਨੇ ਟ੍ਰੈਫਿਕ ਲਾਈਟ ਬੁਲੇਟਿਨ ਕਹਿੰਦੇ ਨੇ ਇਹਨਾਂ ਨੂੰ ਤੇ ਉਹਦੇ ਰਿਗਾਰਡਿੰਗ ਉਹਨਾਂ ਨੇ ਅਪਡੇਟ ਕੀਤਾ ਹੈ। ਸੋ ਉਹਦੇ ਵਿੱਚ ਜਿਹੜੀਆਂ ਕਾਫੀ ਸਾਰੀਆਂ ਕਹਿ ਲਓ ਕਿ ਫੇਰ ਬਦਲ ਹੋ ਰਿਹਾ ਓਕੂਪੇਸ਼ਨ ਦਾ, ਇਹਦੇ ਚ ਮੈਂ ਮੋਟਾ ਜਿਹਾ ਦੱਸਦਾ ਕਿ IT ਇੰਜੀਨੀਅਰਿੰਗ ਤੇ ਮੇਨਲੀ IT ਇੰਜੀਨੀਅਰਿੰਗ ਐਂਡ ਅਕਾਊਂਟਿੰਗ ਓਕੂਪੇਸ਼ਨ ਸੇਫ ਨੇ ਜਿਹੜਾ ਇਹ ਟ੍ਰੈਫਿਕ ਬੁਲੇਟਿਨ ਤੋਂ ਜੋ ਅੰਦਾਜ਼ਾ ਮੈਂ ਲਗਾ ਪਾਈ ਹਾਂ। ਸੋ ਕਹਿਣ ਦਾ ਮਤਲਬ ਕਿ ਇਹ ਤਿੰਨ ਓਕੂਪੇਸ਼ਨ ਵਾਲਿਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ
ਜੀ,
ਤੇ ਬਾਕੀ ਇਹਦੇ ਰਿਗਾਰਡਿੰਗ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਜਲਦ ਹੀ ਇੱਕ ਡਿਟੇਲਡ ਵੀਡੀਓ ਇਹਦੇ ਰਿਗਾਰਡਿੰਗ ਤੇ ਇੱਕ ਮੈਂ ਹੋਰ ਚੀਜ਼ ਕਹੀ ਸੀਗੀ ਕਿ ਕੋਰਸਿਸ ਦੇ ਰਿਗਾਰਡਿੰਗ
ਜੀ
ਕਿਹੜੇ ਕੋਰਸਿਸ ਕਿਸ ਓਕੂਪੇਸ਼ਨ ਨੂੰ ਲੀਡ ਕਰਦੇ ਨੇ ਤੇ ਉਹ ਓਕੂਪੇਸ਼ਨ ਕਿਵੇਂ PR ਨੂੰ ਲੀਡ ਕਰਦੀ ਹੈ ਉਹਦੇ ਰਿਗਾਰਡਿੰਗ ਵੀ ਹੀ ਵੀਡੀਓ ਅਸੀਂ ਜ਼ਰੂਰ ਪਾਵਾਂਗੇ। ਸੋ ਥੋੜਾ ਜਿਹਾ ਟਾਈਮ ਦੀ ਸ਼ਾਰਟੇਜ ਚੱਲ ਰਹੀ ਹੈ ਸਾਡੇ ਕੋਲ ਕਿਉਂਕਿ ਬਹੁਤ ਚੇਂਜਿਸ ਆਉਣ ਕਰਕੇ ਬਹੁਤ ਹੀ ਜ਼ਿਆਦਾ ਕੁਏਰੀ ਬਹੁਤ ਹੀ ਜ਼ਿਆਦਾ ਪੈਨਿਕ ਵਾਲਾ ਮਾਹੌਲ ਆ ਉਹਦੇ ਕਰਕੇ ਕਾਫੀ ਜ਼ਿਆਦਾ ਵੀ ਟਾਈਮ ਨਹੀਂ ਲੱਗ ਪਾਇਆ ਮੈਨੂੰ ਬਣਾਉਣ ਦਾ। ਹਾਂਜੀ ਜ਼ਰੂਰ, ਬਟ ਜ਼ਰੂਰ ਅਪਡੇਟ ਕਰਾਂਗੇ ਤੁਹਾਨੂੰ ਇਸ ਚੀਜ਼ ਦੇ ਰਿਗਾਰਡਿੰਗ
ਜੀ। ਪ੍ਰਭਜੀਤ ਜੀ, ਅਪਡੇਟਸ ਜਿਹੜੀਆਂ ਮੈਨੂੰ ਲੱਗਦਾ ਵੀ ਕਾਫੀ ਤੁਸੀਂ ਹੁਣ ਤੱਕ ਦੱਸ ਹੀ ਦਿੱਤੀਆਂ ਤੇ ਸਾਡੇ ਨਾਲ ਕਾਫੀ ਦੇਰ ਤੋਂ ਕਾਲਰ ਵੀ ਬਣੇ ਹੋਏ।
ਹਾਂਜੀ ਹਾਂਜੀ ਜ਼ਰੂਰ ਜੀ, ਆਪਾਂ ਕਾਲਸ ਲਾ ਲੈਂਦੇ ਹਾਂ,
ਕਾਲਸ ਵੀ ਲੈਂਦੇ ਹਾਂ ਤੇ ਉਹਨਾਂ ਦੇ ਮੈਸੇਜਸ ਵੀ ਸ਼ਾਮਲ ਕਰਦੇ ਹਾਂ। ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ 1-9 ਤੋਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਡਮ, ਸਤਿ ਸ੍ਰੀ ਅਕਾਲ ਪ੍ਰਭਜੀਤ ਮੈਮ। ਮੇਰੇ ਦੋ ਛੋਟੇ ਛੋਟੇ ਸਵਾਲ ਨੇ, ਮੈਨੂੰ ਪਤਾ ਦਰਸ਼ਕ ਬਹੁਤ ਦੇਰ ਤੋਂ ਤੇ ਪਹਿਲਾ ਸਵਾਲ ਮੈਮ, ਮੈਂ 95 ਤੇ ਰੀਸੈਂਟਲੀ ਨਵੰਬਰ ਵਿੱਚ ਐਕਸਟਰਨਲ ਆਡੀਟਰ ਵਿੱਚ ਅਪਡੇਟ ਕੀਤਾ ਜੀ ਇਨ ਸਿਡਨੀ, ਲਾਈਕ ਨਿਊ ਸਾਊਥ ਵੇਲਸ ਰਹਿ ਕੇ ਲਾਈਕ 2 ਸਾਲ ਤੋਂ ਮੈਂ ਰਹਿ ਰਿਹਾ ਇੱਥੇ। ਤੇ ਮੈਮ ਮੇਰਾ ਕੁਛ ਸੋਤਰਾਂ ਤੋਂ ਪਤਾ ਲੱਗ ਰਿਹਾ ਜੂਨ ਚ ਇੰਟਰਨੈਟ ਤੋਂ ਕਿ ਜੂਨ ਚ ਐਕਸਪੈਕਟਿਡ ਹੈ ਕਿ ਮੈਨੂੰ
ਜੂਨ ਕੀ ਕਿਹਾ ਤੁਸੀਂ?
ਜੂਨ 2020 ਚ ਮੈਮ
ਵੀ ਤੁਹਾਡਾ ਇਨਵੀਟੇਸ਼ਨ ਜੂਨ 2020 ਚ ਐਕਸਪੈਕਟਿਡ ਹੈ, ਤੁਹਾਨੂੰ ਇਹ ਕਿਹਾ ਗਿਆ?
ਹਾਂਜੀ ਹਾਂਜੀ ਹਾਂਜੀ।
ਦੇਖੋ ਇਹਦੇ ਬਾਰੇ ਤਾਂ ਕਮੈਂਟ ਕਰਨਾ ਮੁਸ਼ਕਿਲ ਹੈ, ਮੈਂ ਤੁਹਾਨੂੰ ਦੱਸਦੀ ਹਾਂ ਕਿਉਂ। ਕਿਉਂਕਿ ਜੇ ਤਾਂ ਕੰਸਿਸਟੈਂਟ ਇਨਵੀਟੇਸ਼ਨ ਨੰਬਰਸ ਹੋਣ ਡਿਪਾਰਟਮੈਂਟ ਵੱਲੋਂ, ਕੰਸਿਸਟੈਂਸੀ ਹੋਵੇ ਉਹਨਾਂ ਦੇ ਜਿਹੜੇ ਇਨਵੀਟੇਸ਼ਨਸ ਦੇ ਵਿੱਚ, ਫਿਰ ਕਿਉਂਕਿ ਜਿਵੇਂ ਆਪਾਂ ਪਹਿਲਾਂ ਪ੍ਰੈਡਿਕਸ਼ਨਸ ਕਰਦੇ ਸੀਗੇ ਤੇ ਉਹ ਆਲਮੋਸਟ ਸਹੀ ਹੁੰਦੀਆਂ ਸੀਗੀਆਂ ਕਿਉਂਕਿ ਕੰਸਿਸਟੈਂਸੀ ਸੀਗੀ ਵੀ 1000 ਕਰ ਰਹੇ ਨੇ ਤਾਂ 1000 ਹੀ ਕਰਨੇ ਨੇ ਉਹਨਾਂ ਨੇ, ਠੀਕ ਹੈ, ਜੇ 2000 ਕਰ ਰਹੇ ਤਾਂ 2000 ਹੀ ਚੱਲਣਗੇ। ਬਟ ਹੁਣ ਡਿਪਾਰਟਮੈਂਟ ਦੀ ਕੋਈ ਨੰਬਰ ਦੇ ਵਿੱਚ ਕੋਈ ਕੰਸਿਸਟੈਂਸੀ ਨਹੀਂ ਹੈਗੀ। ਸੋ ਜੇ ਉਸ ਪਰਸਪੈਕਟਿਵ ਨਾਲ ਦੇਖੀਏ ਤਾਂ ਇਹ ਮੁਸ਼ਕਿਲ ਆ, ਆਈ ਡੋਂਟ ਥਿੰਕ ਸੋ।
ਸੋਰੀ, ਇਹ ਸੋਚ ਕੇ
ਹਾਂਜੀ।
ਓਕੇ ਮੈਮ, ਠੀਕ ਹੈ ਜੀ। ਤੇ ਮੈਮ ਛੋਟਾ ਮੇਰਾ ਦੂਜਾ ਸਵਾਲ ਹੈ ਮੈਮ, ਇੱਕ ਦੂਜਾ ਸਵਾਲ ਇਹ ਹੈ ਮੈਮ, ਮੇਰਾ ਇੱਕ ਛੋਟਾ ਭਰਾ ਹੈ ਮੈਮ, ਉਹਦੇ ਬਾਰੇ ਹੈ। ਤੇ ਮੈਮ ਅੱਜ ਮੈਂ ਇੱਕ ਮੀਡੀਆ ਤੇ ਪੜ੍ਹ ਰਿਹਾ ਸੀਗਾ SBS ਤੇ ਕਿ ਉਹਨਾਂ ਨੇ ਵੀਜ਼ਾ ਕੈਂਸਲ ਕੀਤਾ ਬੰਦੇ ਰੈਫਿਊਜੀ ਦਾ ਕਿਉਂਕਿ ਉਹਦਾ ਟ੍ਰੈਫਿਕ ਇਨਫ੍ਰਿੰਜਮੈਂਟ ਸੀਗਾ, ਤੇ ਕੀ ਇਹ ਸੱਚ? ਤੇ ਉਹਦੇ ਹੋਰ ਵੀ ਕੈਰੇਕਟਰ ਦੋਸ਼ ਸੀਗੇ, ਕੁਛ ਕੈਰੇਕਟਰ ਪ੍ਰੋਬਲਮ ਸੀਗੇ। ਤੇ ਮੇਰਾ ਇੱਕ ਸਵਾਲ ਹੈ ਮੈਮ, ਮੇਰਾ ਛੋਟੇ ਭਰਾ ਦਾ ਲਾਇਸੈਂਸ ਸਸਪੈਂਡ ਹੋਇਆ ਸੀ, ਉਹ ਡਰਾਈਵਰ ਕਰ ਰਿਹਾ ਸੀ ਸਸਪੈਂਡਿਡ, ਤੇ ਆਪਾਂ ਕੋਰਟ ਵਿੱਚ ਗਏ ਸੀ ਇਨ ਦੀ ਐਂਡ, ਰਾਈਟ? ਤੇ ਆਪਾਂ ਪੇ ਆਫ ਕਰਤਾ ਸੀਗਾ ਤੇ ਉਹਦਾ ਰੀਜ਼ਨ ਕੀ ਸੀਗਾ ਸਸਪੈਂਸ਼ਨ ਦਾ? ਉਹ ਫਾਈਨ ਉਹਦਾ ਪੇ ਨਹੀਂ ਸੀਗਾ ਰਾਈਟ, ਤੇ ਆਪਾਂ ਉਹ ਬਾਅਦ ਚ ਪੇ ਕਰ ਦਿੱਤਾ ਸੀਗਾ।
ਰਿਪੀਟਿਡ ਅਫੈਂਡਿੰਗ ਨਹੀਂ ਹੈਗੀ ਤੇ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਰਿਕਾਰਡ ਕਲੀਅਰ ਆ, ਆਈ ਡੋਂਟ ਥਿੰਕ ਸੋ ਕਿ ਤੁਹਾਨੂੰ ਕੋਈ ਪ੍ਰੋਬਲਮ ਆਉਣੀ ਚਾਹੀਦੀ ਹੈ, ਕਿਉਂਕਿ ਜਿਹੜੇ ਕੇਸਿਸ ਤੁਸੀਂ ਪੜ੍ਹਦੇ ਹੋ ਨਾ ਨਿਊਜ਼ ਦੇ ਵਿੱਚ, ਉਹ ਸਿਰਫ ਇੱਕ ਪਹਿਲੂ ਉਹਦਾ ਜਾਂ ਫਿਰ ਬਹੁਤ ਘੱਟ ਚੀਜ਼ਾਂ ਦੱਸੀਆਂ ਹੁੰਦੀਆਂ ਨੇ, ਉਹ ਪੂਰਾ ਦਾ ਪੂਰਾ ਕੇਸ ਨਹੀਂ ਆਪਣੇ ਸਾਹਮਣੇ ਹੁੰਦਾ, ਕਿਉਂਕਿ ਅਕਸਰ ਉਹ ਕੇਸ ਦੇ ਵਿੱਚ ਹੋਰ ਵੀ ਬਹੁਤ ਕੁਛ ਹੋਇਆ ਹੁੰਦਾ ਹੈ ਵੀ ਜਿਹੜੇ ਕਿ ਲੀਡ ਕਰਦਾ ਗਾ ਵੀਜ਼ਾ ਕੈਂਸਲੇਸ਼ਨ ਨੂੰ।
ਸੋ ਠੀਕ
ਹੈ ਜੀ, ਹੋਪਫੁਲੀ ਤੁਹਾਨੂੰ ਇਨਵੀਟੇਸ਼ਨ ਆ ਜਾਏ ਜੀ ਜਲਦੀ, ਆਲ ਦਾ ਬੈਸਟ। ਠੀਕ ਹੈ ਜੀ, ਚੰਗਾ ਜੀ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਨਾਲ ਫੇਸਬੁੱਕ ਤੋਂ ਵੀ ਕਾਫੀ ਦੋਸਤ ਜੁੜੇ ਹੋਏ ਨੇ, ਅਸੀਂ ਉਹਨਾਂ ਦੇ ਵੀ ਸਵਾਲ ਸ਼ਾਮਲ ਕਰਦੇ ਹਾਂ। ਗਗਨਦੀਪ ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ, ਕਹਿੰਦੇ ਮੈਮ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਆਈ ਅਪਲਾਈਡ ਆਰਸੀਬੀ ਆਫ ਐਡੀਲੇਡ ਫਾਰ 187 ਵੀਜ਼ਾ 13th November ਨੂੰ, ਪਲੀਜ਼ ਟੈਲ ਮੀ ਹਾਊ ਲੌਂਗ ਇਜ਼ ਵੇਟਿੰਗ ਐਂਡ ਪ੍ਰੋਸੈਸਿੰਗ ਟਾਈਮ ਆਫ ਆਰਸੀਬੀ ਆਫ ਐਡੀਲੇਡ।
ਆਈ ਥਿੰਕ ਸਾਊਥ ਆਸਟ੍ਰੇਲੀਆ ਦਾ ਪ੍ਰੋਸੈਸਿੰਗ ਟਾਈਮ ਜਿਵੇਂ ਤੁਹਾਨੂੰ ਤੁਸੀਂ ਖੁਦ ਵੀ ਦੇਖ ਸਕਦੇ ਹੋ, ਨਾਰਮਲੀ ਉਹ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਿੰਦੇ ਨੇ। migration.sa.gov.au ਦੀ ਵੈਬਸਾਈਟ ਤੇ ਜਾ ਕੇ ਤੁਸੀਂ ਜੇ ਚੈੱਕ ਕਰੋ, ਮੈਂ ਵੀ ਚੈੱਕ ਹੀ ਕਰਕੇ ਤੁਹਾਨੂੰ ਦੱਸ ਰਹੀ ਹਾਂ ਕਿਉਂਕਿ ਮੈਨੂੰ ਐਗਜੈਕਟਲੀ ਯਾਦ ਨਹੀਂ ਕਿ ਇਸ ਟਾਈਮ ਤੇ ਕੀ ਟਾਈਮ ਫਰੇਮ ਚੱਲ ਰਿਹਾ, ਬਟ ਡੈਫੀਨੇਟਲੀ ਟਾਈਮ ਉਹਨਾਂ ਦਾ ਕਹਿ ਲਓ ਕਿ 2-3 ਮਹੀਨੇ ਤਾਂ ਲੱਗ ਹੀ ਰਹੇ ਨੇ ਕਰੰਟਲੀ ਆਰ ਸੀ ਬੀ ਐਪਲੀਕੇਸ਼ਨ ਨੂੰ। 494 ਦੀ ਜੇ ਆਰ ਸੀ ਬੀ ਆ ਜਿਹੜੀ ਕਰੰਟ ਰੂਲਸ ਦੇ ਵਿੱਚ ਜਿਹੜਾ ਨਵਾਂ ਜਿਹੜਾ ਵੀਜ਼ਾ ਸ਼ੁਰੂ ਹੋ ਗਿਆ ਹੈ, ਉਹਦਾ ਪ੍ਰੋਸੈਸਿੰਗ ਟਾਈਮ ਪਿਛਲੇ ਆਰ ਐਸ ਐਮ ਐਸ ਨਾਲ ਉਹ ਘੱਟ ਦਿਖਾ ਰਹੇ ਨੇ, ਸੋ ਆਈ ਡੋਂਟ ਨੋ ਕਿ 2 ਹਫ਼ਤੇ ਦਾ ਫਰਕ ਆ
ਜੀ।
ਹਾਂਜੀ,
ਤੇ ਈਮੇਲ ਦੇ ਜ਼ਰੀਏ ਕੁਝ ਦੋਸਤਾਂ ਨੇ ਸਾਂਝ ਬਣਾਈ ਹੋਈ ਹੈ। ਸੰਦੀਪ ਕੌਰ ਇੱਧਰ ਬਣੇ ਨੇ ਸਾਡੇ ਨਾਲ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ,
ਸਤਿ ਸ਼੍ਰੀ ਅਕਾਲ।
ਕਹਿੰਦੇ ਮੈਮ 489 ਦੀ ਕੰਡੀਸ਼ਨ ਦੇ ਅਕੋਰਡਿੰਗ ਮੈਨੂੰ ਸਪੈਸੀਫਿਕ ਰੀਜਨਲ ਏਰੀਆ ਚ ਜਾਣਾ ਪੈਣਾ, ਜਿਸ ਨੇ ਸਪੋਂਸਰ ਕੀਤਾ ਆ ਜਾਂ ਕਿਸੇ ਵੀ ਸਟੇਟ ਦਾ ਰੀਜਨਲ ਚ ਰਹਿ ਸਕਦੇ ਆ?
ਦੇਖੋ ਜੀ, ਰਿਕਮੈਂਡਡ ਤਾਂ ਇਹੀ ਹੈ ਜਿਹਨੇ ਸਪੋਂਸਰ ਕੀਤਾ ਵਾ, ਕਿਉਂਕਿ ਤੁਸੀਂ ਜਿਹੜੀ ਸਟੇਟ ਨੇ ਤੁਹਾਨੂੰ ਸਪੋਂਸਰ ਕੀਤਾ, ਤੁਸੀਂ ਪੇਪਰ ਵਰਕ ਸਾਈਨ ਕਰਕੇ ਦਿੰਦੇ ਹੋ ਉਹਨਾਂ ਨੂੰ ਕਿ ਵੀ ਹਾਂਜੀ ਅਸੀਂ 2 ਸਾਲ ਰਵਾਂਗੇ, ਤੇ ਜਦੋਂ ਐਪਲੀਕੇਸ਼ਨ ਪਾਉਂਦੇ ਹੋ 489 ਦੀ, ਉਹਦੇ ਵਿੱਚ ਵੀ ਤੁਸੀਂ ਲਿਖਦੇ ਹੋ ਕਿ ਅਸੀਂ ਪਰਟੀਕੁਲਰ ਥਾਂ ਤੇ
ਜੀ
ਪਰਟੀਕੁਲਰ ਸਟੇਟ ਦੇ ਵਿੱਚ ਜਾ ਕੇ ਰਵਾਂਗੇ।
ਬੱਬਲ ਪਰਾੜ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਮੈਮ got 85 points of my own, 90 if I get state sponsorship, working as registered nurse in New South Wales regional area from 2 years, 485 jada kende expiring in start of March, what are the chances of 189 190 before my visa expires? ਇਹਨਾਂ ਦੇ ਵੈਸੇ ਤਾਂ ਜੀ 85 ਨੇ, ਪਰ ਕਹਿੰਦੇ ਮੈਂ ਸਟੇਟ ਸਪੋਂਸਰਸ਼ਿਪ ਦੇ ਜਿਹੜੇ ਆ ਉਹਦੇ ਨਾਲ ਮੇਰੇ 90 ਹੋ ਜਾਣੇ ਆ।
ਦੇਖੋ ਜਿਹੜੇ ਪੁਰਾਣੇ ਰੂਲਸ ਦੇ ਵਿੱਚ ਜਿਵੇਂ ਜਦੋਂ ਨਿਊ ਸਾਊਥ ਵੇਲਸ ਸਾਰਿਆਂ ਨੂੰ ਇਨਵਾਈਟ ਕਰ ਰਿਹਾ ਸੀ, ਉਦੋਂ ਥੋੜਾ ਜਿਹਾ ਮੈਨੂੰ ਹਜੇ ਲੱਗਦਾ ਸੀ ਰਜਿਸਟਰ ਨਰਸਿਸ ਦਾ 80 ਪੁਆਇੰਟਸ ਤੇ ਮੁਸ਼ਕਲ ਆ, ਬਟ ਹੁਣ ਪ੍ਰੋਬੇਬਿਲਟੀ ਇਹੀ ਹੈ ਕਿ ਜਦੋਂ ਹੁਣ 1 ਜਨਵਰੀ ਤੋਂ ਰੂਲਸ ਚੇਂਜ ਹੋਣੇ ਨੇ, ਸਿਰਫ ਨਿਊ ਸਾਊਥ ਵੇਲਸ ਵਾਲੇ ਜਦੋਂ ਐਲੀਜੀਬਲ ਹੋਣਗੇ, ਤਾਂ ਉਹਦੇ ਵਿੱਚ ਤੁਹਾਡੀ ਪ੍ਰੋਬੇਬਿਲਟੀ ਕਾਫੀ ਅੱਛੀ ਹੈ ਕਿ ਤੁਹਾਨੂੰ ਇਨਵੀਟੇਸ਼ਨ ਆ ਜਾਵੇ
ਜੀ।
ਬਾਕੀ ਅਗੇਨ ਜਦ ਤੱਕ ਉਹ ਹੁਣ ਇਨੀਸ਼ੀਅਲੀ ਦੇਣੇ ਸ਼ੁਰੂ ਨਹੀਂ ਕਰਦੇ ਜਨਵਰੀ ਦੇ ਵਿੱਚ, ਉਦੋਂ ਤੱਕ ਆਪਾਂ ਨੂੰ ਅੰਦਾਜ਼ਾ ਨਹੀਂ ਹੋਏਗਾ
ਜੀ
ਕਿ ਕਿੰਨੇ ਕੁ ਦੇ ਅਰਾਊਂਡ ਇਨਵੀਟੇਸ਼ਨ ਆ ਰਹੇ ਨੇ।
ਠੀਕ, ਹੈਰੀ ਗਿੱਲ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਵੀ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਮੇਰਾ ਸਵਾਲ ਹੈ ਕਿ ਮੇਰੀ 489 ਫਾਈਲ ਓਪਨ ਆ, ਡਿਪਾਰਟਮੈਂਟ ਨੇ ਮੇਰੇ ਤੋਂ PTE ਸਕੋਰ ਦੁਬਾਰਾ ਮੰਗਿਆ ਸੀ ਜੀ, ਤੇ ਮੈਂ ਸਬਮਿਟ ਕਰਤੇ ਆ, ਹੁਣ ਕਿੰਨਾ ਕੁ ਟਾਈਮ ਲੱਗੂਗਾ ਜੀ ਵੀਜ਼ੇ ਨੂੰ?
ਨਾ ਦੇਖੋ ਜੀ, ਇੱਕ ਵਾਰ ਜਦੋਂ ਫਿਰ ਡਿਪਾਰਟਮੈਂਟ ਮੰਗਦਾ, ਉਸ ਤੋਂ ਬਾਅਦ 3-4 ਮਹੀਨੇ ਕਿੰਨੇ ਵੀ ਲੈ ਸਕਦਾ ਵਾ, ਕਿਉਂਕਿ ਓਬਵੀਅਸਲੀ ਵੈਸੇ ਤਾਂ ਉਹ ਇਹ ਕਹਿੰਦੇ ਨੇ ਕਿ 28 ਦਿਨਾਂ ਬਾਅਦ ਐਪਲੀਕੇਸ਼ਨ ਚੱਕਾਂਗੇ, ਬਟ ਉਹ ਮੋਸਟਲੀ ਚੱਕਦੇ ਨਹੀਂ ਹੈਗੇ
ਜੀ,
ਘੱਟੋ ਘੱਟ 2-3 ਮਹੀਨੇ ਤਾਂ ਲੈ ਹੀ ਲੈਂਦੇ ਨੇ
ਜੀ। ਅਗਲਾ ਸਵਾਲ ਕਮਲਜੀਤ ਕਰ ਰਹੇ ਨੇ, ਇਹ ਵੀ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ। ਮੈਮ ਕਹਿੰਦੇ ਆਈ ਵਾਂਟ ਟੂ ਨੋ ਵਿਚ ਸਟੇਟ ਇਜ਼ ਬੈਟਰ ਫਾਰ ਸ਼ੈਫ ਜੋਬ ਰੈਡੀ ਫਾਰ 190, ਆਈ ਐਮ ਗੋਇੰਗ ਟੂ ਸਟਾਰਟ ਇਨ ਜਨਵਰੀ, ਨਾਓ ਲਿਵਿੰਗ ਇਨ ਕੁਈਨਜ਼ਲੈਂਡ।
ਦੇਖੋ ਹਾਲ ਦੀ ਘੜੀ ਦੇਖਿਆ ਜਾਵੇ ਤਾਂ ਕਿਹੜੀਆਂ ਸਟੇਟਸ ਬੈਸਟ ਨੇ, ਉਹਦੇ ਵਿੱਚ ਸਿਰਫ ਨਿਊ ਸਾਊਥ ਵੇਲਸ ਹੀ ਮੇਰੇ ਦਿਮਾਗ ਚ ਆਉਂਦਾ ਗਾ
ਜੀ
190 ਲਈ, ਕਿਉਂਕਿ ਬਾਕੀ ਸਾਰੀਆਂ ਸਟੇਟਸ ਦਾ ਕ੍ਰਾਈਟੀਰੀਆ ਇਸ ਟਾਈਮ ਤੇ 190 ਲਈ ਕਾਫੀ ਡਿਫੀਕਲਟ ਹੈ
ਜੀ,
ਕਿਉਂਕਿ ਕੁਈਨਸਲੈਂਡ ਵੀ 3 ਸਾਲ ਦਾ ਐਕਸਪੀਰੀਅੰਸ ਮੰਗਦਾ ਹੈ, ਤਸਮੀਨੀਆ ਵੀ 3 ਸਾਲ ਦਾ ਐਕਸਪੀਰੀਅੰਸ ਮੰਗਦਾ, ਸੋ ਵਿਕਟੋਰੀਆ 5 ਸਾਲ ਦਾ ਮੰਗਦਾ, ਸੋ ਉਸ ਪਰਸਪੈਕਟਿਵ ਨਾਲ ਦੇਖੀਏ ਤਾਂ ਹੁਣ ਤੱਕ ਨਿਊ ਸਾਊਥ ਵੇਲਸ ਹੀ ਇੱਕ ਐਸੀ ਸਟੇਟ ਹੈ ਜਿਹੜਾ ਕਿ ਪਹਿਲਾਂ ਬਿਲਕੁਲ ਐਕਸਪੀਰੀਅੰਸ ਨਹੀਂ ਮੰਗਦੀ ਸੀ, ਬਟ ਹੁਣ ਜੇ ਮੰਗਣਗੇ ਤਾਂ ਘੱਟੋ ਘੱਟ 12 ਮਹੀਨੇ ਦਾ
ਸਵਾਗਤ ਹੈ।
ਮੈਮ ਮੇਰਾ ਪ੍ਰਸ਼ਨ ਇਹ ਸੀਗਾ ਕਿ ਮੈਂ ਮਾਸਟਰਸ ਕੀਤੀ ਅਕਾਊਂਟਿੰਗ ਦੀ ਤੇ ਹੁਣ ਮੈਂ 485 ਤੇ ਆ ਜਿਹੜਾ ਕਿ ਮਾਰਚ ਦੇ ਵਿੱਚ ਐਕਸਪਾਇਰ ਹੋ ਰਿਹਾ, ਤੇ ਮੇਰਾ ਕੁਸ਼ਚਨ ਇਹ ਸੀਗਾ ਕਿ ਕੀ ਮੈਂ ਹੁਣ ਡਿਪਲੋਮੇ ਦੇ ਵਿੱਚ ਜਾ ਸਕਦੀ ਹਾਂ ਜਾਂ ਮੈਨੂੰ ਦੁਬਾਰਾ ਮਾਸਟਰੀ ਲੈਣੀ ਪਏਗੀ।
ਦੇਖੋ ਮੋਸਟਲੀ ਹਜੇ ਤੱਕ ਤਾਂ ਡਿਪਾਰਟਮੈਂਟ ਕੁਛ ਕਹਿ ਨਹੀਂ ਰਿਹਾ, ਬਟ ਅਗੇਨ ਯੂ ਹੈਵ ਟੂ ਕੀਪ ਦੈਟ ਇਨ ਮਾਇੰਡ ਕਿ ਜਦੋਂ ਆਪਾਂ ਸਟੂਡੈਂਟ ਵੀਜ਼ਾ ਪਾਉਂਦੇ ਹਾਂ ਤਾਂ ਉਹਦੇ ਵਿੱਚ ਇੱਕ GT ਕ੍ਰਾਈਟੀਰੀਆ ਹੁੰਦਾ ਵਾ। ਸੋ ਜਿਹੜਾ GT ਕ੍ਰਾਈਟੀਰੀਆ ਵਾ ਉਹਦੇ ਵਿੱਚ ਤੁਸੀਂ ਡਿਪਾਰਟਮੈਂਟ ਨੂੰ ਕਿਸ ਤਰੀਕੇ ਨਾਲ ਆਪਣੀ ਸਟੋਰੀ ਦੱਸਦੇ ਹੋ ਵੀ ਜਿਹੜਾ ਤੁਸੀਂ ਕੋਰਸ ਹੁਣ ਕਰਨਾ ਚਾਹੁੰਦੇ ਹੋ ਕਿਉਂ ਕਰਨਾ ਚਾਹੁੰਦੇ ਹੋ, ਠੀਕ ਹੈ ਜੀ, ਇਹਨੂੰ ਕੋ ਵਾਪਸ ਜਾ ਕੇ ਕਿਵੇਂ ਤੁਹਾਡੀ ਕੰਟਰੀ ਵਿੱਚ ਤੁਹਾਡੀ ਹੈਲਪ ਕਰੇਗਾ, ਹੈ ਨਾ। ਸੋ ਇਹ ਚੀਜ਼ਾਂ ਦੇ ਉੱਤੇ ਜੇ ਤੁਹਾਡੀ ਅੱਛੀ ਤੁਹਾਡੀ GT ਸਟੇਟਮੈਂਟ ਅੱਛੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਹੈਗੀ।
ਠੀਕ ਹੈ ਮੈਮ। ਦੂਸਰਾ ਮੈਂ ਕੈਨੇਡਾ ਦਾ ਪੁੱਛਣਾ ਸੀ ਵੀ ਤੁਸੀਂ ਅਪਲਾਈ ਕਰਦੇ ਹੋ?
ਬਿਲਕੁਲ ਜੀ, ਬਿਲਕੁਲ ਕਰਦੇ ਹਾਂ ਜੀ। ਐਕਸਪ੍ਰੈਸ ਐਂਟਰੀ PNP ਪ੍ਰੋਗਰਾਮ ਅਸੀਂ ਕਰ ਰਹੇ ਹਾਂ ਹਜੇ।
ਹਾਂ ਜੀ ਮੈਮ, ਮੇਰੇ ਕੋਲ ਐਕਸਪ੍ਰੈਸ ਐਂਟਰੀ ਐਜ਼ ਐਨ ਅਕਾਊਂਟੈਂਟ।
ਠੀਕ ਹੈ ਜੀ, ਤੇ ਤੁਹਾਡੇ ਕੋਲ ਬੈਚਲਰ ਮਾਸਟਰ ਹੈਗੀ ਹੈ?
ਹਾਂਜੀ।
ਤੇ 8777 ਬੈਂਡਸ ਚਾਹੀਦੇ ਨੇ ਤੁਹਾਨੂੰ ਫਿਰ ਘੱਟੋ ਘੱਟ ਆਇਲਸ ਜਨਰਲ ਦੇ ਵਿੱਚ, ਜੇ ਤੁਸੀਂ ਨਾਰਮਲ ਐਕਸਪ੍ਰੈਸ ਐਂਟਰੀ ਦੇ ਥਰੂ ਜਾਣਾ ਚਾਹੁੰਦੇ ਹੋ।
ਓਕੇ ਜੀ ਮੈਮ, ਨੋਮੀਨੇਸ਼ਨ ਦਾ ਕਰਨਾ ਹੋਵੇ ਕਿਸੇ ਪ੍ਰੋਵਿੰਸ ਦਾ, ਫਿਰ ਵੀ ਰਿਕੁਆਇਰਮੈਂਟ ਇਹਨੂੰ ਹੀ ਇੰਗਲਿਸ਼ ਦੀ ਜਾਂ ਘੱਟ ਹੋਊਗੀ?
ਦੇਖੋ ਵੈਸੇ ਤਾਂ 6 ਈਚ ਹੈ, ਜਿਵੇਂ ਡਿਪਾਰਟਮੈਂਟ ਦੀ ਆਪਣੇ ਦੀ ਰਿਕੁਆਇਰਮੈਂਟ ਸਿਰਫ 65 ਪੁਆਇੰਟਸ ਆ, ਬਟ 65 ਤੇ ਕਿਸੇ ਨੇ ਇਨਵੀਟੇਸ਼ਨ ਨਹੀਂ ਨਾ ਹੁੰਦਾ। ਉਸ ਤਰੀਕੇ ਨਾਲ 6 ਈਚ ਹੈ ਵੈਸੇ ਤਾਂ ਰਿਕੁਆਇਰਮੈਂਟ ਆਇਲਸ ਦੀ, ਜੇ ਤੁਸੀਂ ਐਕਸਪ੍ਰੈਸ ਐਂਟਰੀ ਲਈ ਐਲੀਜੀਬਲ ਹੋਣਾ, ਬਟ ਅਗੇਨ ਉਹਦੇ ਤੇ ਕਰਨ ਦਾ ਫਾਇਦਾ ਹੈ ਨਹੀਂ ਗਾ ਕਿਉਂਕਿ ਇਨਵੀਟੇਸ਼ਨ ਦੇ ਚਾਂਸਿਸ ਆ ਨੈਕਸਟ ਟੂ ਨਿਲ। ਫਿਰ ਬੈਟਰ ਹੈ ਕਿ ਜੇ ਅੱਛੇ ਸਕੋਰ ਲੈ ਕੇ ਹੀ ਤੁਸੀਂ ਆਪਣਾ ਕੇਸ ਸ਼ੁਰੂ ਕਰੋ, ਉਹੀ ਜ਼ਿਆਦਾ ਵਧੀਆ ਬਣਦਾ।
ਠੀਕ
ਹੈ ਜੀ,
ਧੰਨਵਾਦ ਜਸਵੀਰ। ਅੱਗੇ ਜੀ ਸਾਡੇ ਨਾਲ ਬਣੇ ਹੋਏ ਨੇ ਪਰਮਿੰਦਰ ਗਰੇਵਾਲ ਜੀ, ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ। ਤੇ ਇਹ ਪੁੱਛ ਰਹੇ ਨੇ, ਕਹਿੰਦੇ ਮੈਮ ਮਾਈ ਓਕੂਪੇਸ਼ਨ ਇਜ਼ ICT ਟ੍ਰੇਨਰ, ਮਾਈ ਇੰਪਲੋਇਰ ਹੈਜ਼ 2 ਆਰਗਨਾਈਜੇਸ਼ਨ, ਹੀ ਵਿਲ ਸ਼ਿਫਟ ਮੀ ਫਰੋਮ ਹਿਜ਼ ਅਨਦਰ ਕੰਪਨੀ। ਮੈਂ ਪੁੱਛਣਾ ਸੀ ਕਿ ਇਸ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਨਿਊ ਸਾਊਥ ਵੇਲਸ ਨੋਮੀਨੇਸ਼ਨ ਲਈ? ICT ਟ੍ਰੇਨਰ ਨੇ ਜੀ ਇਹ।
ਮੈਨੂੰ ਤਾਂ ਜੀ ਇਹਨਾਂ ਦਾ ਕੁਐਸਚਨ ਨਹੀਂ ਸਮਝ ਆਇਆ, ਪ੍ਰੋਬਲਮ ਕਿਉਂ ਆਏਗੀ?
ਦੋ ਆਰਗੇਨਾਈਜੇਸ਼ਨਸ ਨੇ, ਕਹਿੰਦੇ ਇਹਨਾਂ ਦੇ ਇੰਪਲੋਇਰ ਦੀਆਂ ਤੇ
ਸਮਝ ਕੀ ਮੂਵ ਕਰ ਰਹੇ ਸੀ, ਜੇ ਤੁਹਾਨੂੰ ਮੂਵ ਕਰ ਰਹੇ ਨੇ ਤੇ ਇਹਦੇ ਵਿੱਚ ਤੁਹਾਨੂੰ ਨੋਮੀਨੇਸ਼ਨ ਦੇ ਵਿੱਚ ਜੇ ਤੁਸੀਂ ਹਾਂ ਸਾਰਾ ਕ੍ਰਾਈਟੇਰੀਆ ਨੋਮੀਨੇਸ਼ਨ ਦਾ ਮੀਟ ਕਰ ਰਹੇ ਹੋ ਤਾਂ ਦੇ ਸ਼ੁੱਡ ਬੀ ਐਨੀ ਇਸ਼ੂਸ
ਜੀ। ਅਗਲਾ ਸਵਾਲ ਸ਼ਵੇਤਾ ਦੇਵਗਨ ਕਰ ਰਹੇ ਨੇ, ਕਹਿੰਦੇ ਮੈਮ ACC ਟੂ ਨਿਊ ਸਾਊਥ ਵੇਲਸ ਰੀਜਨਲ ਵੀਜ਼ਾ ਰਿਕੁਆਇਰਮੈਂਟਸ, ਵੀ ਨੀਡ ਟੂ ਸਟੱਡੀ ਫਾਰ 2 ਈਅਰਸ ਟੂ ਅਪਲਾਈ ਫਾਰ 491 ਵੀਜ਼ਾ, ਡਜ਼ ਇਟ ਨੀਡ ਟੂ ਬੀ ਕੰਟੀਨਿਊਸ ਸਟੱਡੀ ਆਫ 92 ਵੀਕਸ ਔਰ ਇਟ ਕੈਨ ਬੀ ਲਾਈਕ 2 ਸ਼ਾਰਟ ਕੋਰਸਿਸ ਇਨ 2 ਈਅਰਸ?
ਦੇਖੋ ਇਹ ਜੀ ਆਈ ਥਿੰਕ ਉਹਨਾਂ ਨੇ ਕੁਛ ਇੰਡੀਕੇਸ਼ਨ ਦਿੱਤੀ ਨਹੀਂ ਹੈਗੀ। ਆਈ ਥਿੰਕ ਇਟ ਕੈਨ ਬੀ, ਤੁਹਾਨੂੰ ਜਿਹੜੀ ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟ ਆਈ ਥਿੰਕ ਮੋਸਟਲੀ ਮੀਟ ਕਰਨੀ ਪੈਂਦੀ ਹੁੰਦੀ ਹੈ। ਮੈਂ ਕੁਇੰਟ ਕੁਇਕਲੀ ਤੁਹਾਡੇ ਲਈ ਦੇਖ ਲੈਂਦੀ ਹਾਂ ਜੇ ਮੇਰੇ ਕੋਲ ਇਹਦਾ ਆਨਸਰ ਹੋਵੇ ਤੁਹਾਡੇ ਲਈ
ਜੀ।
ਮੇਰੇ ਲਈ ਆਪਾਂ ਉਹਨਾਂ ਦੀ ਵਰਡਿੰਗ ਪੜ੍ਹਨੀ ਹੁੰਦੀ ਹੈ ਕੀ ਲਿਖਿਆ ਹੋਇਆ ਉਹਨਾਂ ਨੇ। ਦ ਸਟੱਡੀ ਵਾਜ਼ ਕੰਟੀਨਿਊਸ, ਸੋ ਡੈਫੀਨੇਟਲੀ ਤੁਸੀਂ ਪੜ੍ਹਿਆ ਹੋਣਾ ਤਾਂ ਹੀ ਇਹ ਕੁਐਸਚਨ ਪੁੱਛ ਰਹੇ ਹੋ। ਕੰਟੀਨਿਊਸ ਸਟੱਡੀ ਚਾਹੀਦੀ ਆ ਤੇ ਰੀਜਨਲ ਏਰੀਆ ਦੇ ਵਿੱਚ ਰਹਿ ਕੇ ਸਟੱਡੀ ਕੀਤੀ ਹੋਵੇ, ਪਿਛਲੇ 12 ਮਹੀਨੇ ਦੇ ਵਿੱਚ ਫਿਨਿਸ਼ ਹੋਵੇ ਉਹ ਸਟੱਡੀ, ਠੀਕ ਹੈ ਜੀ, ਤੇ ਉਹ ਸਟੱਡੀ ਕਲੋਜ਼ਲੀ ਰਿਲੇਟਡ ਵੀ ਹੋਵੇ ਤੁਹਾਡੀ ਨੋਮੀਨੇਟਿਡ ਆਕੂਪੇਸ਼ਨ ਨਾਲ, ਤੇ ਸਾਰਾ ਕੁਛ ਤੁਸੀਂ ਮੀਟ ਕਰੋਗੇ ਤਾਂ ਤੁਹਾਨੂੰ ਉਹ।
ਇਹਨਾਂ ਦਾ ਮੇਰਾ ਖਿਆਲ ਹੈ ਜਿਹੜਾ ਸਵਾਲ ਹੈ 2 ਸ਼ਾਰਟ ਕੋਰਸਿਸ ਨੂੰ ਲੈ ਕੇ ਜ਼ਿਆਦਾ ਮੈਨੂੰ ਲੱਗਦਾ ਹੈਗਾ ਵੀ।
ਦੇਖੋ ਮੈਂ ਇਹਦੇ ਵਿੱਚ ਸਾਰਾ ਹੀ ਜਵਾਬ ਦੇਤਾ ਐਕਚੁਅਲ ਚ, ਸਟੱਡੀ ਕੰਟੀਨਿਊਸ ਕੰਪਲੀਟਿਡ ਇਨ ਲਾਸਟ 12 ਮੰਥਸ ਤੇ ਕਲੋਜ਼ਲੀ ਰਿਲੇਟਡ ਹੋਵੇ, ਮਤਲਬ ਐ ਨਹੀਂ ਹੈਗਾ ਕਿ ਤੁਸੀਂ ਡਿਪਲੋਮਾ ਆਫ ਬਿਜ਼ਨਸ ਲੀਡਰਸ਼ਿਪ ਕਰਕੇ ਨਰਸ ਵਾਲੀ ਕੈਟੇਗਰੀ ਚ ਜਾ ਰਹੇ ਹੋ ਤਾਂ ਇਟਸ ਨਾਟ ਰਿਲੇਟਡ ਸਟੱਡੀ। ਠੀਕ ਹੈ ਜੀ, ਫਿਰ ਤੁਸੀਂ ਇਸ ਕੈਟੇਗਰੀ ਦੇ ਅੰਡਰ ਨਹੀਂ ਅਪਲਾਈ ਕਰ ਸਕਦੇ, ਫਿਰ ਉਹ ਤੁਸੀਂ ਜਿਹੜੀ ਦੂਸਰੀ ਕੈਟੇਗਰੀ ਤੁਹਾਨੂੰ ਦੇਖਣੀ ਪਏਗੀ ਜਿਹੜੀ 12 ਮਹੀਨੇ ਜੋਬ ਕਰਕੇ ਸਾਊਥ ਵੇਲਸ ਦੇ ਵਿੱਚ
ਜੀ। ਬਿਲਕੁਲ, ਤੇ ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ 627 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਮੈਂ ਹਰਮਨਪ੍ਰੀਤ ਕੌਰ ਬੋਲ ਰਹੀ ਹਾਂ
ਜੀ, ਕੀ ਸਵਾਲ ਹੈ?
ਹਾਂਜੀ ਮੈਮ, ਮੇਰਾ ਇਹ ਕੁਐਸਚਨ ਸੀ, ਜਿੱਦਾਂ ਮੈਂ ਮੈਲਬਰਨ ਦੇ ਵਿੱਚ ਬਿਜ਼ਨਸ ਪ੍ਰੋਗਰਾਮ ਕੀਤਾ ਸੀ, ਫੋਨਰ ਸੀ, ਮੈਂ ਇੱਕ ਇਨਵੀਟੇਸ਼ਨ ਪਾਈ ਹੋਈ ਹੈ 189 ਤੇ 190 ਵਿੱਚ, ਤੇ ਮੇਰੇ 189 ਤੇ 70 ਪੁਆਇੰਟਸ ਬਣ ਰਹੇ ਆ, ਤੇ ਮੇਰਾ ਮਤਲਬ ਕਲੀਨਿਕਲ ਇੰਸਟ੍ਰਕਟਰ ਦਾ ਐਕਸਪੀਰੀਅੰਸ ਆ 2.5 ਸਾਲਾਂ ਦਾ, ਤੇ ਮੈਂ ਪੁੱਛਣਾ ਸੀ 190 ਕਿੰਨੇ ਚਾਂਸਿਸ ਹੈਗੇ ਵਿਕਟੋਰੀਆ ਦੇ 75 ਪੁਆਇੰਟਸ ਦੇ, ਤੇ ਉਹ ਕਲੀਨਿਕਲ ਇੰਸਟ੍ਰਕਟਰ ਦਾ ਐਕਸਪੀਰੀਅੰਸ ਐਕਸੈਪਟ ਕਰਦੇ?
75 ਪੁਆਇੰਟਸ ਤੇ ਜੀ ਬਹੁਤ ਘੱਟ ਚਾਂਸਿਸ ਨੇ ਤੁਹਾਡੇ, ਮਤਲਬ ਮੈਂ ਤਾਂ ਇਹੀ ਕਹੂੰਗੀ ਕਿ ਹੈ ਹੀ ਨਹੀਂ ਗੇ, ਕਿਉਂਕਿ ਤੁਹਾਡੇ ਤੋਂ ਜਿਆਦਾ ਪੁਆਇੰਟਸ ਵਾਲਿਆਂ ਦੇ ਪ੍ਰੋਫਾਈਲ ਵਾਲੇ ਮੇਰੇ ਕੋਲ ਕੇਸਿਸ ਪਏ ਨੇ ਜਿਨ੍ਹਾਂ ਦਾ 190 ਵਿਕਟੋਰੀਆ ਦਾ ਇਨਵੀਟੇਸ਼ਨ ਨਹੀਂ ਆਇਆ। ਸੋ ਮੇਨਲੀ ਜਿਹੜਾ ਵਿਕਟੋਰੀਆ ਇਸ ਟਾਈਮ ਤੇ ਸਿਰਫ ਆਪਣੇ ਗ੍ਰੈਜੂਏਟਸ ਨੂੰ ਹੀ ਦੇ ਰਿਹਾ ਇਨਵੀਟੇਸ਼ਨ ਦੇ ਰਿਹਾ ਜਿਹੜਾ, ਤੁਹਾਨੂੰ ਆਪਣਾ 491 ਜਾਂ ਹੋਰ ਵੀਜ਼ਾ ਕੈਟੇਗਰੀਜ਼ ਚ ਦੇਖਣਾ ਪਏਗਾ।
ਹਾਂਜੀ ਮੈਂ ਪੁੱਛਣਾ ਸੀ, ਜਿੱਦਾਂ ਹੁਣ ਮੈਂ ਸਟੂਡੈਂਟ ਸੀ, ਜਿੱਦਾਂ ਮੈਂ ਡਿਪਲੋਮਾ ਕਰ ਰਹੀ ਸੀ, ਅਡਵਾਂਸ ਡਿਪਲੋਮਾ ਆਫ ਲੀਡਰਸ਼ਿਪ ਐਂਡ ਮੈਨੇਜਮੈਂਟ, ਤੇ ਉਹ ਮਾਰਚ ਦੇ ਵਿੱਚ ਮੇਰਾ ਵੀਜ਼ਾ ਖਤਮ ਹੋਣ ਵਾਲਾ, ਤਾਂ ਮਤਲਬ ਕੀ ਆਪਸ਼ਨ ਹੋ ਸਕਦੀ ਹੈ?
ਉਹਦੇ ਲਈ ਤਾਂ ਫਿਰ ਤੁਹਾਨੂੰ ਮੇਰੇ ਨਾਲ ਆ ਕੇ ਡਿਸਕਸ਼ਨ ਕਰਨੀ ਪਏਗੀ ਤੁਹਾਡੇ ਕੇਸ ਬਾਰੇ ਸਾਰੇ, ਕਿਉਂਕਿ ਹੁਣ ਕਰਨ ਨੂੰ ਤਾਂ ਤੁਸੀਂ ਬਹੁਤ ਕੁਛ ਕਰ ਸਕਦੇ ਹੋ, ਮੂਵ ਹੋ ਸਕਦੇ ਹੋ, ਦੇਰ ਆਰ ਨੰਬਰ ਆਫ ਥਿੰਗਸ, ਫੋਰ ਐਗਜ਼ਾਮਪਲ 491 ਵਿਕਟੋਰੀਆ ਖੁੱਲ੍ਹਾ ਹੈ ਜੇ ਤੁਹਾਡੇ ਕੋਲ ਜੋਬ ਆਫਰ ਹੈ ਰੀਜਨਲ ਏਰੀਆ ਤੋਂ, ਸੋ ਦੇਰ ਆਰ ਨੰਬਰ ਆਫ ਥਿੰਗਸ ਯੂ ਕੈਨ ਡੂ। ਠੀਕ ਹੈ ਜੀ, ਸ਼ੁਕਰੀਆ ਜੀ। ਅਗਲਾ ਸਵਾਲ ਹਸਨ ਅਲੀ ਜੀ ਕਰ ਰਹੇ ਨੇ, ਕਹਿੰਦੇ ਤਸਮੈਨੀਆ ਇਜ ਰਿਜੈਕਟਿੰਗ ਐਪਲੀਕੇਸ਼ਨ ਆਫ ਅਕਾਊਂਟੈਂਟ ਨੋਮੀਨੇਸ਼ਨ ਵਿਚ ਯੂਜਲੀ ਡੂ ਟੈਕਸੀ ਐਂਡ ਡੋਂਟ ਗੈਟ ਅਕਾਊਂਟੈਂਟ ਰਿਲੇਟਿਵ ਜੋਬਸ। ਅੱਛਾ, ਵਿਚ ਇਜ਼ ਦਾ ਬੈਸਟ ਆਪਸ਼ਨ ਰਾਈਟ ਨਾਓ ਫਾਰ ਬੈਚਲਰ ਆਫ ਅਕਾਊਂਟੈਂਟਸ ਹੂ ਕੰਪਲੀਟਡ ਦਾ ਟ੍ਰਿਮ, ਕੀ ਲਿਖਿਆ ਜਿਹਨਾਂ ਨੇ
ਟ੍ਰਾਈਮੈਸਟਰ,
this semester then we have completed this
trimester
ha ji, should go for trade and which state would be best and which trade?
sari consultation inhone ek keh lo ki ek message vich bahut kuch puchya hoya hai inhone
ji।
dekho definitely je tusi tasmania da eligibility criteria nahi meet karoge they are not going to nominate you। ਬਾਕੀ ਰਹੀ ਗੱਲ ਵੀ ਕਿਹੜਾ ਟ੍ਰੇਡ ਕਿਹੜੀ ਸਟੇਟ ਵਿੱਚ ਜਾ ਕੇ ਤੁਸੀਂ ਕਰੋ ਤੇ ਉਹਦਾ ਤੁਹਾਨੂੰ ਬੈਨੀਫਿਟ ਮਿਲੇ। ਦੇਖੋ ਜਿਹੜੇ ਮੋਸਟਲੀ ਵਧੀਆ ਟ੍ਰੇਡ ਨੇ ਉਹ ਤਾਂ ਮੈਲਬਰਨ, ਸਿਡਨੀ ਜਾਂ ਵੱਧ ਤੋਂ ਵੱਧ ਕੁਈਨਸਲੈਂਡ ਵਿੱਚ ਅਵੇਲੇਬਲ ਨੇ
ਜੀ।
ਜਿਹੜੇ ਮੇਨਲੀ ਤਸਮੇਨੀਆ ਦੇ ਵਿੱਚ ਜਾਂ ਫਿਰ ਨਾਰਦਰਨ ਟੈਰੀਟਰੀ ਕੈਨਬਰਾ ਇਹੋ ਜਿਹੀਆਂ ਥਾਵਾਂ ਤੇ ਭੈਣ ਭਰਾ ਹੈਗੇ ਨੇ ਜਾਂ ਸਟੱਡੀ ਕਰਨਾ ਚਾਹੁੰਦੇ ਆ ਟ੍ਰੇਡ ਚ, ਮੋਸਟਲੀ ਜਿਹੜੀ ਕਹਿ ਲਓ ਕਿ ਮੋਸਟਲੀ ਜਿਹੜੀ ਆਕੂਪੇਸ਼ਨ ਦੇ ਵਿੱਚ ਕਰ ਸਕਦੇ ਨੇ ਜਾਂ ਜਿਹੜੀ ਸਟੱਡੀ ਅਵੇਲੇਬਲ ਆ ਟ੍ਰੇਡਸ ਦੇ ਵਿੱਚ, ਦੈਟ ਇਜ਼ ਕੁੱਕਰੀ। ਸੋ ਇਸ ਸਵਾਲ ਦਾ ਜਵਾਬ ਦੇਣਾ ਮੇਰੇ ਲਈ ਬੜਾ ਔਖਾ ਵਾ ਵਿਦਆਊਟ ਨੋਇੰਗ ਯੂਅਰ ਫੁੱਲ ਕੇਸ ਹਿਸਟਰੀ
ਜੀ।
ਠੀਕ ਹੈ ਜੀ, ਤੇ ਬਾਕੀ ਰਹੀ ਗੱਲ ਤਸਮੀਨੀਆ ਦੇ ਵਿੱਚ ਹੋਰ ਵੀ ਕੈਟੇਗਰੀਜ਼ ਅਵੇਲੇਬਲ ਨੇ, ਇਕੱਲੀ ਟੈਕਸੀ ਦੇ ਸਿਰ ਤੇ ਜੇ ਤੁਸੀਂ ਪਾ ਰਹੇ ਸੀਗੇ ਤਾਂ ਓਬਵੀਅਸਲੀ ਤੁਸੀਂ ਪਹਿਲਾਂ ਹੀ ਹਾਈ ਰਿਸਕ ਆਕੂਪੇਸ਼ਨ ਆ, ਟੈਕਸੀ ਇਜ਼ ਅ ਲੈਵਲ 4 ਆਈ ਥਿੰਕ ਲੈਵਲ 5 ਆਕੂਪੇਸ਼ਨ। ਤੇ ਮੈਂ ਅਕਸਰ ਆਪਣੇ ਜਿਹੜੇ ਵੀ ਭੈਣ ਭਰਾ ਕੋਈ ਕੰਸਲਟੇਸ਼ਨ ਲੈਣ ਵੀ ਆਉਂਦੇ ਸੀ, ਜੇ ਮੈਂ ਤਸਮੀਨੀ ਉਹਨਾਂ ਨੂੰ ਰਿਕਮੈਂਡ ਕੀਤਾ, ਮੈਂ ਆਈ ਹੈਵ ਆਲਵੇਜ਼ ਸੈਡ ਕਿ ਸਟਿਕ ਟੂ 1-3 ਲੈਵਲ ਆਕੂਪੇਸ਼ਨ। ਜੇ ਤੁਸੀਂ 6 ਮਹੀਨੇ ਵਾਲਾ ਟਾਰਗੇਟ ਕਰ ਰਹੇ ਹੋ ਉਹਦੇ ਬੇਸ ਤੇ 489 ਜਾਂ 491 ਟਾਰਗੇਟ ਕਰਨਾ, ਕਿਉਂਕਿ 4 and 5 ਲਈ ਉਹਨਾਂ ਦਾ ਜਿਹੜਾ ਕ੍ਰਾਈਟੀਰੀਆ ਦੈਟ ਇਜ਼ ਵੈਰੀ ਸਟ੍ਰਿਕਟ
ਜੀ,
ਉਹ ਪਹਿਲਾਂ ਵੀ ਸੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਟ੍ਰਿਕਟ ਹੋਊਗਾ
ਜੀ ਜੀ। ਤੇ ਸ਼ਵੇਤਾ ਦੇਵਗਨ ਹੋਰਾਂ ਦੇ ਸਵਾਲ ਦਾ ਜਵਾਬ ਜਿਹੜਾ ਤੁਸੀਂ ਦੇ ਚੁੱਕੇ ਹੋ, ਵੈਸੇ ਇਹਨਾਂ ਨੇ ਕੋਰਸ ਦੇ ਬਾਰੇ ਹੀ ਪੁੱਛਿਆ ਰੀਜਨਲ ਏਰੀਏ ਦੇ ਵਿੱਚ ਅਨਰੋਲ ਹੋਣ ਦੇ ਲਈ। ਅਗਲਾ ਸਵਾਲ ਲੈਣੇ ਗੁਰਜੀਤ ਸਿੰਘ ਹੋਰਾਂ ਦਾ, ਗੁੱਡ ਈਵਨਿੰਗ ਬੁਲਾ ਰਹੇ ਨੇ ਪਹਿਲਾਂ, ਗੁੱਡ ਈਵਨਿੰਗ ਜੀ। ਮੈਮ ਕਹਿੰਦੇ ਆਈ ਐਮ ਗੋਇੰਗ ਟੂ ਸਟਾਰਟ ਜੋਬ ਰੈਡੀ ਪ੍ਰੋਗਰਾਮ ਐਜ਼ ਅ ਸ਼ੈਫ ਇਨ ਵੈਸਟਰਨ ਆਸਟ੍ਰੇਲੀਆ, ਆਫਟਰ ਸ਼ੈਫ ਕੇਮ ਬੈਕ ਇਨ ਦ ਲਿਸਟ ਆਫ ਵੈਸਟਰਨ ਆਸਟ੍ਰੇਲੀਆ, ਵਟ ਵਾਸ ਦ ਬੈਸਟ ਵੇ ਟੂ ਅਪਲਾਈ ਫਾਰ PR ਆਫਟਰ ਸਕਸੈਸਫੁਲ ਵਰਕ ਪਲੇਸ ਅਸੈਸਮੈਂਟ?
ਇਹਨਾਂ ਨੇ ਕੀ ਕਿਹਾ ਕਿ ਪਰਥ ਵਿੱਚ ਕੀਤਾ?
ਹਾਂਜੀ ਇਹਨਾਂ ਨੇ ਕਿਹਾ ਜੀ ਐਸ ਐਸ ਅ ਸ਼ੈਫ ਇਨ ਵੈਸਟਰਨ ਆਸਟ੍ਰੇਲੀਆ ਲਿਖਿਆ ਜੀ ਇੱਦਾਂ।
ਹਾਂਜੀ ਵੈਸਟਰਨ ਆਸਟ੍ਰੇਲੀਆ ਚ ਜੇ ਕਰ ਰਹੇ ਹੋ ਤਾਂ ਉੱਥੇ ਦੀ ਲਿਸਟ ਤੇ, ਕਰੰਟ ਲਿਸਟ ਤੇ ਤਾਂ ਹੈਗਾ ਜੀ, ਉਹਦੇ ਵਿੱਚ ਜੇ ਤੁਸੀਂ ਪ੍ਰੋਸੀਡ ਕਰਨਾ ਚਾਹੁੰਦੇ ਹੋ 190-491 ਕੁਛ ਵੀ ਹੋ ਸਕਦਾ ਇਨ ਫਿਊਚਰ
ਜੀ। ਅੱਗੇ ਸਾਡੇ ਨਾਲ ਕਾਲਰ ਬਣੇ ਹੋਏ ਨੇ 604 ਤੋਂ, ਸ਼ਾਮਲ ਕਰਦੇ ਆ ਉਹਨਾਂ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ। ਸਵਾਗਤ ਜੀ, ਸਤਿ ਸ੍ਰੀ ਅਕਾਲ।
ਹੈਲੋ, ਗੁੱਡ ਈਵਨਿੰਗ ਮੈਮ।
ਹਾਂਜੀ ਗੁੱਡ ਈਵਨਿੰਗ ਜੀ, ਕੌਣ ਬੋਲ ਰਹੇ ਹੋ?
ਮੈਂ ਦੀਪਕ ਬੋਲ ਰਹਾ ਹਾਂ ਜੀ।
ਹਾਂਜੀ ਦੀਪਕ ਜੀ, ਕੀ ਸਵਾਲ ਹੈ
ਜੀ? ਮੇਰਾ ਸਵਾਲ ਮੈਮ ਸੀ ਕਿ ਔਰ ਸਾਡਾ ਓਕੂਪੇਸ਼ਨ ਬੰਦਾ ਜੀ ਕਮਿਊਨਿਟੀ ਵਰਕਰ ਦਾ ਤੇ 491 ਲਈ ਜੇ ਵੂਲਨ ਕੌਮ ਚ ਜਾ ਕੇ ਇੱਕ ਸਾਲ ਦੀ ਪੜ੍ਹਾਈ ਕਰੀਏ ਉਹ ਰੀਜਨਲ ਚ ਆਉਂਦਾ ਵਾ 491 ਦਾ ਕ੍ਰਾਈਟੇਰੀਆ ਮੀਟ ਹੋਊਗਾ
ਹਾਂਜੀ ਆਈ ਥਿੰਕ ਵੋਲੰਗੋਂਗ ਹੁਣ ਰੀਜਨਲ ਹੈ ਪਹਿਲਾਂ ਨਹੀਂ ਸੀਗਾ ਪਰ ਕੱਲੀ ਪੜ੍ਹਾਈ ਕਰਨ ਨਾਲ ਨਹੀਂ ਤੁਸੀਂ ਕ੍ਰਾਈਟੇਰੀਆ ਮੀਟ ਕਰਦੇ ਯੂ ਵਿਲ ਹੈਵ ਟੂ ਜੇ ਤੁਸੀਂ ਕੋਰਸ ਕਰ ਰਹੇ ਹੋ ਤਾਂ ਇਟ ਸ਼ੁੱਡ ਬੀ ਅਕ੍ਰੈਡਿਟਿਡ ਕੋਰਸ
ਓਕੇ ਔਰ ਨਾਲ ਕੰਮ ਵੀ ਕਰਨਾ ਪਊਗਾ ਜੀ 20 ਘੰਟੇ
ਨਹੀਂ ਦੇਖੋ ਮੈਂ ਇਹਦਾ ਕ੍ਰਾਈਟੀਰੀਆ ਜਿਹੜਾ ਹੈਗਾ ਨਾ ਨਿਊ ਸਾਊਥ ਵੇਲਸ ਦਾ ਬੜਾ ਕਲੀਅਰਲੀ ਐਕਸਪਲੇਨ ਕੀਤਾ ਵਾ ਜੇ ਤੁਸੀਂ ਪ੍ਰੋਗਰਾਮ ਦੇ ਪਹਿਲੇ 15 ਮਿੰਟ ਚ ਸੁਣੋਗੇ ਜਾਂ ਫਿਰ ਇੱਕ ਕਿਸੇ ਜਿਹੜੇ ਆਪਣੇ ਸੁਣ ਰਹੇ ਨੇ ਪ੍ਰੋਗਰਾਮ ਉਹਨਾਂ ਦਾ ਕੁਐਸਚਨ ਵੀ ਆਇਆ ਸੀ ਵੀ ਕਿਹੜੀ ਸਟੱਡੀ ਕਿਸ ਤਰੀਕੇ ਨਾਲ ਅਸੀਂ ਕਰੀਏ ਵੀ ਰਿਲੇਟਿਡ ਹੋਣੀ ਚਾਹੀਦੀ ਉਹਦੇ ਰਿਗਾਰਡਿੰਗ ਵੀ ਮੈਂ ਕਲੀਅਰਲੀ ਦੱਸਿਆ ਗਾ ਕੀ ਕ੍ਰਾਈਟੀਰੀਆ ਸੋ ਉਹਨੂੰ ਤੁਸੀਂ ਜਾ ਕੇ ਦੁਬਾਰਾ ਸੁਣ ਲਓ ਉਹਦੇ ਵਿੱਚ ਕਲੀਅਰਲੀ ਦੱਸਿਆ ਗਾ ਵੀ ਮੈਂ ਕੀ ਕੀ ਰਿਕੁਆਇਰਮੈਂਟਸ ਦੇਖੋ 4-9 ਵਾਲੀ ਸਕਿੱਲ ਅਸੈਸਮੈਂਟ ਪੁਆਇੰਟਸ ਮਸਟ ਨੇ ਠੀਕ ਹੈ ਜੀ ਬਾਕੀ ਤੁਸੀਂ ਜੇ ਸਟੱਡੀ ਕਰਦੇ ਹੋ ਕਿਸ ਤਰੀਕੇ ਨਾਲ ਪਲਾਨ ਕਰਨਾ ਉਹ ਸਾਰਾ ਤੁਹਾਨੂੰ ਦੇਖਣਾ ਪਏਗਾ ਵੀ ਕਿਹੜਾ ਕੋਰਸ ਕਿਵੇਂ ਸਕਿੱਲ ਅਸੈਸਮੈਂਟ ਲੈਣੀ ਹੈ ਮੈਂ ਉਹ ਸਾਰੇ ਫੈਕਟਰਸ ਤੇ ਡਿਪੈਂਡ ਕਰਦਾ ਨਹੀਂ ਹਜੇ ਹੋਰ ਕੋਈ ਕਲੈਰੀਫਿਕੇਸ਼ਨ ਨਹੀਂ ਆਈ ਹੈਗੀ ਨਿਊ ਸਾਊਥ ਵੇਲਸ ਦੀ
ਧੰਨਵਾਦ ਜੀ ਅਗਲਾ ਸਵਾਲ ਗੁਰਜੀਤ ਸਿੰਘ ਗਿੱਲ ਹੋਰਾਂ ਦਾ ਸ਼ਾਮਿਲ ਕਰਦੇ ਆ ਕਹਿੰਦੇ ਮੈਂ ਮਾਈ ਗਾਡ ਇਨਵੀਟੇਸ਼ਨ ਔਨ 29th ਆਫ ਨਵੰਬਰ ਫਰੋਮ ਨਿਊ ਸਾਊਥ ਵੇਲਸ ਵਿਦ 80 ਪੁਆਇੰਟਸ ਇਨਕਲੂਡਿੰਗ 10 ਪੁਆਇੰਟਸ ਆਫ ਸਿੰਗਲ ਐਂਡ ਰੀਸੈਂਟ ਆਈ ਗਾਟ ਮੈਰਿਡ ਔਨ 3rd ਆਫ ਨਵੰਬਰ ਬਿਕੋਜ ਮਾਈ ਪੁਆਇੰਟਸ ਵਾਸ ਆਟੋਮੈਟਿਕਲੀ ਅਪਡੇਟਡ ਆਫਟਰ 16th ਨਵੰਬਰ ਨਾਓ ਵਟ ਸ਼ੁਡ ਆਈ ਡੂ ਤੁਹਾਨੂੰ ਦੇਖੋ ਨਿਊ ਸਾਊਥ ਵੇਲਸ ਨੂੰ ਕੰਟੈਕਟ ਕਰਨਾ ਚਾਹੀਦਾ ਕਿਉਂਕਿ ਡੈਫੀਨੇਟਲੀ ਤੁਹਾਡਾ ਜਿਹੜਾ ਵੀਜ਼ਾ ਵਾ ਇਹ ਰਿਫਿਊਜ਼ ਹੋਣ ਦੀ ਹਾਈ ਪ੍ਰੋਬੇਬਿਲਿਟੀ ਆ ਜੇ ਤੁਹਾਡਾ ਪਾਰਟਨਰ ਸਕਿੱਲਡ ਨਹੀਂ ਹੈਗਾ ਤੇ ਤੁਹਾਨੂੰ 10 ਪੁਆਇੰਟ ਨਹੀਂ ਦੇ ਸਕਦਾ ਪਰ ਜੇ ਤੁਹਾਡਾ ਪੁਆਇੰਟ ਪਾਰਟਨਰ ਸਕਿੱਲਡ ਆ 10 ਪੁਆਇੰਟ ਦੇ ਸਕਦਾ 6 ਵਿੱਚ ਹੈਗੇ ਨੇ ਤਾਂ ਹਾਂ ਫਿਰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੁਹਾਡੇ ਕੇਸ 'ਚ ਪਰ ਡੈਫੀਨੇਟਲੀ ਯੂ ਹੈਵ ਟੂ ਕੰਟੈਕਟ ਨਿਊ ਸਾਊਥ ਵੇਲਸ ਅਤੇ ਉਹਨਾਂ ਨੂੰ ਦੱਸਣਾ ਪਏਗਾ ਕਿ ਕਿਉਂਕਿ ਤੁਹਾਨੂੰ ਤੁਸੀਂ EOI ਅਪਡੇਟ ਕਰਨੀ ਹੁੰਦੀ ਹੈ ਇਮੀਡੀਏਟਲੀ ਸੋ ਓਬਵੀਅਸਲੀ ਉਹਨਾਂ ਨੇ ਤਾਂ ਇਹੀ ਸੋਚਣਾ ਸੀ ਨਾ ਕਿ ਤੁਸੀਂ ਸਿੰਗਲ ਹੋ ਅਤੇ ਤੁਹਾਨੂੰ ਇਨਵੀਟੇਸ਼ਨ ਆ ਗਿਆ ਅਤੇ ਹਾਈ ਪ੍ਰੋਬੇਬਿਲਿਟੀ ਨਹੀਂ ਕਿ ਇਹੀ ਪ੍ਰੋਬੇਬਿਲਿਟੀ ਹੈ ਕਿ ਤੁਹਾਡਾ ਵੀਜ਼ਾ ਡਿਪਾਰਟਮੈਂਟ ਵੱਲੋਂ ਰਿਜੈਕਟ ਕਰ ਦਿੱਤਾ ਜਾਏਗਾ
ਜੀ ਤੇ ਅਗਲਾ ਸਵਾਲ ਆਪਾਂ ਲੈਂਦੇ ਹਾਂ ਜੀ ਤੇਜਿੰਦਰ ਸਿੰਘ ਹੋਰਾਂ ਦਾ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਰੰਟਲੀ ਸਟੇਟਸ 489 ਕੁਈਨਜ਼ਲੈਂਡ ਗ੍ਰਾਂਟਡ ਐਂਡ ਨਿਊ ਸਾਊਥ ਵੇਲਸ 190 ਫਾਈਲ ਜਿਹੜੀ ਹੈ ਇਹ ਅੰਡਰ ਪ੍ਰੋਸੈਸਿੰਗ ਆ ਇਜ਼ ਚਾਈਲਡ ਪ੍ਰਾਇਮਰੀ ਸਕੂਲ ਐਜੂਕੇਸ਼ਨ ਇਜ਼ ਫਰੀ
ਦੇਖੋ ਇਹਦੇ ਬਾਰੇ ਮੈਨੂੰ ਕੋਈ ਆਈਡੀਆ ਨਹੀਂ ਮੈਨੂੰ ਮਾਈਗ੍ਰੇਸ਼ਨ ਰਿਲੇਟਡ ਕੋਈ ਕੁਐਸਚਨ ਪੁੱਛੋਗੇ ਆਈ ਵਿਲ ਆਨਸਰ ਯੂ ਇਹ ਤੁਹਾਨੂੰ ਆਪਣੀ ਸਟੇਟ ਨਾਲ ਚੈੱਕ ਕਰਨਾ ਪਏਗਾ ਜਿੱਥੇ ਤੁਸੀਂ ਰਹਿ ਰਹੇ ਹੋ
ਜੀ
ਬਿਕੋਜ਼ ਐਵਰੀ ਸਟੇਟ ਹੈਜ਼ ਓਨ ਰਿਕੁਆਇਰਮੈਂਟਸ ਹੈ ਨਾ
ਬਿਲਕੁਲ ਤੇ ਅਗਲਾ ਸਵਾਲ ਪ੍ਰਿੰਸ ਗੋਲਡ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਪਲੀਜ਼ ਸੇ ਸਮਥਿੰਗ ਔਨ ਤਸਮੈਨੀਆ
ਤਸਮੈਨੀਆ ਦਾ ਜੀ ਕੁਛ ਨਵਾਂ ਆਈ ਡੋਂਟ ਥਿੰਕ ਸੋ ਕਿ ਕੁਛ ਹੈ ਜਿਹਦੇ ਬਾਰੇ ਤੁਸੀਂ ਚਾਹੁੰਦੇ ਹੋ ਕਿ ਮੈਂ ਗੱਲ ਕਰਾਂ ਜੇ ਕੁਛ ਪਰਟੀਕੁਲਰ ਤੁਸੀਂ ਕੋਈ ਕਲੈਰੀਫਿਕੇਸ਼ਨ ਚਾਹੁੰਦੇ ਜਿਹੜੇ ਮੈਂ ਕੁਇਕਲੀ ਆਨਸਰ ਕਰ ਸਕਾਂ ਤਾਂ ਜ਼ਰੂਰ ਜੀ ਮੈਨੂੰ ਦੱਸੋ ਮੈਸੇਜ ਵਿੱਚ ਲਿਖ ਕੇ ਤਾਂ ਆਪਾਂ ਤੁਹਾਡਾ ਆਨਸਰ ਕਰ ਦਾਂਗੇ
ਜੀ ਮਹਾਵੀਰ ਸਿੰਘ ਦਵਾਨ ਕਰ ਰਹੇ ਨੇ ਅਗਲਾ ਸਵਾਲ ਸਤਿ ਸ਼੍ਰੀ ਅਕਾਲ ਬੁਲਾਈਏ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਵਟਸ ਰਿਕੁਆਇਰਮੈਂਟ ਫਾਰ ਰਜਿਸਟਰ ਨਰਸ ਇਨ ਸਾਊਥ ਆਸਟ੍ਰੇਲੀਆ ਫਾਰ 491 ਆਪਾਂ ਪਹਿਲਾਂ ਜਦੋਂ ਇੱਕ ਪ੍ਰੋਗਰਾਮ ਕੀਤਾ ਸੀ ਮੇਰਾ ਖਿਆਲ ਉਹਦੇ ਵਿੱਚ ਕਾਫੀ ਕੁਛ
ਦੇਖੋ ਜਿਹੜੀਆਂ ਸਾਊਥ ਆਸਟ੍ਰੇਲੀਆ ਦੀਆਂ ਰਿਕੁਆਇਰਮੈਂਟਸ ਨੇ ਉਹ ਇਹੀ ਨੇ ਕਿ ਮੋਸਟਲੀ 5 ਈਅਰਸ ਦਾ ਐਕਸਪੀਰੀਅੰਸ ਕਹਿ ਰਹੇ ਨੇ ਉਹ ਨਰਸਿਸ ਲਈ ਬਟ ਅਗੇਨ ਦ ਕੁਐਸਚਨ ਇਜ਼ ਕਿ ਤੁਸੀਂ ਸਾਊਥ ਆਸਟ੍ਰੇਲੀਆ ਦੇ ਗ੍ਰੈਜੂਏਟ ਹੋ ਤੁਸੀਂ ਉੱਥੇ ਕੰਮ ਕਰ ਰਹੇ ਹੋ ਕਿ ਨਹੀਂ ਤੁਸੀਂ ਕਿੱਥੇ ਰਹਿ ਰਹੇ ਹੋ ਤੁਸੀਂ ਆਫਸ਼ੋਰ ਐਪਲੀਕੈਂਟ ਹੋ ਬਿਕੋਜ਼ ਉਹਨਾਂ ਦਾ ਕ੍ਰਾਈਟੀਰੀਆ ਬਹੁਤ ਕਨਵਲੂਟਿਡ ਆ ਇਟਸ ਨਾਟ ਕਿ ਸਮਥਿੰਗ ਸਟ੍ਰੇਟ ਵੀ ਇੱਕ ਓਕੂਪੇਸ਼ਨ ਹੈ ਇਹਦੇ ਲਈ ਆਹ ਕ੍ਰਾਈਟੀਰੀਆ ਇਹ ਇਸ ਤਰੀਕੇ ਨਾਲ ਨਹੀਂ ਹੈਗਾ ਸਾਊਥ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਲਈ ਤੁਹਾਡਾ ਪੂਰਾ ਸਾਰਾ ਕੇਸ ਸਾਡੇ ਸਾਹਮਣੇ ਹੋਣਾ ਚਾਹੀਦਾ ਬਿਫੋਰ ਐਕਚੁਲੀ ਆਨਸਰ ਯੂ ਦਿਸ ਕੁਐਸਚਨ
ਜੀ ਤੇ ਅਗਲਾ ਸਵਾਲ ਇਧਰੋਂ ਲੈਂਦੇ ਹਾਂ ਜੀ ਟੈਲੀਗ੍ਰਾਮ ਦੇ ਜ਼ਰੀਏ ਵਿਕਰਮ ਜੀ ਕਰ ਰਹੇ ਨੇ ਇਹਨਾਂ ਨੇ ਪੁੱਛਿਆ ਕਹਿੰਦੇ ਮੈਮ ਮੈਂ ਮੇਰੀ ਬੈਚਲਰ ਆਫ ਆਰਟਸ ਬੈਕ ਇਨ ਇੰਡੀਆ ਤੋਂ ਆ 4 ਈਅਰ ਫੁੱਲ ਟਾਈਮ ਵਰਕ ਐਕਸਪੀਰੀਅੰਸ ਇਨ ਫਰੂਟ ਫਾਰਮ ਇਨ ਆਸਟ੍ਰੇਲੀਆ If I get my skill assessment for fruit grower from VET, can I apply for 491 in Victoria with job offer letter or Australian study in required for 491?
Nahin, 491 liya hai ji, koi requirement nahi hai ji, simply job offer requirement hai.
Ji. Te agla sawal sanu email de zariye kita ji, Nidhi Mehta. ਇਹਨਾਂ ਨੇ ਪੁੱਛਿਆ ਕਹਿੰਦੇ ਮੈਮ ਆਈ ਆਲਰੇਡੀ ਲੋਸਟ PR ਐਂਡ ਆਈ ਅਪਲੋਡਡ ਦ ਆਈਲਟਸ ਸਕੋਰ ਆਫ 4 ਬੈਂਡ ਫਾਰ ਮਾਈ ਸਪਾਊਸ ਫੰਕਸ਼ਨਲ ਇੰਗਲਿਸ਼ ਐਲੀਜੀਬਿਲਿਟੀ
ਫੰਕਸ਼ਨ ਲਈ ਆਈ ਥਿੰਕ 4.5 ਚਾਹੀਦੇ ਨੇ ਓਵਰਆਲ which is not equivalent to 4.5, then we upload the cover letter that we willing to pay the fees. Now they assigned the case officer and after initial assessment case.
ਹਾਂਜੀ ਪੇ ਕਰਨੇ ਪੈਣਗੇ ਜੀ $5,000 ਆਪਣੇ ਆਪ ਮੰਗਣਗੇ ਤੁਹਾਨੂੰ ਇਨਵਾਈਸ ਭੇਜਣਗੇ
ਜੀ। ਅਗਲਾ ਸਵਾਲ ਮਨੀ ਵੜੈਚ ਕਰ ਰਹੇ ਨੇ, ਉਹਨਾਂ ਦਾ ਸਵਾਲ ਲੈਣ ਤੋਂ ਪਹਿਲਾਂ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰ ਲੈਂਦੇ ਹਾਂ 960 ਤੋਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਮ ਜੀ, ਕਸ਼ਮੀਰ ਸਿੰਘ ਬੋਲਦਾ ਮੈਮ।
ਹਾਂਜੀ ਕਸ਼ਮੀਰ ਜੀ,
ਮੈਮ ਪਿਛਲੇ 2 ਵੀਕਾਂ ਤੋਂ ਤੁਹਾਡੇ ਪ੍ਰੋਗਰਾਮ ਦੀ ਵੇਟ ਕਰਦੇ ਪਏ ਸੀਗੇ ਤੇ ਪਤਾ ਲੱਗਿਆ ਸੀਗਾ ਪਿਛਲੇ ਮੰਗਲਵਾਰ ਕੀ ਟੈਕਨੀਕਲ ਪ੍ਰੋਬਲਮ ਕਰਕੇ ਪ੍ਰੋਗਰਾਮ ਨਹੀਂ ਹੋ ਪਾ ਰਿਹਾ
ਜੀ, ਮਾਫੀ ਚਾਹੁੰਦੇ
ਹਾਂ
ਜੀ।
ਨਾ ਜੀ ਮਿਹਰਬਾਨੀ ਤੁਹਾਡੀ
ਜੀ।
ਤੇ ਮੈਮ ਮੋਟਰ ਮਕੈਨਿਕ ਦੀ ਆਕੂਪੇਸ਼ਨ ਨਿਊ ਸਾਊਥ ਵੇਲਸ ਵਿੱਚ ਰਹਿ ਰਹੇ ਤੇ ਇਨੀਸ਼ੀਅਲ ਸਬਮਿਸ਼ਨ ਕੀਤੀ ਸੀਗੀ 26th October ਤੇ ਸਭ ਲਾਸਟ ਅਪਡੇਟ ਹੋਈ ਆ 11th December ਤੇ 85 ਪੁਆਇੰਟ ਆ ਤੇ ਵੀਜ਼ਾ ਮੇਰਾ ਫਿਨਿਸ਼ ਹੋ ਰਿਹਾ 28th March
ਨਿਊ ਸਾਊਥ ਵੇਲਸ ਵਿੱਚ ਜੋਬ ਰੈਡੀ ਕੀਤਾ ਤੇ ਨਿਊ ਸਾਊਥ ਵੇਲਸ ਵਿੱਚ ਹੀ ਪੜੇ ਹੋ?
ਨਹੀਂ ਨਹੀਂ ਮਸਾਂ ਹੋਈ ਕੀਤਾ ਨਹੀਂ ਵਿਕਟੋਰੀਆ ਜੇ, ਬਟ ਹੁਣ ਮੈਂ ਮੂਵ ਹੋਇਆ ਤੇ ਮੈਨੂੰ 2 ਵੀਕ ਹੋਇਆ ਮੂਵ ਹੋਇਆ।
ਦੇਖੋ ਉਹਦੇ ਬਾਰੇ ਆਪਾਂ ਨੂੰ ਹਜੇ ਕੁਛ ਨੀ ਪਤਾ, ਐਸ ਆਈ ਸੈਡ ਕਿ ਉਹਨਾਂ ਦਾ ਨਵਾਂ ਕ੍ਰਾਈਟੀਰੀਆ ਕੀ ਹੋਏਗਾ। ਸੋ ਉਹਨਾਂ ਦਾ ਨਵਾਂ ਕ੍ਰਾਈਟੀਰੀਆ ਇਹ ਵੀ ਹੋ ਸਕਦਾ ਕਿ 12 ਮੰਥ ਦਾ ਵਰਕ ਐਕਸਪੀਰੀਅੰਸ ਚਾਹੀਦਾ ਵਾ ਮੋਟਰ ਮਕੈਨਿਕ ਦਾ ਨਿਊ ਸਾਊਥ ਵੇਲਸ ਦੇ ਵਿੱਚ।
ਓਕੇ
ਠੀਕ ਹੈ ਜੀ। ਸੋ
ਫਿਰ ਵੇਟ ਕਰਨਾ ਫਾਇਦਾ ਨਹੀਂ ਨਾ ਕਿ ਮੈਂ ਜਾਂ ਫਿਰ ਮੈਂ 491 ਦੀ ਤਿਆਰੀ ਕਰ ਲਵਾਂ?
ਤਿਆਰੀ ਕੋਈ ਨਾ ਕੋਈ ਤਾਂ ਰੱਖਣੀ ਪੈਣੀ ਹੈ ਤੁਹਾਨੂੰ, ਕਿਉਂਕਿ 491 ਦੀ ਵੀ ਤਿਆਰੀ ਆਏ ਤਾਂ ਹੋਣੀ ਨਹੀਂ। 491 ਦੀ ਤਿਆਰੀ ਵੀ 12 ਮੰਥ ਐਕਸਪੀਰੀਅੰਸ ਚਾਹੀਦਾ ਰੀਜਨਲ ਏਰੀਆ ਚ। ਪਰ ਹਾਂ ਜੇ ਤੁਹਾਡਾ ਤੁਸੀਂ 12 ਮੰਥ ਐਕਸਪੀਰੀਅੰਸ ਨਿਊ ਸਾਊਥ ਵੇਲਸ ਦੇ ਰੀਜਨਲ ਚ ਕਰ ਰਹੇ ਹੋ, ਉਹ ਤੁਹਾਡਾ ਦੋਵੇਂ ਥਾਵਾਂ ਤੇ ਕੰਮ ਆ ਸਕਦਾ, 190 ਲਈ ਵੀ 491 ਲਈ ਵੀ।
ਨਹੀਂ ਨਾ 491 ਪਾਣ ਵਾਸਤੇ ਵੀ ਰੀਜਨਲ ਐਕਸਪੀਰੀਅੰਸ ਚਾਹੀਦਾ ਹੈ।
ਬਿਲਕੁਲ ਜੀ, ਉਹਨਾਂ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰੋ
ਡੈਜ਼ਿਗਨੇਟਡ। ਨਹੀਂ ਵਿਕਟੋਰੀਆ ਚ ਪਾਵਾਂ ਜੀ।
ਅੱਛਾ ਵਿਕਟੋਰੀਆ ਲਈ ਤਾਂ ਜੌਬ ਆਫਰ ਚਾਹੀਦੀ ਹੈ ਜੀ।
ਓਕੇ
ਹਾਂਜੀ, ਉਹ ਤਾਂ ਐਜ਼ ਆਫ ਟੂਡੇ ਓਪਨ ਹੈ ਤੇ ਕਿੰਨੀ ਦੇਰ ਤੱਕ ਖੁੱਲਾ ਰਹੇਗਾ ਵੀ ਡੋਨਟ ਨੋ। ਤੇ ਹਾਂ ਫਿਰ ਉਸ ਪਰਸਪੈਕਟਿਵ ਨਾਲ ਦੇਖੀਏ ਤਾਂ 12 ਮਹੀਨੇ ਵੇਟ ਕਰਨ ਦੀ ਬਜਾਏ ਤਾਂ ਵਿਕਟੋਰੀਆ ਇਜ਼ ਅ ਬੈਟਰ ਆਪਸ਼ਨ ਅੱਜ ਦੀ ਤਰੀਕ ਚ। ਕੁਛ ਇਨਵੀਟੇਸ਼ਨ ਰਾਊਂਡਸ ਹੋਏ ਨੇ ਦਸੰਬਰ ਦੇ ਸਟਾਰਟਿੰਗ ਦੇ ਵਿੱਚ, ਬਟ ਹੁਣ ਉਹ ਫਰਦਰ ਹੋਰ ਇੱਕ ਅੱਧਾ ਇਨਵੀਟੇਸ਼ਨ ਰਾਊਂਡ ਕੱਢਦੇ ਨੇ ਕਿ ਨਹੀਂ ਕੱਢਦੇ, ਦੈਟਸ ਅ ਕੁਐਸਚਨ ਮਾਰਕ। ਠੀਕ ਹੈ ਜੀ,
ਥੈਂਕ ਯੂ ਜੀ। ਅਗਲਾ ਸਵਾਲ ਮਨੀ ਵੜੈਚ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਈਏ ਪਹਿਲਾਂ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਆਈ ਅਪਲਾਈਡ 189 ਵੀਜ਼ਾ ਸਟਿਲ ਔਨ ਸਟੂਡੈਂਟ ਵੀਜ਼ਾ, ਕੈਨ ਆਈ ਡੂ ਫੁੱਲ ਟਾਈਮ ਵਰਕ ਆਫਟਰ ਮਾਈ COE ਫਿਨਿਸ਼ ਔਰ ਵੈਨ ਆਈ ਵਿਲ ਬੀ ਔਨ ਬ੍ਰਿਜਿੰਗ?
ਦੇਖੋ ਇਹ ਕੁਐਸਚਨ ਜਿਹੜਾ ਨਾ ਇਹਦਾ ਕੋਈ ਸਿੱਧਾ ਸਿੱਧਾ ਆਂਸਰ ਨਹੀਂ ਹੈਗਾ, ਪਰ ਹਾਂ ਜੇ ਮੈਂ ਕੁਇਕਲੀ ਦੱਸ ਦਿੰਦੀ ਹਾਂ, ਜੇ ਤੁਹਾਡਾ ਜਿਹੜਾ ਸਟੂਡੈਂਟ ਵੀਜ਼ੇ ਤੇ ਤੁਸੀਂ ਹੈਗੇ ਹੋ ਤੇ ਜਿਹੜੀ ਸਟੱਡੀ ਕੀਤੀ ਆ, ਜੇ ਉਸੇ ਸਟੱਡੀ ਵਿੱਚ ਤੁਸੀਂ ਸਟੂਡੈਂਟ ਵੀਜ਼ਾ ਮੰਗਿਆ ਸੀ ਤੇ ਉਹੀ ਪਰਟੀਕੁਲਰ ਸਟੱਡੀ ਤੁਸੀਂ ਫਿਨਿਸ਼ ਕਰ ਦਿੱਤੀ ਆ ਤੇ ਉਸ ਤੋਂ ਬਾਅਦ ਕੋਈ ਹੋਰ ਸਟੱਡੀ ਨਹੀਂ ਹੈਗੀ ਹੈ ਨਾ ਵੀ, ਤੇ ਤੁਹਾਡਾ ਤਾਂ ਫਿਰ ਤੁਹਾਡੇ ਵਰਕ ਰਾਈਟਸ ਫੁੱਲ ਸ਼ੁਰੂ ਹੋ ਜਾਂਦੇ ਨੇ ਸਟੱਡੀ ਫਿਨਿਸ਼ ਹੋਣ ਤੋਂ ਬਾਅਦ
ਜੀ।
ਬਟ ਅਗੇਨ ਇਹ ਮੈਂ ਇੱਕ ਜਨਰਲ ਐਗਜ਼ਾਮਪਲ ਦਿੱਤੀ ਆ, ਆਈ ਡੋਂਟ ਨੋ ਯੋਰ ਪਰਸਨਲ ਸਰਕਮਸਟਾਂਸਿਸ, ਇਹ ਤੁਹਾਨੂੰ ਦੇਖਣਾ ਪਊਗਾ ਸਾਰਾ ਆਪਣਾ ਕੇਸ ਬਿਫੋਰ ਯੂ ਮੇਕ ਦ ਡਿਸੀਜਨ ਕਿ ਹਾਂ ਮੇਰੇ ਫੁੱਲ ਵਰਕ ਰਾਈਟਸ ਹੈਗੇ ਨੇ ਕਿ ਨਹੀਂ ਹੈਗੇ
ਜੀ। ਤੇ ਅਗਲਾ ਸਵਾਲ ਕਰ ਰਹੇ ਨੇ ਜੀ ਸ਼੍ਰਿਤੀ ਆਚਾਰਿਆ ਕੌਰ ਗੁਰਪ੍ਰੀਤ ਤੇ ਸਚਿਨ ਧਵਾਨ, ਬਹੁਤ ਸਾਰੇ ਦੋਸਤਾਂ ਦੀ ਜਿਹੜੀ ਨਾ ਇਨਕੁਆਇਰੀ ਤਸਮੈਨੀਆਂ ਨੂੰ ਲੈ ਕੇ ਆਈ ਹੈ।
ਇੱਕ ਚੀਜ਼ ਯਾਦ ਰੱਖੋ, ਜਿਹੜੇ ਵੀ ਭੈਣ ਭਰਾ ਹੁਣ ਜਿਹੜੇ ਇੱਕ ਵੀਰ ਨੇ ਦੱਸਿਆ ਸੀਗਾ ਕਿ ਤਸਮੀਨੀਆਂ ਵਿੱਚ ਰਿਫਿਊਜ਼ਲਸ ਆ ਰਹੀਆਂ ਨੇ ਟੈਕਸੀ ਡਰਾਈਵਰ ਜਿਨ੍ਹਾਂ ਨੇ ਟੈਕਸੀ ਚਲਾਈ ਆ
ਜੀ।
ਦੇਖੋ ਮੈਂ ਉਸ ਟਾਈਮ ਤੇ ਵੀ ਕਿਹਾ ਗਾ ਕਿ ਮੈਂ ਆਪਣੇ ਕਲਾਇੰਟਸ ਨੂੰ ਜਾਂ ਫਿਰ ਜਿਹੜਾ ਵੀ ਮੇਰੇ ਕੋਲ ਪੁੱਛਣ ਆਇਆ ਸਲਾਹ ਲੈਣ ਆਇਆ ਤਸਮੀਨੀਆਂ ਬਾਰੇ ਪਰਟੀਕੁਲਰਲੀ, ਉਹਨਾਂ ਨੂੰ ਮੈਂ ਇਹ ਗੱਲ ਸਮਝਾਈ ਹੈ ਕਿ ਸਟਿਕ ਟੂ ਸਕਿੱਲ ਲੈਵਲ 1, 2, 3। ਹੁਣ ਜੇ ਤੁਸੀਂ ਸਟਿਕ ਨਹੀਂ ਕੀਤੇ ਹੈਗੇ ਸਕਿੱਲ ਲੈਵਲ 1, 2, 3 ਨੂੰ ਤੇ ਇਕੱਲੀ ਟੈਕਸੀ ਦੇ ਸਿਰ ਤੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਤਸਮੀਨੀਆਂ ਕੁਛ ਦੇ ਦੇਵੇ ਤੇ ਇਟਸ ਨੋਟ ਗੋਨਾ ਹੈਪਨ। ਹੁਣ ਜਿਹੜੀਆਂ ਰਿਫਿਊਜ਼ਲਸ ਆ ਰਹੀਆਂ ਨੇ ਆਪਾਂ ਨੂੰ ਉਹਨਾਂ ਦੇ ਫੈਕਟਸ ਨਹੀਂ ਪਤਾ ਹੈਗੇ
ਜੀ,
ਠੀਕ ਹੈ। ਜਦੋਂ ਵੀ ਕਿਸੇ ਕੇਸ ਦੀ ਕੋਈ ਰਿਫਿਊਜ਼ਲ ਆਉਂਦੀ ਹੈ, ਸਿਰਫ ਇਹ ਸੋਚ ਕੇ ਵੀ ਰਿਫਿਊਜ਼ਲਸ ਆ ਰਹੀਆਂ ਨੇ ਤੁਹਾਡੀ ਡਿਸੀਜਨ ਮੇਕਿੰਗ, ਮਤਲਬ ਕਿ ਡਿਸੀਜਨ ਮੇਕਿੰਗ ਉਸ ਚੀਜ਼ ਤੇ ਬੇਸ ਕਰਨੀ ਇਜ਼ ਨਾਟ ਦਾ ਰਾਈਟ ਥਿੰਗ
ਜੀ,
ਬਿਕੋਜ਼ ਯੂ ਡੋਂਟ ਨੋ ਕਿ ਉਹ ਪਰਟੀਕੁਲਰ ਕੇਸ ਦੇ ਵਿੱਚ ਜਿਹਦੀ ਰਿਫਿਊਜ਼ਲ ਆਈ ਹੈ ਕੀ ਗੱਲ ਹੋਈ ਹੈ। ਸੋ ਕਿਉਂਕਿ ਉਹਨਾਂ ਨੇ ਕਲੀਅਰਲੀ ਪਿਛਲੇ ਸਾਲ ਤੋਂ ਇਹੀ ਇੰਸਟਰਕਸ਼ਨਸ ਨੇ ਵੀ ਸਕਿੱਲ ਲੈਵਲ 1-2-3 ਵਾਲਿਆਂ ਨੂੰ ਦੇਣੇ ਆ ਅਸੀਂ
ਜੀ,
ਵੀ ਜਿਹਨਾਂ ਨੂੰ ਕੋਈ ਐਡੀਸ਼ਨਲ ਰਿਕੁਆਇਰਮੈਂਟਸ ਦੀ ਲੋੜ ਨਹੀਂ। ਜੇ ਸਕਿੱਲ ਲੈਵਲ 4 and 5 ਆ ਤਾਂ ਉਹਨਾਂ ਨੂੰ ਐਡੀਸ਼ਨਲ ਰਿਕੁਆਇਰਮੈਂਟਸ ਦੀ ਲੋੜ ਆ।
ਬਿਲਕੁਲ,
ਵੀ ਇੰਪਲੋਇਰ ਨੂੰ ਐਡੀਸ਼ਨਲ ਐਵੀਡੈਂਸ ਦੇਣੇ ਪੈਣਗੇ ਵੀ ਇਹੀ ਬੰਦਾ ਕਿਉਂ ਇਹ ਜੋਬ ਕਰ ਰਿਹਾ
ਜੀ ਜੀ।
ਸੋ ਉਸ ਪਰਸਪੈਕਟਿਵ ਨਾਲ ਦੇਖੀਏ ਤਾਂ ਮੇਰੇ ਖਿਆਲ ਚ ਇਹੀ, ਮੇਰੇ ਖਿਆਲ ਚ ਕੋਈ ਇੱਕ ਭੈਣ ਵੀਰ ਨੇ ਲਿਖਿਆ ਹੋਇਆ ਸੀਗਾ ਕਿ ਥੋੜਾ ਜਿਹਾ ਤਸਮੀਰੀਆਂ ਬਾਰੇ ਬੋਲੋ, ਮੇਰੇ ਖਿਆਲ ਚ ਇਸੇ
ਹੋਰ ਵੀ ਬਹੁਤ ਸਾਰੇ
ਕਹਿ ਰਹੇ ਨੇ
ਜੀ ਜੀ, ਬਹੁਤ ਸਾਰੇ
ਜਿਹੜੇ ਭੈਣ ਭਰਾਵਾਂ ਦਾ ਵੀ ਇਹ ਕੁਐਸਚਨ ਆ ਤਾਂ ਮੈਂ ਉਹਨਾਂ ਨੂੰ ਇਹੀ ਆਨਸਰ ਦਊਂਗੀ। ਤੇ ਬਾਕੀ ਇੱਕ ਚੀਜ਼ ਹੋਰ ਜਿਹੜੀ ਧਿਆਨ ਦੇਣ ਯੋਗ ਹੈ ਉਹ ਇਹੀ ਹੈ ਕਿ ਤਸਮੀਰੀਆਂ ਦੇ ਨੋਮੀਨੇਸ਼ਨ ਲਿਮਿਟਿਡ ਨੇ। ਹੁਣ ਆਪਣੇ ਕੋਲ 16,000 ਪਲੇਸਿਸ ਨੇ 4-9-1 ਦੀਆਂ
ਜੀ,
ਤੇ ਉਹਨਾਂ ਕੋਲ ਜਿਹੜਾ ਕੋਟਾ ਹੈ ਵੱਧ ਤੋਂ ਵੱਧ ਆਈ ਥਿੰਕ 2,000-1,500 or 2,000 ਹੁੰਦਾ। ਸੋ ਉਸ ਪਰਸਪੈਕਟਿਵ ਨਾਲ ਦੇਖੀਏ ਤਾਂ ਉਹਨਾਂ ਨੇ ਹੁਣ ਸਾਰਿਆਂ ਨੂੰ ਤਾਂ ਵੀਜ਼ੇ ਦੇਣੇ ਨਹੀਂ ਹੈਗੇ।
ਬਿਲਕੁਲ,
ਸੋ ਯੂ ਹੈਵ ਟੂ ਸਟੈਂਡ ਆਊਟ ਫਰੋਮ ਦਾ ਕਰਾਊਡ, ਜਿਹੜਾ ਤੁਹਾਡਾ ਕੇਸ ਆ ਥੋੜਾ ਜਿਹਾ ਡਿਫਰੈਂਟ ਹੋਣਾ ਚਾਹੀਦਾ
ਜੀ।
ਮੈਂ ਅਕਸਰ ਇਹੀ ਕਹਿੰਦੀ ਹਾਂ ਕਿ ਆਪਣੇ ਪੁਆਇੰਟਸ ਤੇ ਕੰਸਨਟ੍ਰੇਟ ਕਰੋ, ਜੇ ਤੁਸੀਂ ਜਾ ਰਹੇ ਹੋ ਓਰੀਜਨਲ ਵਿੱਚ ਮੂਵ ਵੀ ਕਰ ਰਹੇ ਹੋ, ਜੋਬਸ ਜਿਹੜੀਆਂ ਨੇ ਥੋੜੀ ਜਿਹੀ ਬੈਟਰ ਫੀਲਡ ਚ ਕਰੋ, ਸਕਿੱਲ ਲੈਵਲ 1-2-3 ਨੂੰ ਸਟਿਕ ਕਰਨ ਦੀ ਕੋਸ਼ਿਸ਼ ਕਰੋ। ਤੇ ਮੇਨਲੀ ਜੇ ਵੈਸੇ ਸਟੱਡੀ ਵਾਲੀ ਆਪਸ਼ਨ ਚ ਜਾ ਰਹੇ ਹੋ ਤਾਂ ਤੁਹਾਡੇ ਕੋਈ ਪ੍ਰੋਬਲਮ ਆਉਣੀ ਨਹੀਂ ਚਾਹੀਦੀ। ਬਾਕੀ ਅਗੇਨ ਕਮਿੰਗ ਬੈਕ ਟੂ ਵੀ ਹੁਣ ਜੇ ਅਕਾਊਂਟੈਂਟਸ ਦੀਆਂ ਉਹਨਾਂ ਕੋਲ 1,000 ਫਾਈਲਾਂ ਲੌਜ ਹੋ ਗਈਆਂ ਨੇ ਤੇ ਸਾਰੇ ਅਕਾਊਂਟੈਂਟਸ ਨੂੰ ਤਾਂ ਦੇਣ ਨਹੀਂ ਲੱਗੇ ਹੈਗੇ।
ਬਿਲਕੁਲ,
ਸੋ ਕੋਈ ਨਾ ਕੋਈ ਤੁਹਾਨੂੰ ਕੁਛ ਨਾ ਕੁਛ ਬੈਕਅਪ ਲੈ ਕੇ ਚੱਲਣਾ ਪਏਗਾ ਉਸ ਕੇਸ ਦੇ
ਜੀ। ਸਚਿਨ ਦੁਆਨ ਹੋਰਾਂ ਦਾ ਸਵਾਲ ਹੈ, ਇਹ ਕਹਿੰਦੇ ਆਈ ਐਮ ਅ ਰਜਿਸਟਰਡ ਨਰਸ ਐਂਡ ਡੂਇੰਗ MBA ਹੈਲਥ ਸਰਵਿਸਿਜ਼ ਮੈਨੇਜਮੈਂਟ ਦੇ ਵਿੱਚ ਸਾਊਥ ਆਸਟ੍ਰੇਲੀਆ ਦੇ ਵਿੱਚ ਕਰ ਰਹੇ ਨੇ, ਕੈਨ ਆਈ ਅਪਲਾਈ ਫਾਰ 491 ਇਨ ਸਾਊਥ ਆਸਟ੍ਰੇਲੀਆ?
ਆਈ ਥਿੰਕ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੇ ਗ੍ਰੈਜੂਏਟ ਆਫ ਸਾਊਥ ਆਸਟ੍ਰੇਲੀਆ ਕੈਟੇਗਰੀ ਤੁਸੀਂ ਟਾਰਗੇਟ ਕਰ ਰਹੇ ਹੋ
ਜੀ,
ਤਾਂ ਮੈਂ ਬਟ ਇਹ ਜ਼ਰੂਰ ਕਹੂੰਗੀ ਕਿ ਜੇ ਤੁਸੀਂ ਰਜਿਸਟਰ ਨਰਸ ਹੋ ਪਲੀਜ਼ ਆਪਣੀ ਫੀਲਡ ਦੇ ਵਿੱਚ ਜ਼ਰੂਰ ਕੰਮ ਕਰੋ, ਕਿਉਂਕਿ ਇਹ ਇੱਕ ਮੇਜਰ ਫੈਕਟਰ ਹੋਏਗਾ ਜਿਹੜਾ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਜੇ ਕੁਛ ਚੇਂਜਸ ਆਉਂਦੇ ਨੇ ਬਚਾ ਪਾਏਗਾ
ਜੀ। ਤਾਂ ਅੱਜ ਸਿੱਧੂ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਮੈਮ ਪਲੀਜ਼ ਐਕਸਪਲੇਨ ਵਿਚ ਟ੍ਰੇਡ ਕੋਰਸ ਆਊਟ ਫਰੋਮ MLTSL ਲਿਸਟ।
ਦੇਖੋ ਇਹਦੇ ਰਿਗਾਰਡਿੰਗ ਮੈਂ ਤੁਹਾਨੂੰ ਹੁਣੇ ਮੈਂ ਕਿਹਾ ਵੀ ਸੀਗਾ ਕਿ ਆਈ ਐਮ ਗੋਇੰਗ ਟੂ ਪੋਸਟ ਵੀਡੀਓ, ਤੇ ਉਹਦੇ ਵਿੱਚ ਜ਼ਰੂਰ ਮੈਂ ਐਕਸਪਲੇਨ ਕਰਾਂਗੀ
ਜੀ
ਕਿ ਕਿਹੜਾ ਕਿਹੜੇ ਕੋਰਸ ਦਾ ਕੀ ਹੋ ਰਿਹਾ। ਇਹਦੇ ਵਿੱਚ ਥੋੜਾ ਜਿਹਾ ਮੈਂ ਦੱਸਦਾ ਕਿ ਪੇਂਟਿੰਗ ਵਗੈਰਾ ਜਿਹੜੀ ਆ ਉਹ ਫਲੈਗਡ ਹੈ
ਜੀ। ਕਾਲਰ ਬਣੇ ਹੋਏ ਨੇ ਸਾਡੇ ਨਾਲ 459 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੇਰਾ ਨਾਮ ਕਿਰਨ, ਮੈਂ ਐਗਲਰ ਤੋਂ ਬੋਲ ਰਹੀ
ਹਾਂ ਜੀ। ਕਿਰਨ ਜੀ,
ਮੈਮ ਮੇਰੇ ਐਕਚੁਲੀ ਦੋ ਸਵਾਲ ਸੀਗੇ, ਇਸ ਚੀਜ਼ ਮੈਂ ਤੁਹਾਨੂੰ ਜ਼ਿਆਦਾ ਟਾਈਮ ਨਾ ਆਵਾਂ। ਪਹਿਲਾ ਸੀਗਾ ਕਿ ਆਪਾਂ ਸਾਊਥ ਆਸਟ੍ਰੇਲੀਆ ਤੋਂ ਐਜ਼ ਅ ਸ਼ੈਫ ਜੋਬ ਰੈਡੀ ਦਾ ਲਾਸਟ ਵੀਕ ਹੀ ਅਸੈਸਮੈਂਟ ਹੋਈ ਹੈ ਆਪਣੀ, ਤੋਂ ਹੋਪਿੰਗ ਫੋਰ ਪੋਜ਼ਿਟਿਵ ਰਿਜ਼ਲਟ, ਤਾਂ ਰਾਈਟ ਨਾਓ 55 ਪੁਆਇੰਟਸ ਨੇ, ਬਟ ਐਟ ਦਾ ਸੇਮ ਟਾਈਮ ਮੇਰਾ ਇਹ ਹੈ ਕਿ ਮਤਲਬ ਅਸੀਂ 2009 ਤੋਂ ਰਹਿ ਰਹੇ ਹਾਂ ਐਡਲੇਡ ਚ, ਤੇ ਅਸੀਂ ਮਤਲਬ ਲੌਂਗ ਟਰਮ ਰੈਜੀਡੈਂਟ ਵਾਲੀ ਜਿਹੜੀ ਕੈਟੇਗਰੀ ਉਹਦੇ ਅੰਡਰ ਫਾਲ ਕਰਕੇ ਮਤਲਬ 190 ਨੂੰ ਟਾਰਗੇਟ ਕਰ ਸਕਦੇ ਇੰਨੇ ਪੁਆਇੰਟਸ ਤੇ, ਜਾਂ ਫਿਰ ਸਾਨੂੰ ਪੁਆਇੰਟਸ ਇਨਕਰੀਜ਼ ਕਰਨ ਦੀ ਜ਼ਰੂਰਤ ਹੈ?
ਦੇਖੋ ਲੌਂਗ ਟਰਮ ਜਿਹੜੀ ਰੈਜੀਡੈਂਟ ਵਾਲੀ ਕੈਟੇਗਰੀ ਆ ਉਹਦੇ ਵਿੱਚ ਆਈ ਡੋਂਟ ਥਿੰਕ ਸੋ ਕਿ ਤੁਹਾਨੂੰ 190 ਮਿਲੇਗਾ, ਉਹਦੇ ਵਿੱਚ ਆਈ ਥਿੰਕ 491 ਹੀ ਦੇਣਗੇ। ਬਾਕੀ ਰਹੀ ਗੱਲ ਜੇ ਤੁਹਾਡੇ
ਕੋਲ, ਮੈਂ ਆਪਣੀ ਨੋਮੀਨੇਟਡ ਫੀਲਡ ਚ ਐਜ਼ ਅ ਸ਼ੈਫ ਕੰਮ ਵੀ ਕਰ ਰਹੀ ਹਾਂ ਸਾਲ ਤੋਂ ਜ਼ਿਆਦਾ, ਮਤਲਬ
ਬਟ ਅਗੇਨ ਦੇਰ ਆਰ ਨੰਬਰ ਆਫ ਫੈਕਟਰਸ ਨਾ, ਕਿਉਂਕਿ ਆਈ ਡੋਂਟ ਥਿੰਕ ਸੋ ਕਿ 190 ਉਹ ਵੈਸੇ ਵੀ ਦੇ ਰਹੇ ਨੇ ਇਸ ਟਾਈਮ ਤੇ ਕਿ ਨਹੀਂ ਦੇ ਰਹੇ, ਕਿਉਂਕਿ ਇਕੱਲਾ 491 ਹੀ ਦੇ ਰਹੇ ਨੇ। ਠੀਕ ਹੈ, ਸੋ ਇਟਸ ਅ ਕੁਐਸਚਨ ਮਾਰਕ, ਆਈ ਡੋਂਟ ਥਿੰਕ ਸੋ, ਮੈਨੂੰ ਥੋੜਾ ਚੈੱਕ ਕਰਨਾ ਪਏਗਾ। ਜਿੱਥੋਂ ਤੱਕ ਮੈਨੂੰ ਯਾਦ ਆ ਜਿਹੜੀ ਮੇਰੀ ਮੈਮਰੀ ਤੋਂ ਮੈਨੂੰ ਲੱਗ ਰਿਹਾ ਕਿ ਉਹਨਾਂ ਨੇ ਲਿਖਿਆ ਹੋਇਆ ਕਿ 491 ਦੇਣਗੇ ਉਹ, ਨਾਟ 190 ਭਾਵੇਂ ਤੁਸੀਂ, ਬਟ ਸਟਿਲ 190 ਓਪਨ ਹੀ
ਅੱਗੇ ਉਹਨਾਂ ਨੇ 491 ਓਨਲੀ ਲਿਖਿਆ ਹੋਇਆ। ਪਰ ਸੇਮ ਟਾਈਮ ਮੈਂ ਦੇਖ ਰਹੀ ਸੀਗੀ ਕਿ ਅਗਰ ਆਪਾਂ ਓਨਲੀ ਕੈਟੇਗਰੀ ਚ ਵੀ ਆਉਂਦੇ ਹਾਂ ਉਹ ਵੀ ਰਿਕੁਆਇਰਮੈਂਟ ਵੀ ਪੂਰੀ ਕਰਦੇ,
ਦੇਖੋ ਇਹਦੇ ਵਿੱਚ ਤੁਸੀਂ ਕਵਰ ਲੈਟਰ ਪਾ ਸਕਦੇ
ਹੋ, ਕਿ ਮੈਂ ਵੀ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਂ PTE ਦੀ ਤਿਆਰੀ ਕਰ ਰਹੀ ਹਾਂ, ਪਰ ਮੈਨੂੰ ਲੱਗਦਾ ਕਿ ਪੁਆਇੰਟਸ ਬਾਈ 10 or 20 ਹੋਰ ਇਨਕਰੀਜ਼ ਹੋ ਸਕਦੇ, ਬਟ ਜਸਟ ਡੋਨਟ ਵਾਂਟ ਟੂ ਵੇਸਟ ਟਾਈਮ।
ਦੇਖੋ ਜੇ ਵੇਸਟ ਨਹੀਂ ਕਰਨਾ ਚਾਹੁੰਦੇ ਤਾਂ 491 ਅਪਲਾਈ ਕਰ ਦੋ ਐਂਡ ਪੁੱਟ ਅ ਕਵਰ ਲੈਟਰ ਜਿਹਦੇ ਵਿੱਚ ਤੁਸੀਂ 190 ਰਿਕੁਐਸਟ ਕਰ ਸਕਦੇ।
ਓਕੇ, ਓਕੇ ਮੈਮ, ਸੈਕਿੰਡ ਕੁਐਸਚਨ ਇਹਨਾਂ ਰਿਲੇਟਡ ਸੀਗਾ ਕਿ ਜਿਵੇਂ ਅਸੀਂ ਐਮ ਆਰ ਟੀ ਤੇ ਰਹਿ ਕੇ ਜੋਬ ਆਲਰੇਡੀ ਕੰਪਲੀਟ ਕੀਤਾ, ਤੋਂ ਇੱਕ ਰਿਫਿਊਜ਼ਲ ਦੀ ਵਜ੍ਹਾ ਕਰਕੇ ਸਾਨੂੰ ਆਫਸ਼ੋਰ ਹੋਣਾ ਪਏਗਾ, ਹੈ ਨਾ? ਔਰ ਜਿਹੜੀ ਫੰਡਸ ਦੀ ਮਤਲਬ ਕਲੈਰੀਫਿਕੇਸ਼ਨ ਚਾਹੀਦੀ ਸੀਗੀ ਉਹਦੇ ਅੰਡਰ ਜਿਹੜਾ ਹੈਗਾ ਕਿ ਇਹਨਾਂ ਵੀਜ਼ਿਆਂ ਵਾਸਤੇ ਆਪਾਂ ਨੂੰ ਫੰਡਸ ਇੰਨੇ ਤੋਂ ਇੰਨੇ 20,000 ਤੋਂ 30,000
ਤੁਹਾਨੂੰ ਸ਼ੋ ਕਰਨੇ ਪੈਣਗੇ, ਤੁਸੀਂ ਤਾਂ ਲੌਂਗ ਟਰਮ ਰੈਜ਼ੀਡੈਂਟ ਹੋ ਸਾਊਥ ਆਸਟ੍ਰੇਲੀਆ ਦੇ, ਯੂ ਆਰ ਨਾਟ ਐਨ ਆਫਸ਼ੋਰ ਐਪਲੀਕੈਂਟ, ਠੀਕ ਹੈ ਜੀ?
ਓਕੇ, ਬੇਸ਼ੱਕ ਕੋਈ ਰਿਫਿਊਜ਼ਲ ਹੈ ਉਹਦੀ ਮਤਲਬ ਕੋਈ ਇਫੈਕਟ ਨਹੀਂ ਹੋਏਗਾ?
ਆਈ ਡੋਨਟ ਥਿੰਕ ਸੋ, ਤੁਹਾਡੇ ਕੇਸ ਚ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ।
ਥੈਂਕ ਯੂ ਸੋ ਮਚ ਮੈਮ।
ਹਾਂਜੀ ਹਾਂਜੀ,
ਥੈਂਕਸ ਕਿਰਨ।
ਬਾਕੀ ਮੈਮ ਆਪਾਂ ਸਾਊਥ ਆਸਟ੍ਰੇਲੀਆ ਦੀ ਵੀਡੀਓ ਲਈ ਵੇਟ ਕਰ ਰਹੇ ਸੀ, ਤੁਸੀਂ ਸ਼ਾਇਦ ਮੈਂਸ਼ਨ ਕੀਤਾ।
ਦੇਖੋ ਮੈਂ ਮੈਂਸ਼ਨ ਜ਼ਰੂਰ ਕੀਤਾ ਸੀ, ਕਈ ਵਾਰ ਬੜੀ ਪ੍ਰੋਬਲਮ ਹੋ ਜਾਂਦੀ ਹੈ ਕਿ ਟਾਈਮ ਦਾ ਸਾਨੂੰ ਬਹੁਤ ਚੱਕਰ ਪੈਂਦਾ ਵਾ, ਕਿਉਂਕਿ ਬੜੀ ਤੇਜ਼ੀ ਨਾਲ ਆਉਂਦੇ ਨੇ
ਸਾਰੇ ਕੰਮ ਛੱਡ ਕੇ, ਆਪਾਂ ਦੇਖ ਰਹੇ ਹੁੰਦੇ ਕਿ ਕੁਝ ਮਿਸ ਨਾ ਹੋ ਜਾਏ, ਇਵਨ ਦੋ ਆਈ ਵਾਸ ਡਰਾਈਵਿੰਗ ਐਂਡ ਥੋੜੀ ਓਵਰ ਸਪੀਡ ਕਰਕੇ ਘਰੇ ਪਹੁੰਚੀ ਕਿ
ਬਹੁਤ ਧੰਨਵਾਦ ਜੀ, ਕੋਈ ਗੱਲ ਨਹੀਂ, ਤੁਸੀਂ ਓਵਰ ਸਪੀਡਿੰਗ ਨਾ ਕਰੋ। ਹਾਂਜੀ ਹਾਂਜੀ, ਨਹੀਂ ਜਰੂਰ ਜੀ, ਕਿਉਂਕਿ ਹਾਂਜੀ ਹਾਂਜੀ, ਕੋਈ ਗੱਲ ਨੀ ਜੀ, ਚੰਗਾ,
ਸ਼ੁਕਰੀਆ ਕਿਰਨ ਜੀ।
ਦੇਖੋ ਮੈਂ ਇੱਥੇ ਦੱਸਦਾ ਕਿ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਵੀਡੀਓ ਪਾਵਾਂਗੇ, ਕਈ ਵਾਰ ਨਹੀਂ ਟਾਈਮ ਜਿਹੜਾ ਗਾ ਕਿ ਉਹ ਨਹੀਂ ਅਲਾਓ ਕਰਦਾ ਹੈਗਾ ਕਿ ਹਰੇਕ ਟੋਪਿਕ ਤੇ ਅਸੀਂ ਪਾ ਸਕੀਏ, ਬਟ ਮੇਰੀ ਕੋਸ਼ਿਸ਼ ਜ਼ਰੂਰ ਹੁੰਦੀ ਆ ਕਿ ਜਿਹੜੇ ਵੀ ਮੇਨ ਜਿਹੜੇ ਟੋਪਿਕਸ ਹੁੰਦੇ ਆ ਵੀ ਉਹਦੇ ਤੇ ਅਸੀਂ ਜ਼ਰੂਰ ਵੀਡੀਓ ਪੋਸਟ ਕਰੀਏ।
ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਆਪਣੇ ਰੇਡੀਓ ਦੀ ਆਵਾਜ਼ ਥੋੜੀ ਲੋ ਕਰ ਲੋ, ਕਿਉਂਕਿ ਆਵਾਜ਼ ਜਿਹੜੀ ਉਹ ਇੱਧਰ ਆ ਰਹੀ ਆ ਔਰ ਸਾਨੂੰ ਥੋੜੀ ਜਿਹੀ ਦਿੱਕਤ ਆਉਂਦੀ ਹੈ ਜੀ ਕਈ ਵਾਰ ਆਵਾਜ਼ ਸੁਣਨ ਦੇ ਵਿੱਚ। ਅਸੀਂ ਤੁਹਾਡੀ ਕਾਲ ਸ਼ਾਮਲ ਕਰਦੇ ਹਾਂ, ਉਸ ਤੋਂ ਪਹਿਲਾਂ ਦੋ ਸਵਾਲ ਜਿਹੜੇ ਉਹ ਅਸੀਂ ਫੇਸਬੁੱਕ ਲਾਈਵ ਵਾਲੇ ਵੀ ਲੈ ਲਈਏ। ਅੰਕਿਤ ਬਿਸ਼ਨੋਈ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਕੈਨ ਯੂ ਪਲੀਜ਼ ਲੈਟ ਮੀ ਨੋ ਅਬਾਊਟ 189 ਔਰ 190 ਫਾਰ ਮਕੈਨਿਕ ਇਨ ਵਿਕਟੋਰੀਆ ਔਰ ਐਨੀ ਸਟੇਟ, 65 ਪੁਆਇੰਟਸ ਨਾਟ ਇਨਕਲੂਡਿਡ ਸਟੇਟ ਪੁਆਇੰਟਸ।
ਦੇਖੋ ਜੀ, ਵਿਕਟੋਰੀਆ ਦੇ ਹੋ ਤੁਸੀਂ, ਗ੍ਰੈਜੂਏਟ ਵਿਕਟੋਰੀਆ ਚ ਜੋਬ ਰੈਡੀ ਕੀਤਾ, ਯੂ ਆਰ ਐਲੀਜੀਬਲ ਫਾਰ ਵਿਕਟੋਰੀਆ ਓਨਲੀ, ਜਿਵੇਂ ਮੈਂ ਦੱਸਿਆ ਕਿ ਬਾਕੀ ਸਟੇਟਸ ਲਈ ਤੁਸੀਂ ਐਲੀਜੀਬਲ ਨਹੀਂ ਹੋਵੋਗੇ
ਜੀ,
ਤੇ ਕਰੰਟਲੀ 491 ਲਈ ਐਲੀਜੀਬਲ ਹੋ ਤੁਸੀਂ ਵਿਦ ਜੋਬ ਆਫਰ ਫਰੋਮ ਰੀਜਨਲ ਵਿਕਟੋਰੀਆ
ਜੀ। ਸਿੰਘ ਰਮਿੰਦਰ ਪੁੱਛ ਰਹੇ ਨੇ, ਕਹਿੰਦੇ ਮੈਮ ਇਜ਼ ਵੋਲੰਗੋਂਗ ਇਨ ਰੀਜਨਲ ਏਰੀਆ, ਆਈ ਹੈਡ ਸੀ ਪੋਸਟ ਕੋਡ 2500।
ਦੇਖੋ ਇਹ ਤਾਂ ਤੁਹਾਨੂੰ ਖੁਦ ਹੀ ਆਨਲਾਈਨ ਚੈੱਕ ਕਰਨਾ ਪਏਗਾ, ਪਰ ਵੈਸੇ ਵੋਲੰਗੋਂਗ ਰੀਜਨਲ ਹੈ, ਬਟ ਅਗੇਨ ਪੋਸਟ ਕੋਡਸ ਪਰਟੀਕੁਲਰਲੀ ਡਿਪਾਰਟਮੈਂਟ ਦੀ ਵੈਬਸਾਈਟ ਤੇ ਅਵੇਲੇਬਲ ਨੇ, ਜੇ ਤੁਸੀਂ ਗੂਗਲ ਕਰੋਗੇ
491। ਤੁਹਾਡਾ ਕੀ ਕੇਸ ਹੈ, ਹੁਣ ਇਹ ਜ਼ਿਆਦਾ ਜਾਣਦੇ ਹੋਣਗੇ,
ਜਾ ਸਕਦੇ ਹਾਂ ਜੀ,
ਬਿਲਕੁਲ। ਔਰ ਅਗਲਾ ਸਵਾਲ ਜਸ ਸਾਨੂੰ ਕਰ ਰਹੇ ਨੇ ਜੀ ਟੈਲੀਗ੍ਰਾਮ ਦੇ ਜ਼ਰੀਏ, ਕਹਿੰਦੇ ਵਟ ਇਜ਼ ਦਾ ਮਿਨੀਮਮ ਬੈਂਡ ਰਿਕੁਆਇਰਮੈਂਟ ਫਾਰ ਸ਼ੈਫ ਫਾਰ 190 ਐਂਡ 491 ਵੈਸਟਰਨ ਆਸਟ੍ਰੇਲੀਆ, ਆਈ ਐਮ ਵੈਸਟਰਨ ਆਸਟ੍ਰੇਲੀਆ ਗ੍ਰੈਜੂਏਟ ਐਂਡ ਆਈ ਹੈਵ ਸਕਿੱਲ ਅਸੈਸਮੈਂਟ ਐਜ਼ ਵੈਲ।
ਦੇਖੋ ਵੈਸੇ ਤਾਂ ਵੈਸਟਰਨ ਆਸਟ੍ਰੇਲੀਆ ਗ੍ਰੈਜੂਏਟ ਕੈਟੇਗਰੀ ਦੇ ਅੰਡਰ ਜਿਹੜੀ ਬੈਂਡ ਰਿਕੁਆਇਰਮੈਂਟ ਆ ਉਹ 7 ਈਚ ਹੈ, ਬਟ ਇਟਸ ਫਾਰ ਜਿਹੜੀਆਂ ਮੇਨ ਆਕੂਪੇਸ਼ਨਸ ਨੇ, ਜਿਹੜੀਆਂ ਮੈਨੇਜੀਰੀਅਲ ਲੈਵਲ ਆਕੂਪੇਸ਼ਨਸ ਨੇ, ਉਹਨਾਂ ਲਈ ਤਾਂ ਫੋਰ ਸ਼ੋਰ ਹੀ ਕਿ ਤੁਹਾਨੂੰ 7 ਈਚ ਚਾਹੀਦੇ ਨੇ, ਬਟ ਆਈ ਡੋਂਟ ਥਿੰਕ ਸੋ ਕਿ ਟ੍ਰੇਡ ਆਕੂਪੇਸ਼ਨ ਲਈ ਹਜੇ ਕੋਈ ਰਿਕੁਆਇਰਮੈਂਟ ਉਹਨਾਂ ਨੇ ਰੱਖੀ ਹੈ
ਜੀ। ਅਗਲਾ ਸਵਾਲ ਸਾਨੂੰ ਕਰ ਰਹੇ ਨੇ ਰਵਿੰਦਰ ਸਿੰਘ ਧਨੀ, ਇਹਨਾਂ ਨੇ ਪੁੱਛਿਆ ਜੀ, ਕਹਿੰਦੇ 25 ਜਨਵਰੀ ਨੂੰ ਵੀਜ਼ਾ ਖਤਮ ਹੈ ਜੀ ਆਪਣਾ ਔਰ ਬੈਚਲਰ ਕੀਤੀ ਆ, ਨੈਕਸਟ ਕੀ ਕਰਨਾ ਚਾਹੀਦਾ, ਮਾਸਟਰ ਚ ਐਡਮਿਸ਼ਨ ਲਈਏ ਜਾਂ ਰੀਜਨਲ ਚ ਮੂਵ ਹੋਈਏ, ਦੱਸ ਦਿਓ ਜੀ।
25 ਜਨਵਰੀ ਨੂੰ ਵੀਜ਼ਾ ਐਕਸਪਾਇਰ ਹੈ ਤਾਂ ਮਾਸਟਰ ਵਿੱਚ ਐਡਮਿਸ਼ਨ ਇੱਕੋ ਚ ਮਿਲ ਸਕਦੀ ਹੈ MBA ਚ
ਜੀ। ਤੈਨੀ ਤੁਸੀਂ ਥੋੜਾ ਜਿਹਾ ਹੋਰ ਇਹਨੂੰ
ਰੀਜਨਲ ਏਰੀਆ ਚ ਮੂਵ ਹੋ ਜਾਓਗੇ ਜਾਂ ਤਾਂ ਜੀ ਫਿਊਚਰ ਥੋੜਾ ਸਿਕਿਓਰ ਹੋ ਜਾਏਗਾ
ਜੀ। ਤੇ ਇਹਨਾਂ ਨੇ ਮੈਨੂੰ ਲੱਗਦਾ ਵੀ ਆਪਣਾ ਫੀਲਡ ਵੀ ਦੱਸਿਆ ਨਹੀਂ ਹੈ, ਖੈਰ ਜੇ ਤਾਂ
ਮੁਸ਼ਕਿਲ ਹੋਏਗਾ ਨਾ ਜੀ, ਕਿਉਂਕਿ ਉਹ ਤਾਂ ਪੂਰਾ ਹੀ ਫਿਰ ਇਹਨਾਂ ਨੂੰ ਆਪਣਾ ਕੇਸ ਡਿਸਕਸ ਕਰਨਾ ਪਏਗਾ
ਜੀ,
ਬਟ ਹਾਂ ਡੈਫੀਨੇਟਲੀ ਜੇ ਤੁਸੀਂ ਰੀਜਨਲ ਏਰੀਆ ਚ ਮੂਵ ਹੋ ਕੇ ਪੜ੍ਹਾਈ ਕਰ ਸਕਦੇ ਹੋ
ਜੀ
ਤਾਂ ਉਹ ਬੈਨੀਫਿਸ਼ੀਅਲ ਹੋਏਗਾ ਤੁਹਾਡੇ ਲਈ
ਜੀ। ਤੇ ਅੱਗੇ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਨਿਧੀ ਮਹਿਤਾ ਜੀ, ਇਹ ਕਹਿੰਦੇ ਜੀ ਮੇਰਾ ਫੁੱਲ ਕੁਐਸਚਨ ਆ ਮੈਮ, ਰਿਕੁਐਸਟ ਯੂ ਪਲੀਜ਼ ਟੇਕ ਮਾਈ ਫੁੱਲ ਕੁਐਸਚਨ। ਨਿਧੀ ਜੀ ਤੁਸੀਂ ਜੇਕਰ ਫੁੱਲ ਕੁਐਸਚਨ ਡਿਸਕਸ ਕਰਨਾ ਤਾਂ ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਉਹ ਪੂਰਾ ਨਹੀਂ ਪੈਂਦਾ, ਅਸੀਂ ਹੋਰ ਵੀ ਸਵਾਲ ਲੈਣੇ ਆ, ਸੋ ਤੁਸੀਂ ਇੱਕ ਕੰਸਲਟੇਸ਼ਨ ਬੁੱਕ ਕਰਵਾਇਓ ਪ੍ਰਭਜੀਤ ਹੋਰਾਂ ਦੇ ਨਾਲ, ਅਸੀਂ ਜਾਣ ਤੋਂ ਪਹਿਲਾਂ ਨੰਬਰ ਜਿਹੜਾ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਡਿਟੇਲ ਦੇ ਵਿੱਚ ਡਿਸਕਸ ਕਰ ਸਕਦੇ ਹੋ।
ਕਾਫੀ ਵੱਡਾ ਕੁਐਸਚਨ ਹੈ ਜੀ,
ਇਹ ਪਤਾ ਨਹੀਂ ਜੀ ਇੱਥੇ ਦਿਖਾਈ ਤਾਂ ਨਹੀਂ, ਮਤਲਬ
ਸਵਾਲ ਭੇਜਿਆ ਛੋਟਾ ਜਿਹਾ ਵਾ ਤੇ ਮੈਂ ਕੁਇਕਲੀ ਆਨਸਰ ਕਰ ਸਕਦੀ ਤਾਂ ਜਰੂਰ ਜੀ ਆਪਣਾ ਦੱਸਿਓ
ਜੀ,
ਪਰ ਹਾਂ ਜੇ ਤੁਹਾਡਾ ਲੰਬਾ ਚੌੜਾ ਕੁਐਸਚਨ ਹੈ ਤੇ ਉਹਨੂੰ ਡਿਸਕਸ ਕਰਨ ਲਈ ਆਪਾਂ ਨੂੰ ਟਾਈਮ ਚਾਹੀਦਾ ਤਾਂ ਜਰੂਰ ਮੇਰੇ ਨਾਲ ਟਾਈਮ ਬੁੱਕ ਕਰ ਲਿਓ, ਆਪਾਂ ਡਿਸਕਸ ਕਰ ਲਾਂਗੇ ਤੁਹਾਡਾ ਕੇਸ
ਜੀ। ਤੇ ਅਗਲਾ ਸਵਾਲ ਜੀ ਕਰ ਰਹੇ ਨੇ ਅੰਮ੍ਰਿਤ ਔਲਕ, ਕਿਉਂਕਿ ਸਚਿਨ ਹੋਰਾਂ ਦਾ ਸਵਾਲ ਅਸੀਂ ਪਹਿਲਾਂ ਸ਼ਾਮਿਲ ਕਰ ਲਿਆ ਸੀ। ਅੰਮ੍ਰਿਤ ਔਲਕ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਆਈ ਐਮ ਡੂਇੰਗ, ਕਹਿੰਦੇ MBA ਐਂਡ MPA। ਆਈ ਲਿਵਡ ਇਨ ਸ਼ੈਪਰਟਨ, ਆਈ ਐਮ ਇਨ ਮਾਈ ਥਰਡ ਸਮੈਸਟਰ ਨਾਉ, ਆਈ ਵਾਂਟ ਟੂ ਡੂ ਟ੍ਰੇਡ ਕੋਰਸ, ਵਿਚ ਕੋਰਸ ਸ਼ੁਡ ਆਈ ਟੇਕ, ਬੇਕਰੀ ਔਰ ਕੁੱਕਰੀ?
ਦੇਖੋ, ਬੇਕਰੀ ਦਾ ਇਹ ਹੈ ਕਿ ਬੇਕਰੀ ਜਿਹੜੀ ਹੈ ਉਹ MLTSSL ਲਿਸਟ ਤੇ ਨਹੀਂ ਹੈ, ਤੇ ਜਿਹੜੀ ਜੇ ਤੁਸੀਂ ਕੁੱਕਰੀ ਕਰਦੇ ਹੋ, ਸ਼ੈਫ ਜਿਹੜਾ MLTSSL ਲਿਸਟ ਤੇ ਹੈ, ਇਹਦੇ ਵਿੱਚ ਬਸ ਇੰਨਾ ਕੁ ਫਰਕ ਆ। ਬਾਕੀ ਬੇਕਰੀ ਇਜ਼ ਨਾਟ ਅ ਬੈਡ ਕੋਰਸ ਜੇ ਤੁਸੀਂ ਕਰਨਾ ਵਾ
ਜੀ,
ਬਟ ਅਗੇਨ ਇਟ ਕਮਸ ਡਾਊਨ ਟੂ ਕਿ ਤੁਸੀਂ, ਤੁਹਾਨੂੰ ਜੋਬ ਕਰਨੀ ਪੈਣੀ ਆ ਆਪਣੀ ਫੀਲਡ ਵਿੱਚ, ਕਿਉਂਕਿ ਅਕਸਰ ਬੇਕਰੀ ਹੋ ਗਿਆ, ਪੇਸਟਰੀ ਕੁੱਕ ਹੋ ਗਿਆ, ਇਹਦੇ ਵਿੱਚ ਜੋਬ ਥੋੜੀਆਂ ਜਿਹੀਆਂ ਡਿਫੀਕਲਟ ਹੁੰਦੀਆਂ ਨੇ
ਜੀ।
ਜੇ ਤੁਹਾਨੂੰ ਲੱਗਦਾ ਕਿ ਜੋਬ ਕਰ ਸਕਦੇ ਹੋ ਤਾਂ ਇਸ ਟਾਈਮ ਤੇ ਵੈਸੇ ਸ਼ੈਫ ਨਾਲੋਂ ਬੇਕਰ ਮੈਨ ਹੋਣਗੇ ਜ਼ਿਆਦਾ ਵਧੀਆ, ਕਿਉਂਕਿ ਸ਼ੈਫ ਜ਼ਿਆਦਾ ਨੇ ਤੇ ਬੇਕਰ ਘੱਟ
ਜੀ
ਘੱਟ ਨੇ। ਸੋ ਉਸ ਪਰਸਪੈਕਟਿਵ ਨਾਲ ਬੇਕਰ ਇਜ਼ ਆਲਸੋ ਨਾਟ ਅ ਬੈਡ ਆਪਸ਼ਨ, ਦੋਵੇਂ ਆਪਸ਼ਨਸ ਵਧੀਆ ਨੇ
ਜੀ। ਅਗਲਾ ਸਵਾਲ ਮੋਹਸਿਨ ਅਵਾਨ ਜੀ ਕਰ ਰਹੇ ਨੇ, ਕਹਿੰਦੇ 190 ਵੀਜ਼ਾ ਅਪਲਾਈਡ, ਨਾਓ 10th ਮੰਥ ਵੇਟਿੰਗ, CO ਕੰਟੈਕਟ ਇਨ ਸੈਪਟੈਂਬਰ, ਵੈਨ ਸ਼ੁਡ ਆਈ ਅਸੈਪਟ ਗ੍ਰਾਂਟ? ਮੋਟਰ ਮਕੈਨਿਕ ਪਾਇਆ ਹੋਇਆ ਇਹਨਾਂ ਨੇ
ਜੀ,
ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ। 111 ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
My question is regarding 489. My partner got 489 from the South of Northern England early this year. And he is living here from last 8 to 9 months. And in between that, we got married in August. And I separately applied for 489 from Orana region. But we are not living together at this stage. So is it going to be a problem or is it fine? Because I couldn't find work in Northern England. So I just moved back to the Perth. So in either way, I'm...
Tade partner nu 489 grant ho chukya va?
Yes. 489 from Northern England. She already got 489 from Northern England.
Fir oh ta move hoi sakde ne na, je tusi nahi ho sakde.
She's already living there from last 8 months.
ਨਹੀਂ ਨਹੀਂ, ਮੈਂ ਇਹ ਕਹਿ ਰਹੀ ਹਾਂ ਕਿ ਤੁਹਾਡੇ ਪਾਰਟਨਰ ਜਿੱਥੇ ਤੁਸੀਂ ਰਹਿ ਰਹੇ ਹੋ, ਸ਼ੀ ਕੈਨ ਮੂਵ ਦੇਅਰ ਇਨਸਟੈਡ ਆਫ ਯੂ ਮੂਵਿੰਗ ਟੂ ਹਰ। ਮਤਲਬ ਕਿਸ ਕੋਈ ਤਾਂ ਇੱਕ ਦੂਜੇ ਕੋਲ ਮੂਵ ਹੋ ਸਕਦਾ ਨਾ। ਮੈਂ ਇਹ ਕਹਿ ਰਹੀ ਹਾਂ ਕਿ ਵੀ ਉਰਾਨਾ ਤੇ ਨਾਰਦਰਨ ਇੰਗਲੈਂਡ ਤਾਂ ਦੋਵੇਂ ਨਿਊ ਸਾਊਥ ਵੇਲਸ ਦੇ ਵਿੱਚ ਹੀ ਨੇ ਨਾ।
ਹਾਂਜੀ, ਬਟ ਥਿੰਗ ਇਜ਼ ਦੈਟ ਮੇਰਾ 489 ਹਲੇ ਆਇਆ ਨਹੀਂ ਹੈਗਾ।
ਮੈਂ ਉਹੀ ਕਹਿ ਰਹੀ ਹਾਂ ਤੇ ਤੁਹਾਡੇ ਪਾਰਟਨਰ ਦਾ ਤਾਂ ਆ ਚੁੱਕਿਆ ਨਾ, ਸ਼ੀ ਕੈਨ ਜਸਟ ਟੇਕ ਅ ਰਿਲੀਜ਼ ਐਂਡ ਮੂਵ ਦੇਅਰ ਕਿ ਮੇਰਾ ਵਿਆਹ ਹੋ ਗਿਆ, ਮੈਂ ਹੁਣ ਕੀ ਕਰਾਂ, ਮੈਂ ਹੁਣ ਆਪਣੇ ਹਸਬੈਂਡ ਕੋਲ ਬਣਾ ਰਵਾਂ? ਨਾਲੇ ਤੁਸੀਂ ਦੋਵੇਂ ਰੀਜਨਲ ਚ ਹੋ, ਐਸ ਲੌਂਗ ਐਸ ਯੂ ਆਰ ਲਿਵਿੰਗ ਇਨ ਰੀਜਨਲ, ਤੁਸੀਂ ਵੀਜ਼ਾ ਕੰਡੀਸ਼ਨ ਯੂਜ਼ ਨਹੀਂ ਕਰ ਰਹੇ।
ਆਮ ਇਨ ਪਰਥ,
ਤੁਸੀਂ ਪਰਥ ਵਿੱਚੋਂ, ਮੈਨੂੰ ਲੱਗਿਆ ਤੁਸੀਂ ਉਰਾਨਾ।
ਹਾਂਜੀ, ਕਿਉਂਕਿ ਮੇਰਾ 489 ਗ੍ਰਾਂਟ ਨਹੀਂ ਹੋਇਆ ਹੈਗਾ ਹਲੇ, ਸੋ ਆਮ ਔਨ ਬ੍ਰਿਜਿੰਗ ਵੀਜ਼ਾ। ਮੈਂ ਚੇਂਜ ਆਫ ਕਰਨਾ,
ਦੇਖੋ ਡੈਫੀਨੇਟਲੀ ਜ਼ਰੂਰ ਤੁਹਾਡਾ ਪ੍ਰੋਬਲਮ ਆ ਸਕਦੀ ਹੈ, ਡਿਪਾਰਟਮੈਂਟ ਤੁਹਾਡੇ ਰਿਲੇਸ਼ਨਸ਼ਿਪ ਤੇ ਕੁਐਸਚਨ ਕਰ ਸਕਦਾ, ਬਟ ਆਬਵੀਅਸਲੀ ਯੂ ਵਿਲ ਹੈਵ ਟੂ ਐਕਸਪਲੇਨ ਦੈਮ ਕਿ ਹਾਂ ਵੀ ਕਿਉਂ ਅਸੀਂ ਅਪਾਰਟ ਰਹਿ ਰਹੇ ਹਾਂ। ਯੂ ਹੈਵ ਟੂ ਗਿਵ ਦੈਮ ਯੋਰ ਰੀਜ਼ਨਸ ਐਂਡ ਬੇਸਿਕਲੀ ਬਾਕੀ ਜੋ ਵੀ ਤੁਸੀਂ ਐਵੀਡੈਂਸ ਉਹਨਾਂ ਨੂੰ ਦੇ ਸਕਦੇ ਹੋ ਆਪਣੀ ਰਿਲੇਸ਼ਨਸ਼ਿਪ ਤੇ, ਆਈ ਥਿੰਕ ਦੇਰ ਸ਼ੁਡਨਟ ਬੀ ਐਨੀ ਇਸ਼ੂਜ਼। ਠੀਕ ਹੈ ਜੀ।
ਹਾਂਜੀ,
ਧੰਨਵਾਦ ਜੀ।
One last thing I just want to know, just one last thing, because I couldn't find work in Northern England. It's a very small town where we are living at.
ਦੇਖੋ ਹਜੇ ਤੁਸੀਂ ਮੂਵ ਨਹੀਂ ਹੋਏ, ਜੇ ਮੂਵ ਹੋ ਕੇ ਐਫਰਟਸ ਕਰੋਗੇ ਤਾਂ ਯੂ ਕੈਨ ਫਾਈਂਡ ਵਰਕ ਦੇਅਰ, ਆਈ ਬਿਲੀਵ।
ਮੈਂ ਉੱਥੇ 3 ਮਹੀਨੇ ਰਹਿ ਕੇ ਆਇਆ, 3 ਮਹੀਨੇ ਮੈਨੂੰ ਕੰਮ ਨੂੰ ਮਿਲਣ ਦਾ ਵਾਪਸ।
ਹਾਂ, ਮੈਂ ਡੈਫੀਨੇਟਲੀ, ਤੁਹਾਨੂੰ ਗ੍ਰਾਂਟ ਨਹੀਂ ਹੋਇਆ ਹਜੇ 489, ਸੋ ਇਟਸ ਰਿਕਮੈਂਡਡ ਟੂ ਮੂਵ ਦੇਅਰ ਆਫਟਰ ਗ੍ਰਾਂਟ, ਤੇ ਫਿਰ ਆਪਣਾ ਜਿੱਥੇ ਮਰਜ਼ੀ ਮੂਵ ਕਰ ਜਿਓ। ਬੇਸਿਕਲੀ ਯੂ ਆਰ ਪਲੇਇੰਗ, ਤੁਸੀਂ ਥੋੜਾ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਠੀਕ ਹੈ। ਨਾਟ ਰਿਕਮੈਂਡਡ ਬਾਈ ਮੀ, ਵੀ ਮੈਂ ਤਾਂ ਇਹੀ ਕਹੂੰਗੀ ਕਿ ਵੀ ਜੋ ਵੀ ਹੈਗਾ ਵਾ, ਵੀ ਜੋ ਸਟੈਪਸ ਹੁੰਦੇ ਨੇ ਉਹ ਫੋਲੋ ਕਰੋ। ਉਸ ਤੋਂ ਬਾਅਦ ਜੇ ਤੁਹਾਡੇ 3 ਮਹੀਨੇ ਤੁਸੀਂ ਉੱਥੇ ਐਫਰਟਸ ਕਰਦੇ ਹੋ ਆਫਟਰ ਗ੍ਰਾਂਟ ਆਫ 489 ਐਂਡ ਯੂ ਬੇਸਿਕਲੀ ਨਾਟ ਏਬਲ ਟੂ ਫਾਈਂਡ ਅ ਜੋਬ ਐਂਡ ਯੂ ਕੈਨ ਟੇਕ ਅ ਰਿਲੀਜ਼ ਫਰੋਮ ਦ ਸਟੇਟ, ਯੂ ਮੂਵ ਵੇਅਰ ਐਵਰ ਯੂ ਲਾਈਕ, ਹੈ ਨਾ, ਕਿ ਨਾਟ ਵੇਅਰ ਐਵਰ ਟੂ ਅਨਦਰ ਰੀਜਨਲ ਏਰੀਆ ਵੇਅਰ ਐਵਰ ਯੂ ਵਾਂਟ ਟੂ ਸਟੇ। ਠੀਕ ਹੈ ਜੀ, ਓਕੇ ਜੀ
ਜੀ। ਅਗਲਾ ਸਵਾਲ ਸ਼ਾਮਿਲ ਕਰਦੇ ਆ ਜੀ, ਸਾਡੇ ਨਾਲ ਮਨੀ ਸਿੰਘ ਬਣੇ ਹੋਏ ਨੇ ਟੈਲੀਗ੍ਰਾਮ ਦੇ ਜ਼ਰੀਏ, ਇਹਨਾਂ ਨੇ ਸਾਂਝ ਬਣਾਈ ਹੈ। ਇਹ ਪੁੱਛ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ 90 points 189 ਦੇ ਲਈ ਐਂਡ 95 190 ਇਨ ਹੈਂਡ ਇਨਕਲੂਡਿੰਗ 1 year ਵਰਕ ਐਕਸਪੀਰੀਅੰਸ ਅਕਾਊਂਟੈਂਟ ਲਿਵਿੰਗ ਇਨ ਸਿਡਨੀ ਫਰੋਮ ਲਾਸਟ 4 years EOI ਡੇਟ ਆਫ ਇਫੈਕਟ ਚੇਂਜਡ ਔਨ 16th of November ਐਸ ਹਸਬੈਂਡ ਅਪਡੇਟਡ PTE ਸਕੋਰ 6 bands ਨਿਊ ਸਾਊਥ ਵੇਲਸ 190 ਇਨਵਾਈਟ ਆਉਣ ਦੇ ਕਿੰਨੇ ਕੁ ਚਾਂਸਿਸ ਨੇ ਜੀ ਕਹਿੰਦੇ
ਨਵੇਂ ਰੂਲਸ ਦੇ ਅੰਡਰ ਤੁਹਾਡੇ ਚਾਂਸਿਸ ਬਣ ਸਕਦੇ ਨੇ ਬਟ ਸਟਿਲ 90 ਤੋਂ ਜੇ ਤੁਸੀਂ ਹੋਰ ਵੀ ਕੁਛ ਆਪਣੇ ਐਡ ਆਨ ਕਰ ਸਕਦੇ ਹੋ ਪੁਆਇੰਟਸ ਇਨ ਦਾ ਮੀਨ ਟਾਈਮ ਤਾਂ ਕਰਦੇ ਰਹੋ ਜਨਵਰੀ ਦੇ ਵਿੱਚ ਥੋੜਾ ਜਿਹਾ ਕਲੀਅਰ ਇੰਡੀਕੇਸ਼ਨ ਆਏਗੀ ਕਿ ਨਿਊ ਸਾਊਥ ਵੇਲਸ ਕਿੱਧਰ ਨੂੰ ਜਾ ਰਿਹਾ
ਇਹਨਾਂ ਦੇ ਨਾ 485 ਵੀਜ਼ਾ ਐਕਸਪਾਇਰ ਹੋ ਰਿਹਾ ਮਾਰਚ 2020 ਚ
ਬਾਕੀ ਜੇ ਤੁਹਾਡੇ ਕੋਲ ਕੁਛ ਹੋਰ ਐਕਸਪੀਰੀਅੰਸ ਵਗੈਰਾ ਹੈਗਾ ਵਾ 2 ਸਾਲ ਦਾ ਐਕਸਪੀਰੀਅੰਸ ਆ ਤੁਸੀਂ ਇੰਪਲੋਈ ਸਪਾਂਸਰ ਵੀਜ਼ਾ ਵਗੈਰਾ ਵਾਲੇ ਪਾਸੇ ਵੀ ਜਾ ਸਕਦੇ
ਬਿਲਕੁਲ ਉਹ ਆਪਸ਼ਨ ਹੀ ਪੁੱਛ ਰਹੇ ਆ ਔਰ ਮਨਾਂ ਦਾ ਵੀ ਆਪਸ਼ਨ ਜਿਹੜੀਆਂ ਇਹਨਾਂ ਲਈ ਹੋ ਸਕਦੀਆਂ ਅਗਲਾ ਸਵਾਲ ਇਧਰੋਂ ਅਸੀਂ ਸ਼ਾਮਿਲ ਕਰਦੇ ਹਾਂ ਜੀ ਪ੍ਰਭ ਢਿੱਲੋਂ ਹੋਰਾਂ ਦਾ ਵਟ ਅਬਾਊਟ ਫਾਰ ਫੈਮਿਲੀ ਸਪਾਂਸਰ 491 ਇਨ ਵਿਕਟੋਰੀਆ ਵਿਦ 70 points ਇਨ ਪ੍ਰੋਗਰਾਮਰ ਐਂਡ 80 ਇਨ ਅਕਾਊਂਟਿੰਗ ਓਨ ਪੁਆਇੰਟਸ
ਇਨਵਾਈਟਸ ਜੀ ਕਾਫੀ ਆਏ ਨੇ ਫੈਮਿਲੀ ਦੇ ਇਨਵਾਈਟਸ 95 ਤੋਂ ਅਬਾਵ ਵਾਲਿਆਂ ਦੇ ਆਏ ਨੇ 9500 ਪੁਆਇੰਟਸ ਵਾਲਿਆਂ ਦੇ ਆਏ ਨੇ
ਜੀ
ਜਿਹੜਾ 11 December ਇਨਵੀਟੇਸ਼ਨ ਰਾਊਂਡ ਨਿਕਲ ਕੇ ਗਿਆ ਹਾਂਜੀ ਸੋ ਇਹਦੇ ਵਿੱਚ ਮੈਂ ਥੋੜੀ ਜਿਹੀ ਇੱਕ ਇੰਪੋਰਟੈਂਟ ਅਨਾਊਂਸਮੈਂਟ ਕਰਦਾ
ਜੀ
ਜਿਹੜੇ ਭੈਣ ਭਰਾ ਦੀ ਪ੍ਰੋ ਰਾਟਾ ਓਕੂਪੇਸ਼ਨਸ ਨੇ ਤੇ ਉਹਨਾਂ ਦੇ ਅੱਛੇ ਪੁਆਇੰਟਸ ਨੇ 90 ਤੱਕ ਹੈਗੇ ਆ ਜਾਂ ਜਿੰਨੇ ਦੇ ਵੀ ਹੈਗੇ ਆ ਤੁਹਾਡੇ ਤੇ ਤੁਹਾਡੇ ਰਿਲੇਟਿਵ ਰੀਜਨਲ ਏਰੀਆ ਚ ਰਹਿ ਰਹੇ ਨੇ
ਜੀ
ਤੇ ਰਿਲੇਟਿਵ ਕੈਟੇਗਰੀ 491 ਦੇ ਵਿੱਚ ਜੇ ਤੁਹਾਡਾ ਇੰਟਰਸਟ ਹੈਗਾ ਵਾ ਇਨਸਟੈਡ ਆਫ ਚੇਜ਼ਿੰਗ ਜਾਂ ਫਿਰ ਵੇਟਿੰਗ ਫਾਰ 189 ਤਾਂ ਮੈਂ ਜ਼ਰੂਰ ਤੁਹਾਨੂੰ ਇਹੀ ਰਿਕਮੈਂਡ ਕਰਾਂਗੀ ਕਿ ਆਪਣੀਆਂ EOIs ਪਲੀਜ਼ ਜ਼ਰੂਰ ਲੌਂਚ ਕਰੋ ਠੀਕ ਹੈ ਜੀ ਕਿਉਂਕਿ ਜਿਹੜਾ 11 December ਵਾਲਾ ਇਨਵੀਟੇਸ਼ਨ ਰਾਊਂਡ ਨਿਕਲ ਕੇ ਗਿਆ ਉਹਦੇ ਵਿੱਚ ਪ੍ਰੋਰਾਟਾ ਨੂੰ ਵੀ ਇਨਵੀਟੇਸ਼ਨਸ ਗਏ ਨੇ ਕਿਉਂ ਗਏ ਨੇ ਕਿਵੇਂ ਗਏ ਨੇ ਵੀ ਡੋਂਟ ਹੈਵ ਐਕਸਪਲੇਨੇਸ਼ਨ ਹਜੇ ਬਟ ਹਾਂ ਡੈਫੀਨੇਟਲੀ ਗਏ ਨੇ ਤੇ ਮੇਰੀ ਇਹੀ ਅਨਾਊਂਸਮੈਂਟ ਹੈ ਜਿੰਨੇ ਵੀ ਭੈਣ ਭਰਾ ਸੁਣ ਰਹੇ ਨੇ ਜਾਂ ਫਿਰ ਜੋ ਵੀ ਤੁਹਾਡੇ ਗਾਂ ਫਰੈਂਡਸ ਨੇ ਤੁਸੀਂ ਜ਼ਰੂਰ ਸਾਰਿਆਂ ਨੂੰ ਇਹ ਦੱਸਿਓ
ਜਿਵੇਂ
ਪ੍ਰੋਰਾਟਾ ਦੇ ਵਿੱਚ ਇਨਵਾਈਟਸ ਆਉਣ ਦੇ ਚਾਂਸਿਸ ਨੇ ਸੋ ਤੁਸੀਂ ਜ਼ਰੂਰ ਆਪਣੀਆਂ EOIs ਇਸ ਪਾਸੇ ਦੇਖੋ ਕਿ ਤੁਸੀਂ ਜੇ ਤੁਹਾਡੀ ਐਲੀਜੀਬਿਲਟੀ ਬਣਦੀ ਹੈ
ਜੀ ਅੱਗੇ ਕਾਲਰ ਬਣੇ ਹੋਏ ਨੇ 030 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
ਹੈਲੋ ਮੈਮ ਸਤਿ ਸ਼੍ਰੀ ਅਕਾਲ ਜੀ
ਹਾਂਜੀ ਕੌਣ ਬੋਲ ਰਹੇ ਹੋ ਜੀ
ਮੈਂ ਪਰਮਜੀਤ ਗੱਲ ਕਰ ਰਿਹਾ ਮੈਂ ਮੈਲਬਨ ਤੋਂ
ਹਾਂਜੀ ਹਾਂਜੀ ਪਰਮਜੀਤ ਸਵਾਲ
ਮੈਂ ਮੇਰਾ ਸਵਾਲ ਇਹ ਹੈ ਕਿ ਜੇਕਰ ਅਸੀਂ ਰੀਜਨਲ ਏਰੀਆ ਤੋਂ ਮੈਲਬਨ ਤੋਂ ਜੋਬ ਆਫਰ ਲੈ ਕੇ 491 ਅਪਲਾਈ ਕਰਦੇ ਹਾਂ ਤੇ ਸਾਨੂੰ ਰੀਜਨਲ ਏਰੀਆ ਦੇ ਵਿੱਚ ਜਾ ਕੇ ਅਪਲਾਈ ਕਰਨਾ ਹੋਏਗਾ ਕਿ ਜਾਂ ਅਸੀਂ ਮੈਲਬਨ ਦੇ ਵਿੱਚ ਰਹਿ ਕੇ ਅਪਲਾਈ ਕਰ ਸਕਦੇ ਹਾਂ
ਨਹੀਂ ਨਹੀਂ ਮੈਲਬਨ ਚ ਰਹਿ ਕੇ ਅਪਲਾਈ ਕਰ ਸਕਦੇ ਹੋ ਤੁਸੀਂ
ਮੈਮ ਇੱਕ ਸਵਾਲ ਹੋ ਰਿਹਾ ਕਿ ਜੇ ਜੋਬ ਆਫਰ ਤੋਂ ਬਾਅਦ ਜੇਕਰ ਮੈਮ ਸਾਨੂੰ ਮਤਲਬ ਇੰਪਲੋਇਰ ਦੇ ਨਾਲ ਕੰਮ ਕਰਨਾ ਜ਼ਰੂਰੀ ਹੈ ਇੱਕ ਸਾਲ ਕਿ ਮਤਲਬ
ਰਿਕਮੈਂਡਡ ਆ ਜੀ ਰਿਕਮੈਂਡਡ ਆ ਕਿ ਤੁਸੀਂ ਕਰ ਲਓਗੇ ਤਾਂ ਵਧੀਆ ਗੱਲ ਆ ਕਿਉਂਕਿ ਐਕਚੁਅਲ ਚ ਦੇਖਿਆ ਜਾਵੇ ਜੋਬ ਆਫਰ ਦਾ ਮਤਲਬ ਹੀ ਇਹੀ ਹੈ ਕਿ ਤੁਹਾਨੂੰ ਇੰਪਲੋਇਰ ਮਿਲ ਰਿਹਾ ਜਿਹੜਾ ਕਿ ਕਹਿ ਰਿਹਾ ਹੈਗਾ ਕਿ ਆ ਕੇ ਮੇਰੇ ਨਾਲ 1 ਸਾਲ ਕੰਮ ਕਰੋ ਸੋ ਇੱਕ ਤਰ੍ਹਾਂ ਨਾਲ ਤਾਂ ਦੇਖਿਆ ਜਾਵੇ ਜ਼ਰੂਰੀ ਹੈ ਠੀਕ ਹੈ ਜੀ ਹਾਂਜੀ ਪਰਮ ਪਰਮਜੀਤ ਜੇ ਸੁਣ ਰਹੇ ਹੋ ਤਾਂ ਟਰੱਕ ਡਰਾਈਵਰ ਜੇ 2 ਸਾਲ ਦਾ ਫੁੱਲ ਟਾਈਮ ਦਾ ਐਕਸਪੀਰੀਅੰਸ ਆ ਡਾਮਾ ਦੀਆਂ ਆਪਸ਼ਨਸ ਆਸਟ੍ਰੇਲੀਆ ਦੇ ਵਿੱਚ ਵੀ ਹੈਗੀਆਂ ਨੇ ਜੇ ਤੁਹਾਡੇ ਕੋਲ ਇੰਪਲੋਇਰ ਨਾਰਦਰਨ ਟੈਰੀਟਰੀ ਸਾਊਥ ਆਸਟ੍ਰੇਲੀਆ ਆਈ ਥਿੰਕ ਕਾਫੀ ਥਾਵਾਂ ਤੇ ਟਰੱਕ ਡਰਾਈਵਰ ਦੀਆਂ PR ਦੀਆਂ ਆਪਸ਼ਨਸ ਹੈਗੀਆਂ ਨੇ ਮੈਂ ਕੁਇਕਲੀ ਜਿਹੜੇ ਭੈਣ ਭਰਾ ਸੁਣ ਰਹੇ ਨੇ ਉਹਨਾਂ ਨੂੰ ਦੱਸਦਾ ਵੀ ਕਿਹੜੀ ਕਿਹੜੀ ਥਾਂ ਤੋਂ ਹੋ ਸਕਦਾ ਵਾ ਡਾਮਾ ਦੀਆਂ PR ਦੀ ਆਪਸ਼ਨ ਸਾਊਥ ਆਸਟ੍ਰੇਲੀਆ ਵਿਕਟੋਰੀਆ ਦਾ ਵਰਨਬੁਲ ਏਰੀਆ ਵੈਸਟਰਨ ਆਸਟ੍ਰੇਲੀਆ ਦਾ ਜਿਹੜਾ ਗੋਲਡ ਫੀਲਡ ਰੀਜਨ ਅਤੇ ਨਿਊ ਸਾਊਥ ਵੇਲਸ ਓਰਾਨਾ ਇਹਨਾਂ ਸਾਰਿਆਂ ਵਿੱਚ ਹੀ ਟਰੱਕ ਡਰਾਈਵਰਸ ਦੀਆਂ ਜਿਹੜੀਆਂ
ਆਪਸ਼ਨਸ
ਇੰਪਲੋਇਰ ਸਪੌਂਸਰਡ ਦੀਆਂ ਆਪਸ਼ਨਸ ਹੈਗੀਆਂ ਜੇ ਕੋਈ ਇੰਪਲੋਇਰ ਹੈ ਇਹਨਾਂ ਰੀਜਨਸ ਚ ਡਾਮਾ ਦੇ ਥਰੂ ਤੁਹਾਨੂੰ ਨੋਮੀਨੇਟ ਕਰਦਾ ਵਾ ਤੇ 3 ਸਾਲ ਤੁਸੀਂ ਇੰਪਲੋਇਰ ਨਾਲ ਕੰਮ ਕਰਦੇ ਹੋ ਉਸ ਤੋਂ ਬਾਅਦ ਤੁਸੀਂ PR ਹੋ ਸਕਦੇ ਹੋ ਬਟ ਅਗੇਨ ਇੰਪਲੋਇਰ ਚਾਹੀਦਾ ਵਾ ਤੇ ਇੰਪਲੋਇਰ ਦੇ ਸਾਰੇ ਡਾਕੂਮੈਂਟਸ ਲੱਗਦੇ ਨੇ ਠੀਕ ਹੈ ਜੀ
ਜੀ
ਸੋ ਤੁਸੀਂ ਦੇਖ ਸਕਦੇ ਹੋ ਜੇ ਤੁਹਾਡੇ ਉਧਰ ਕੁਛ ਬਣ ਸਕਦਾ
ਹੋ। ਬਿਲਕੁਲ, ਸਮਾਂ ਬਹੁਤ ਥੋੜਾ ਬਚਿਆ, ਪਰ ਕਾਲਰ ਇੱਕ ਹੋਰ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ, ਸਵਾਲ ਵੀ ਬਹੁਤ ਨੇ, ਕਾਲਰ ਦੀ ਕਾਲ ਸ਼ਾਮਿਲ ਕਰਦੇ ਆ 708 ਤੋਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੈਂ ਇੰਡੀਆ ਤੋਂ ਮੈਮ ਐਜ਼ ਅ ਮਕੈਨੀਕਲ ਇੰਜੀਨੀਅਰ ਵੀਜ਼ਾ 476 ਤੇ ਆਇਆ ਸੀ, ਤੇ ਮੇਰੀ PR ਫਿਨਿਸ਼ ਹੋ ਚੁੱਕੀ ਆ, ਤੇ ਮੇਰੀ ਪੋਜ਼ਿਟਿਵ ਸਕਿੱਲ ਅਸੈਸਮੈਂਟ ਐਜ਼ ਅ ਮਕੈਨੀਕਲ ਇੰਜੀਨੀਅਰ ਹੋ ਚੁੱਕੀ ਆ, ਤੇ ਮੈਂ ਸਿਡਨੀ ਚ ਰਹਿ ਰਿਹਾ 2 ਸਾਲਾਂ ਤੋਂ, ਤੇ ਵੀਜ਼ਾ ਐਕਸਟੈਂਡ ਕਰਾਉਣ ਵਾਸਤੇ ਤੇ ਮੈਂ ਮਤਲਬ ਇੱਕ ਵੋਕੇਸ਼ਨਲ ਕੋਰਸ ਲਿਆ ਸੀ ਡਿਪਲੋਮਾ ਇਨ ਲੀਡਰਸ਼ਿਪ ਐਂਡ ਮੈਨੇਜਮੈਂਟ, ਤੇ ਮੇਰੇ ਕੋਲ 1.5 ਇਅਰ ਦਾ ਵੀਜ਼ਾ ਲੈਫਟ ਆ, ਤੇ ਮੇਰੇ 80 ਹੈਗੇ ਮਤਲਬ 80 ਪੁਆਇੰਟਸ ਹੈਗੇ ਆ, ਤੇ ਮੈਂ 491 ਦੇ ਵਿੱਚ 491 ਪਾਉਣਾ ਚਾਹੁੰਦਾ ਸੀ, ਤੇ ਉਹਦੇ ਵਿੱਚ ਮੇਰੇ ਕੋਲ ਕੀ ਆਪਸ਼ਨ ਆ?
ਮੈਂ ਦੇਖੋ 491 ਦੇ ਰਿਗਾਰਡਿੰਗ ਨਿਊ ਸਾਊਥ ਵੇਲਸ ਦੇ ਖਾਸ ਕਰਕੇ ਮੈਂ ਦੱਸਿਆ ਵੀ ਕਿਹੜੀ ਕਿਹੜੀ ਕੈਟੇਗਰੀ, ਆਈ ਥਿੰਕ ਤੁਸੀਂ ਐਲੀਜੀਬਲ ਨਹੀਂ ਹੋਵੋਗੇ ਉਹਦੇ ਲਈ, ਨਾਟ ਅੰਡਰ
ਮੈਂ 12 ਮੰਥ ਦੀ ਸਟੱਡੀ ਕਰਕੇ ਤੇ ਮੈਂ ਕੁਛ ਏਦਾਂ ਦਾ ਮੇਰਾ ਕੋਰਸ ਦੇ ਰਿਲੇਟਡ ਹੋ ਜਾਵੇ ਜੋ ਮੈਂ ਮਕੈਨੀਕਲ ਇੰਜੀਨੀਅਰ ਨਾਲ ਰਿਲੇਟ ਕਰਕੇ ਦੇ ਸਕਾਂ, ਏਦਾਂ ਦਾ ਪੁੱਛ ਰਿਹਾ ਸੀ ਮੈਂ।
ਪਲੈਨਿੰਗ ਹੋ ਸਕਦੀ ਹੈ ਬਟ ਇਟਸ ਹਾਰਡ, ਹਨਾ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ, ਸਕਿੱਲ ਅਸੈਸਮੈਂਟ ਮਾਸਟਰ ਆਫ ਇੰਜੀਨੀਅਰਿੰਗ, ਇਟ ਸਕਿੱਲ ਅਸੈਸਮੈਂਟ ਤਾਂ ਆਲਰੇਡੀ ਤੁਹਾਡੇ ਕੋਲ ਹੈਗੀ ਹੈ ਜੀ।
ਹਾਂਜੀ ਮੈਮ, ਤੇ ਉਹ ਮੈਨੂੰ ਰਿਲੇਟ ਕਰਨਾ ਪਊਗਾ ਨਾ ਵੀ ਤੁਸੀਂ ਇਹਦੇ ਨਾਲ ਰਿਲੇਟ ਕਰਕੇ 491 ਮੰਗ ਰਹੇ ਹੋ, ਉਹਨਾਂ ਨੇ ਦੇਖਿਆ 12 ਮੰਥ ਸਟੱਡੀ।
ਹਾਂਜੀ, ਫਿਰ ਇੰਜੀਨੀਅਰਿੰਗ ਰਿਲੇਟਡ ਆ ਜੀ, ਮਕੈਨੀਕਲ ਇੰਜੀਨੀਅਰ ਨਾਲ ਰਿਲੇਟਡ ਆ ਇੰਜੀਨੀਅਰਿੰਗ, ਹੋਰ ਕਿਵੇਂ ਆਪਾਂ ਰਿਲੇਟ ਕਰੀਏ?
ਨਹੀਂ ਜੀ, ਉਹਨਾਂ ਨੇ ਕਿਹਾ ਵੀ ਪੋਜ਼ਿਟਿਵ ਸਕਿੱਲ ਅਸੈਸਮੈਂਟ ਉਸ ਆਕੂਪੇਸ਼ਨ ਉਸ ਕੋਰਸ ਦੀ ਵੀ ਹੋਣੀ ਚਾਹੀਦੀ ਜਿਹੜਾ ਤੁਸੀਂ ਰੀਜਨਲ ਚ ਪੜ੍ਹ ਰਹੇ ਹੋ, ਮੈਂ ਉਹਦਾ ਥੋੜਾ ਕਨਫਿਊਜ਼ਨ ਸੀਗਾ।
ਇਹੋ ਜਿਹਾ ਕੁਛ ਤਾਂ
ਤੁਸੀਂ ਪੜ੍ਹਿਆ ਖਤਮ ਕੀਤਾ ਹੈ?
ਨਹੀਂ, ਆਈ ਡੋਨਟ ਥਿੰਕ ਸੋ। ਮੇਰੇ ਖਿਆਲ ਚ ਕਿਤੇ ਨਾ ਕਿਤੇ ਤੁਸੀਂ ਕਨਫਿਊਜ਼ ਕਰ ਰਹੇ ਹੋ, ਤੇ ਨਾਲੇ 2 ਸਾਲ ਦੀ ਸਟੱਡੀ ਚਾਹੀਦੀ ਆ।
ਓਕੇ ਮੈਮ,
ਪ੍ਰਭਜੀਤ ਜੀ, ਸਮਾਂ ਜਿਹੜਾ ਪ੍ਰੋਗਰਾਮ ਦਾ ਉਹ ਲਗਭਗ ਸਮਾਪਤ ਹੋ ਚੁੱਕਿਆ, ਸਵਾਲ ਜਿਹੜੇ ਆ ਉਹ ਕਾਫੀ ਜ਼ਿਆਦਾ ਸਾਡੇ ਤੱਕ ਪਹੁੰਚ ਰਹੇ ਆ, ਤੁਹਾਡੀ ਹੁਣ ਇਜਾਜ਼ਤ ਚਾਹੀਦੀ ਹੈ, ਜੇਕਰ 1-2 ਸਵਾਲ ਤੁਸੀਂ ਹੋਰ ਲੈਣਾ ਚਾਹੋ ਤਾਂ ਆਪਾਂ ਲੈ ਸਕਦੇ ਹਾਂ। ਅਰਜਨ ਸਿੰਘ ਅਗਲਾ ਸਵਾਲ ਪੁੱਛ ਰਹੇ ਨੇ, ਆਈ ਐਮ ਕਰੰਟਲੀ ਸਿਟਿੰਗ ਔਨ 80 ਪੁਆਇੰਟਸ ਇਨ ਮਕੈਨੀਕਲ ਇੰਜੀਨੀਅਰ ਆਕੂਪੇਸ਼ਨ ਐਂਡ ਫਿਨਿਸ਼ਡ ਮਾਈ TR, ਕਰੰਟਲੀ ਲੈਫਟ ਓਨਲੀ ਵਿਦ ਅ ਵੋਕੇਸ਼ਨ। ਇਹ ਮੈਨੂੰ ਲੱਗਦਾ ਇਹਨਾਂ ਦਾ ਹੀ ਸਵਾਲ ਸੀਗਾ, ਕਾਲ ਆ ਗਈ ਇਹਨਾਂ ਦੀ। ਗੁਰਜੀਤ ਸਿੰਘ ਕਹਿੰਦੇ, ਆਈ ਲੌਜ਼ਡ ਦਿਸ ਮੈਨੀਆ ਸਟੇਟ ਸਪੌਂਸਰਸ਼ਿਪ ਐਪਲੀਕੇਸ਼ਨ ਐਜ਼ ਅ ਸਿੰਗਲ ਐਪਲੀਕੈਂਟ, ਵੈਨ ਆਈ ਕੁਡ ਗੈਟ ਮੈਰਿਟ ਦੈਟ ਮਾਈ PTC
ਬਲਜਿੰਦਰ
ਸਿੰਘ ਪੁੱਛ ਰਹੇ ਨੇ, ਗੁਡ ਈਵਨਿੰਗ ਮੈਮ, ਮਾਈ ਨੇਫਿਊ ਇਜ਼ ਹੈਵਿੰਗ 6 ਮੰਥਸ ਰੀਜਨਲ ਏਰੀਆ ਐਕਸਪੀਰੀਅੰਸ ਐਂਡ ਐਨ ਆਫਰ ਲੈਟਰ ਫਾਰ ਅ ਈਅਰ ਐਜ਼ ਅ RN ਇਨ ਕੁਇਨਸਲੈਂਡ, ਅਪਲਾਈਡ UI ਫਾਰ 190 ਇਨ ਨਵੰਬਰ, ਵੈਨ ਵਿਲ ਹੀ ਐਕਸਪੈਕਟ।
ਦੇਖੋ ਇਹਦੇ ਬਾਰੇ ਕੁਛ ਵੀ ਕਮੈਂਟ ਨਹੀਂ ਕਰ ਸਕਦੇ ਕਿ ਕਦੋਂ ਤੱਕ ਇਨਵੀਟੇਸ਼ਨ ਆਏਗਾ, ਤੇ ਬਾਕੀ ਆਏਗਾ ਵੀ ਕੀ ਨਹੀਂ, ਦੈਟ ਇਜ਼ ਅਨਦਰ ਕੁਐਸਚਨ ਮਾਰਕ, ਕਿਉਂਕਿ ਉਹਦੀ ਕੋਈ ਗਰੰਟੀ ਨਹੀਂ ਹੁੰਦੀ ਜੇ ਤੁਸੀਂ UI ਲੌਂਚ ਕੀਤੀ ਵੀ ਤੁਹਾਨੂੰ ਫੋਰ ਸ਼ੋਰ ਇਨਵੀਟੇਸ਼ਨ ਆਏਗਾ
ਜੀ। ਕਾਲਰ ਨੂੰ
ਮੈਂ ਇਹੀ ਰਿਕਮੈਂਡ ਕਰੂੰਗੀ, ਜੇ ਰੀਜਨਲ ਏਰੀਆ ਦਾ ਐਕਸਪੀਰੀਅੰਸ ਆ 491, ਜੇ ਤੁਸੀਂ ਸੋਚ ਸਕਦੇ ਤਾਂ 491 ਵੀ ਧਿਆਨ ਦਿਓ, ਠੀਕ ਹੈ ਜੀ।
ਕਾਲਰ ਲਾਸਟ ਲੈਂਦੇ ਆ ਜੀ, ਆਖਰੀ ਕਾਲਰ ਬਣੇ ਹੋਏ ਆ 078 ਤੋਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਮੈਂ ਅਮਰਪ੍ਰੀਤ ਸਿੰਘ ਗੱਲ ਐਡਲੇਡ ਤੋਂ।
ਹਾਂਜੀ ਹਾਂਜੀ ਅਮਰਪ੍ਰੀਤ ਜੀ, ਜਲਦੀ ਸਵਾਲ ਰੱਖੋ, ਪ੍ਰੋਗਰਾਮ ਦਾ ਸਮਾਂ ਸਮਾਪਤ ਹੈ।
ਹਾਂਜੀ ਜੀ, ਮੇਰਾ ਬਸ ਇੱਕ ਹੀ ਸਵਾਲ ਹੈ ਕਿ ਜਿਸ ਤਰ੍ਹਾਂ ਅਸੀਂ ਅਨਰੋਲਮੈਂਟ ਸਾਡੀ ਕੰਪਲੀਟ ਹੋ ਗਈ ਹੈ, ਸਕਿੱਲ ਅਸੈਸਮੈਂਟ ਸਾਡੇ ਕੋਲ ਹੈ, ਜਸਟ ਹੁਣ ਇਹਨਾਂ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਵੇਂ ਕੀਤਾ ਕਿ ਉਹਦੇ ਲਈ ਐਕਸਪੀਰੀਅੰਸ ਚਾਹੀਦਾ ਮੇ ਬੀ 3 ਮਹੀਨੇ ਦਾ, ਤੇ ਉਹ ਕੇਅਰਰ ਦਾ ਕੰਸੀਡਰ ਹੋ ਸਕਦਾ ਹੈ ਕਿ ਜਾਂ ਸਾਨੂੰ ਅਨਰੋਲ ਨਰਸ ਦਾ ਹੀ ਚਾਹੀਦਾ?
ਦੇਖੋ ਤੁਹਾਡਾ ਇੰਡੀਵਿਜੁਅਲ ਕੇਸ ਡਿਸਕਸ ਕਰਨਾ ਪਏਗਾ ਮੈਨੂੰ, ਕਿਉਂਕਿ ਜਿਹੜੀਆਂ ਸਾਊਥ ਆਸਟ੍ਰੇਲੀਆ ਦੀਆਂ ਜਿੰਨੀ ਜਿਵੇਂ ਮੈਂ ਕਿਹਾ ਸੀਗਾ ਪ੍ਰੋਗਰਾਮ ਦੇ ਵਿੱਚ ਕਿ ਰਿਕੁਆਇਰਮੈਂਟਸ ਬੜੀਆਂ ਕਨਵੋਲੂਟਿਡ ਨੇ, ਵੀ ਸਿੱਧਾ ਸਿੱਧਾ ਨਹੀਂ ਕੁਛ ਵੀ ਆਹ ਕਰ ਲਓ ਤਾਂ ਮਿਲ ਜਾਊਗਾ, ਸੋ ਉਹਦੇ ਲਈ ਤੁਸੀਂ ਮੇਰੇ ਨਾਲ ਟਾਈਮ ਬੁੱਕ ਕਰ ਲਓ। ਇਟਸ ਵੈਰੀ ਹਾਰਡ ਟੂ ਆਨਸਰ ਕਿ ਵੀ ਹਾਂ ਮੋਸਟ ਪ੍ਰੋਬੇਬਲੀ ਲੋਡ ਪਏਗੀ, ਜੇ ਤੁਸੀਂ ਗ੍ਰੈਜੂਏਟ ਕੈਟੇਗਰੀ ਦੇ ਅੰਡਰ ਆਉਂਦੇ ਹੋ ਤਾਂ ਤੁਹਾਨੂੰ ਵੇਵਰ ਮਿਲ ਸਕਦਾ, ਸੋ ਤੁਸੀਂ ਆਉਂਦੇ ਹੋ ਕਿ ਨਹੀਂ, ਉਸ ਚੀਜ਼ ਦੀ ਅਸੈਸਮੈਂਟ ਕਰਨੀ ਪਏਗੀ। ਠੀਕ ਹੈ ਜੀ।
ਓਕੇ ਜੀ, ਐਕਚੁਅਲੀ ਸਾਡੇ ਕੋਲ ਐਕਸਪੀਰੀਅੰਸ ਸੀਗਾ ਬਟ ਉਹ ਐਜ਼ ਅ ਕੇਅਰਰ ਆ ਤੇ ਅਨਰੋਲ ਨਰਸ ਦੇ ਬਾਰੇ ਮੈਂ, ਕਿਉਂਕਿ ਉਹਨਾਂ ਦਾ ਹੋਣੇ ਸ਼ੁਰੂ ਹੋਇਆ।
ਹਾਂਜੀ ਮੈਂ ਸਮਝਦੀ ਹਾਂ, ਬਟ ਅਗੇਨ ਕੇਅਰਰ ਅਗੇਨ ਉਸ ਲੈਵਲ ਦਾ ਨਹੀਂ ਹੁੰਦਾ ਨਾ, ਇਟ ਇਜ਼ ਸਕਿਲਡ ਓਕੂਪੇਸ਼ਨ ਬਟ ਅਗੇਨ ਇਟਸ ਨਾਟ ਔਨ ਦ ਲਿਸਟ, ਨਾਟ ਨੋ ਵੇਅਰ, ਹੁਣ ਤੱਕ ਤਾਂ ਨਹੀਂ ਹੈਗੀ, ਇਨ ਫਿਊਚਰ ਆਉਣ ਦੇ ਚਾਂਸਿਸ ਨੇ, ਸੋ ਇਟਸ ਹਾਰਡ। ਠੀਕ ਹੈ ਜੀ,
ਸ਼ੁਕਰੀਆ ਜੀ,
ਥੈਂਕ ਯੂ।
ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੋ ਚੁੱਕਿਆ ਤੇ ਹੁਣ ਅਸੀਂ ਕੋਈ ਵੀ ਸਵਾਲ ਜਾਂ ਕਾਲ ਜਿਹੜੀ ਆ ਉਹ ਨਹੀਂ ਲੈ ਪਾਵਾਂਗੇ, ਉਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ, ਪਰ ਅਗਲੇ ਹਫਤੇ ਤੁਹਾਡੇ ਨਾਲ ਫੇਰ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਵਾਂਗੇ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਅਗਲੇ ਮੰਗਲਵਾਰ ਸ਼ਾਮ 7 ਵਜੇ ਤੋਂ 8 ਵਜੇ ਤੱਕ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹੋਵਾਂਗੇ। ਅੱਜ ਦੇ ਪ੍ਰੋਗਰਾਮ ਦੌਰਾਨ ਜੇ ਕੋਈ ਵੀ ਗਲਤੀ ਹੋਈ, ਕੋਈ ਕਮੀ ਰਹੀ ਆ, ਉਹਦੇ ਲਈ ਵੀ ਮਾਫੀ ਹੈ। ਪ੍ਰਭਜੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ, ਸਾਡੇ ਵਿਊਵਰਸ ਦੇ ਰੂਬਰੂ ਹੋਏ, ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਦਿਓ ਇਜਾਜ਼ਤ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਜਿੱਦਾਂ ਕਰ ਚੱਲੇ ਓ ਕਾ ਤੂੰ ਮੇਰੇ ਸ਼ਹਿਰ ਨੂੰ, ਦਿਲ ਤੋਂ ਹੋਰ ਸੈ ਨਹੀਂ ਹੋਣਾ ਅੱਖੀਆਂ ਦੇ ਕੈਰ ਨੂੰ। ਲੱਗਦੀ।